चक्र केन अर पर्ण जाति अर पान मेंदी देख देख को कैन लगते चल मूर्ति अनुभव पर काशियम तो चल मूर्ति अनुभव पर काशियम तो Thank you. रंग सब मानी
जन्मदिन मनाने वास्ते क्योंकि आज दे दिन कोई तकरीबन 321-22 ਸਾਲ ਹੋ ਗਏ ਇਸ ਸਮੇਂ ਨੂੰ ਕਿ ਗੁਰੂ ਦਸ਼ਮੇਸ਼ ਪਿਤਾ ਗੁਰੂ ਨਾਨਕ ਸਾਹਿਬ ਦਾ ਆਰੰਭਿਆ ਹੋਇਆ ਜੋ ਕਾਰਜ ਸੀ ਧਰਮ ਦਾ ਪੰਥ ਚਲਾਉਣ ਦਾ, ਉਹ ਚੱਲਦਾ ਚੱਲਦਾ ਪੰਥ ਹੌਲੀ ਹੌਲੀ ਜਵਾਨ ਹੁੰਦਾ ਹੁੰਦਾ 200 ਸਾਲ ਇੰਨੀ ਉੱਚੀ ਅਵਸਥਾ ਤੇ ਪਹੁੰਚ ਗਿਆ ਕਿ ਉਹਨੂੰ ਇੱਕ ਜ਼ਿੰਮੇਵਾਰੀ ਸੰਭਾਲੀ ਜਾਵੇ। ਗੁਰੂ ਸਦਾ ਨਹੀਂ ਆ ਸਕਿਆ ਕਰਦੇ, ਸੰਸਾਰ ਦੇ ਲੋਕ ਗੁਰੂਆਂ ਦੇ ਨਾਲ ਈਰਖਾ ਕਰਦੇ ਨੇ, ਵੈਰ ਕਰਦੇ ਨੇ, ਦੁੱਖ ਦਿੰਦੇ ਨੇ। ਰਾਜਸੀ ਜੋ ਸ਼ਕਤੀਆਂ ਹੁੰਦੀਆਂ ਉਹ ਵੀ ਵਿਰੁੱਧ ਹੋ ਜਾਇਆ ਕਰਦੀਆਂ, ਕਿਉਂਕਿ ਮਹਿਮਾ ਇੰਨੀ ਵੱਧ ਜਾਂਦੀ ਹੈ ਕਿ ਸਹੀ ਨਹੀਂ ਜਾਂਦੀ। ਸੋ ਗੁਰੂ ਦਸ਼ਮੇਸ਼ ਪਿਤਾ ਨੇ ਮਨੁੱਖ ਨੂੰ ਇੰਨਾ ਉੱਚਾ ਕਰਨ ਦਾ ਇੱਕ ਬੜਾ ਭਾਰਾ ਤਜਰਬਾ ਕੀਤਾ ਕਿ ਕੀ ਕੋਈ ਐਸਾ ਸਾਧਨ ਹੈ ਜਿਹਦੇ ਨਾਲ ਮਨੁੱਖ ਪਰਮੇਸ਼ਰ ਹੋ ਜਾਵੇ, ਰੱਬ ਦੇ ਰੂਪ ਦਾ ਰੱਬ ਦਾ ਰੂਪ ਧਾਰ ਲੇ ਹੋਵੇ, ਮਨੁੱਖ ਪ੍ਰਕਿਰਤੀ ਚ ਰਹਿੰਦਾ ਹੋਵੇ, ਪੰਜਾਂ ਤੱਤਾਂ ਦੀ ਦੇਹ ਵਿਚ ਵਸਦਾ ਹੋਵੇ, ਤੇ ਕੀ ਇਹ ਇੰਨੀ ਉੱਚਤਾ ਤੇ ਪਹੁੰਚ ਸਕਦਾ ਵੀ ਇਹ ਪਰਮੇਸ਼ਰ ਬਣ ਜਾਵੇ ਤੇ ਗੁਰੂ ਬਣ ਜਾਵੇ। ਇਹਦੀ ਜੋ ਬੁਨਿਆਦ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਰੱਖੀ ਗਈ। ਸੰਸਾਰ ਦੇ ਇਤਿਹਾਸ ਵਿਚ ਕੋਈ ਇਤਿਹਾਸ ਐਸਾ ਨਹੀਂ ਜਿਸ ਥਾਂ ਦੇ ਉੱਤੇ ਗੁਰੂ ਨੇ ਆਪਣੇ ਤੋਂ ਅਗਲੇ ਉੱਤਰਾਧਿਕਾਰੀ ਨੂੰ ਇੰਨਾ ਵੱਡਾ ਕਰ ਦਿੱਤਾ ਹੋਵੇ ਕਿ ਆਪ ਉਹਦੇ ਚਰਨਾਂ ਦੇ ਨਮਸਕਾਰ ਕਰ ਦੇਵੇ। ਗੁਰੂ ਨਾਨਕ ਪਾਤਸ਼ਾਹ ਜਦੋਂ ਅਕਾਲਪੁਰ ਦੀ ਦਰਗਾਹ ਚ ਗਏ, ਧਿਆਨ ਨਾਲ ਸੁਣਿਓ ਭਾਈ ਜਿਹੜੇ ਵਿਦਵਾਨ ਪੁਰਖ ਨੇ, ਤਾਂ ਅਕਾਲ ਪੁਰਖ ਨੇ ਕਿਹਾ ਹੇ ਨਾਨਕ, ਤੂੰ ਅਜੇ ਉਹ ਕੰਮ ਸ਼ੁਰੂ ਨਹੀਂ ਕਰਿਆ ਜਿਸ ਦੇ ਵਾਸਤੇ ਤੈਨੂੰ ਭੇਜਿਆ ਸੀ। ਕਹਿਣ ਲੱਗੇ ਹੇ ਮਾਲਕ, ਹੇ ਪ੍ਰਭੂ, ਤੇਰਾ ਇੱਕ ਵਿਧਾਨ ਹੈ ਕਿ ਗੁਰੂ ਤੋਂ ਬਗੈਰ ਜੋ ਬੰਦਾ ਉਹ ਨਕੁਰਾ ਰਹਿੰਦਾ। ਸੋ ਸੰਸਾਰ ਦੇ ਅੰਦਰ ਮੈਂ ਕੋਈ ਨਹੀਂ ਦੇਖਿਆ ਜਿਸ ਦੇ ਅੱਗੇ ਮੈਂ ਸੀਸ ਨਵਾ ਦਵਾਂ, ਵੀ ਜੋ ਸੂਚ ਹੈ ਉਹ ਨਹੀਂ ਬਹਿ ਦਲੀਚਾ ਪਾਏ। ਸੋ ਮੈਂ ਆਪ ਦੀ ਸੇਵਾ ਚ ਹਾਜ਼ਰ ਹੋਇਆ। ਕਹਿਣ ਲੱਗੇ ਹੇ ਨਾਨਕ, ਤੇਰੇ ਤੇ ਮੇਰੇ ਵਿਚ ਤਾਂ ਕੋਈ ਫਰਕ ਨਹੀਂ ਹੈ, ਤੂੰ ਤਾਂ ਮੁੱਢ ਤੋਂ ਹੀ ਗੁਰੂ ਹੈ, ਗੁਰੂ ਜੋਤ ਹੈ, ਮੈਂ ਪਰਬ੍ਰਹਮ ਪਰਮੇਸ਼ਰ ਹਾਂ ਤੇ ਤੂੰ ਗੁਰੂ ਪਰਮੇਸ਼ਰ, ਆਪਣੇ ਵਿਚ ਕੋਈ ਭੇਦ ਭੰਗ ਨਹੀਂ ਹੈ, ਤੂੰ ਜਾ ਕੇ ਧਰਮ ਦਾ ਪੰਥ ਕਾਇਮ ਕਰ। ਦੁਨੀਆਂ ਬਹੁਤ ਗਲਤ ਹੋ ਗਈ, ਕਲਯੁਗ ਦਾ ਇੰਨਾ ਜ਼ੋਰ ਪੈ ਗਿਆ ਕਿ ਧਰਮ ਲੜਖੜਾ ਰਿਹਾ, ਰੋ ਰਿਹਾ, ਪੁਕਾਰਾਂ ਕਰ ਰਿਹਾ, ਧਰਤੀ ਪੁਕਾਰਾਂ ਕਰ ਰਹੀ ਹੈ, ਰੋਂਦੀ ਹੈ, ਆਵਾਜ਼ਾਂ ਆਉਂਦੀਆਂ ਧਰਤੀ ਦੀਆਂ, ਜੀਵ ਜੰਤੂ ਪਸ਼ੂ ਮਨੁੱਖ ਸਭ ਰੋ ਰਹੇ ਨੇ। ਤੇ ਮੈਂ ਇਹ ਸੰਸਾਰ ਰੋਣ ਵਾਸਤੇ ਨਹੀਂ ਸੀ ਪੈਦਾ ਕਰਿਆ, ਮੈਂ ਤਾਂ ਇਹ ਪਰਮ ਸੁੱਖ ਵਾਸਤੇ ਪੈਦਾ ਕਰਿਆ ਸੀ, ਮੈਂ ਤਾਂ ਆਪਣਾ ਥਾਂ ਬਣਾਇਆ ਸੀ। ਇਹ ਜਗ ਸੱਚੇ ਕੀ ਹੈ ਕੋੜੀ ਸੱਚੇ ਕਾ ਵਿੱਚ ਵਾਸ, ਪਰ ਮਨੁੱਖ ਨੇ ਕੀ ਕਰ ਦਿੱਤਾ ਉਸ ਨੂੰ ਇੰਨੇ ਸੁੰਦਰ ਸੰਸਾਰ ਨੂੰ। ਬਾਕੀ ਜਿੰਨੀਆਂ ਜੂਨਾਂ ਬਣਾਈਆਂ ਉਹਨਾਂ ਨੇ ਤਾਂ ਮੇਰੀ ਦੁਨੀਆਂ ਨੂੰ ਬਦਸੂਰਤ ਨਹੀਂ ਕਰਿਆ, ਮੱਛੀਆਂ ਨੇ ਨਹੀਂ ਕਰਿਆ, ਦਰਖਤਾਂ ਨੇ ਨਹੀਂ ਕਰਿਆ, ਦਰਿਆਵਾਂ ਨੇ ਨਹੀਂ ਕਰਿਆ, ਪਹਾੜਾਂ ਨੇ ਨਹੀਂ ਕਰਿਆ, ਬਰਫਾਂ ਨੇ ਨਹੀਂ ਕਰਿਆ, ਹਵਾਵਾਂ ਨੇ ਨਹੀਂ ਕਰਿਆ। ਜੇ ਮੇਰੇ ਜਗਤ ਦੇ ਅੰਦਰ ਕੋਹਜਾਪਣ ਲਿਆਂਦਾ, ਹਾਏ ਕੁਰਲਾਪ ਲਿਆਂਦੀ ਹੈ, ਹਨੇਰਾ ਪੈਦਾ ਕੀਤਾ ਹੈ, ਤਾਂ ਮੈਂ ਜਿਸ ਨੂੰ ਸਾਰਿਆਂ ਤੋਂ ਸ੍ਰੇਸ਼ਟ ਬਣਾਇਆ ਸੀ, 84 ਲੱਖ ਜੂਨ ਦਾ ਸਰਦਾਰ, ਉਸ ਮਨੁੱਖ ਨੇ ਪੈਦਾ ਕਰ ਦਿੱਤਾ। ਹੇ ਨਾਨਕ, ਉਹਨੂੰ ਸਮਝਾ ਜਾ ਕੇ ਮੇਰਾ ਰੂਪ ਦੱਸ। ਪੱਥਰਾਂ ਨੂੰ ਮੱਥੇ ਟੇਕਣ ਲੱਗ ਗਿਆ, ਮੇਰੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਟੇਕਣ ਲੱਗ ਗਿਆ, ਮੈਨੂੰ ਭੁੱਲ ਗਿਆ। ਦੇਵਤੇ ਮੈਂ ਸ਼ਕਤੀਆਂ ਬਣਾਈਆਂ ਉਹਨੂੰ ਪੂਜਣ ਲੱਗ ਗਿਆ। ਉਹਨੂੰ ਦੱਸ ਵੀ ਉਹਦੀ ਕਲਿਆਣ ਨਹੀਂ ਹੋਣੀ ਜਦ ਤਾਈਂ ਉਹ ਇੱਕ ਪ੍ਰਭੂ ਨੂੰ ਨਹੀਂ ਮੰਨਦਾ। ਹੇ ਪ੍ਰਭੂ, ਤੇਰਾ ਸਰੂਪ ਤਾਂ ਬੇਅੰਤ ਹੈ, ਬੇਅੰਤ ਹੈ, ਇਹਦੀ ਤਾਂ ਕੀਮਤ ਨਹੀਂ ਪੈ ਸਕਦੀ, ਮੈਂ ਕੀ ਦੱਸਾਂ ਸੰਸਾਰ ਨੂੰ। ਕਹਿੰਦੇ ਇਹ ਨਾਨਕ, ਮੈਂ ਆਪਣਾ ਸਰੂਪ ਦੱਸਦਾ, ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਹੇ ਨਾਨਕ ਤੂੰ ਇਸ ਦੇ ਉੱਤੇ ਆਪਣੀ ਮੋਹਰ ਲਾ। ਮਹਾਰਾਜ ਨੇ ਫਰਮਾਇਆ, ਆਦ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨ ਹੈ ਪੇ ਸੱਚ ਨਾਨਕ ਹੋਸੀ ਪੀ ਸੱਚ। ਹੇ ਨਾਨਕ, ਇਸ ਮੰਤਰ ਨੂੰ, ਇਸ ਸਰੂਪ ਨੂੰ ਜੋ ਹਿਰਦੇ ਵਿੱਚ ਵਸਾਏਗਾ ਉਹ ਮੇਰੀ ਵਾਰੇਗਾ ਖੁਦਾ। ਖਾਸ ਜੋ ਸੱਚਖੰਡ ਹੈ ਉਹਦੇ ਵਿੱਚ ਆ ਕੇ ਉਹਦਾ ਨਿਵਾਸ ਹੋਏਗਾ। ਇਸ ਵਿੱਚ ਹੋਰਾ ਜਿੰਨਾ ਵੀ ਫਰਕ ਨਹੀਂ ਹੈ। ਜਿਸ ਦੇ ਹਿਰਦੇ ਚ ਮੇਰਾ ਇਹ ਸਰੂਪ ਨਿਰਗੁਣ ਸਰੂਪ ਵਸ ਗਿਆ ਉਹ ਮੇਰੇ ਕੋਲ ਆਏਗਾ ਤੇ ਮੈਂ ਉਹਨੂੰ ਆਪ ਲੈ ਕੇ ਆਵਾਂਗਾ ਤੇ ਉਸ ਦੇ ਕੰਮ ਮੈਂ ਕਰਾਂਗਾ ਸੰਸਾਰ ਦੇ ਅੰਦਰ ਸਾਰੇ। ਸੋ ਤੂੰ ਧਰਮ ਦਾ ਪੰਥ ਚਲਾ, ਮਨੁੱਖਾਂ ਨੂੰ ਦੱਸ ਜਾ ਕੇ ਪਾਤਸ਼ਾਹ ਤੈਂ ਹਉਮੈ ਪੈਦਾ ਕੀਤੀ ਹੈ ਜਗਤ ਦੇ ਅੰਦਰ ਆਪਣੇ। ਜਦ ਤੂੰ ਇੱਕ ਤੋਂ ਅਨੇਕ ਹੋਇਆ, ਜਦ ਇੱਕ ਮੂਰਤ ਤੋਂ ਤੂੰ ਅਨੇਕ ਮੂਰਤਾਂ ਧਾਰਨ ਕਰੀਆਂ, ਵਿਚਾਲੇ ਹਉਮੈ ਦੇ ਪੜਤੇ ਪਾਤੇ ਉਹ ਕਿਸ ਤਰ੍ਹਾਂ ਦੇ ਨਾਲ ਦੂਰ ਹੋਣਗੇ? ਕਹਿੰਦੇ ਹੇ ਨਾਨਕ, ਮੈਂ ਤੈਨੂੰ ਆਪਣਾ ਨਾਮ ਦਿੰਦਾ, ਨਾਮ ਦਾ ਪਿਆਲਾ, ਦਸ ਸੰਸਾਰ ਨੂੰ ਜਾ ਕੇ ਵੀ ਵਾਹਿਗੁਰੂ ਮੰਤਰ ਦਾ ਜਾਪ ਕਰ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਲੇਕਿਨ ਇਹ ਵਾਹਿਗੁਰੂ ਮੰਤਰ ਉਨ੍ਹਾਂ ਚਿਰ ਫਲੀਭੂਤ ਨਹੀਂ ਹੋਣਾ ਜਿੱਥੇ ਕਿਸੇ ਸਮਰੱਥ ਗੁਰੂ ਦੇ ਮੁਖਾਰ ਬਿੰਦ ਤੋਂ ਕੰਨਾਂ ਦੇ ਰਾਹੀਂ ਹੁੰਦਾ ਹੋਇਆ ਹਿਰਦੇ ਚ ਤੇ ਉਥੋਂ ਪਲਟ ਕੇ ਦਸਵੇਂ ਦੁਆਰ ਤੱਕ ਨਾ ਪਹੁੰਚੇ ਉਨ੍ਹਾਂ ਚਿਰ ਹਉਮੈ ਦਾ ਰੋਗ ਨਹੀਂ ਕੱਟਿਆ ਜਾਣਾ। ਜਾਂ ਸੰਸਾਰ ਦੇ ਅੰਦਰ ਜਾ ਕੇ ਭੁੱਲੇ ਭਟਕੇ ਮਨੁੱਖਾਂ ਨੂੰ ਰਸਤੇ ਪਾ ਗੁਰੂ ਨਾਨਕ ਪਾਤਸ਼ਾਹ ਨੌ ਰੂਪ ਧਾਰ ਚੁੱਕੇ ਨੇ। ਦੇਹੀ ਬਦਲ ਜਾਂਦੀ ਹੈ, ਰਹਿੰਦੀ ਗੁਰੂ ਜੋਰ ਤੋਂ ਹੀ ਹੈ। ਸਰੀਰ ਬਦਲਦੇ ਬਦਲਦੇ ਅੱਜ ਦਸਵੇਂ ਜਾਮੇ ਤੱਕ ਪਹੁੰਚ ਗਏ ਤੇ ਹੁਣ ਸਮਾਂ ਆਇਆ ਕਿ ਗੁਰੂ ਜੋਤ ਨੇ ਪਰਿਪੂਰਨ ਹੋ ਜਾਣਾ ਨਿਰਗੁਣ ਸਰੂਪ ਦੇ ਅੰਦਰ। ਉਸ ਵੇਲੇ ਇੱਕ ਜ਼ਿੰਮੇਵਾਰੀ ਸੰਭਾਲਣੀ ਸੀ, ਉਹ ਸੀ ਕਿ ਕਿਸ ਤਰ੍ਹਾਂ ਦੇ ਨਾਲ ਮਨੁੱਖ, ਆਮ ਪੱਧਰ ਦੇ ਮਨੁੱਖ ਦੂਸਰੇ ਦੇ ਅੰਦਰ ਇਸ ਮੰਤਰ ਦਾ ਪ੍ਰਵੇਸ਼ ਕਰ ਸਕਣ। ਸੋ ਅੱਜ ਆਪ ਸਾਰੇ ਇਸ ਗੱਲ ਨੂੰ ਸਮਝਣ ਵਾਸਤੇ ਆਇਆ। ਪਹਿਲਾਂ ਇਹ ਸਮਝਣ ਦਾ ਯਤਨ ਕਰੋ, ਜਿਸ ਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ ਹੁੰਦਾ ਕੀ ਹੈ? ਹੁਣੇ ਮੇਰੇ ਤੋਂ ਪਹਿਲਾਂ ਬੀਬੀ ਸ਼ਬਦ ਪੜ੍ਹ ਰਹੀ ਸੀ ਕਿ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ। ਉਹ ਕਿੱਥੋਂ ਮਿਲਦਾ ਹੈ? ਕੋਈ ਹੈ ਤਰੀਕਾ? ਉਹਦੇ ਬਾਰੇ ਇਸ ਤਰ੍ਹਾਂ ਦੇ ਨਾਲ ਆਪਾਂ ਸਾਰੇ ਪੜ੍ਹੋ।
ਉਹ ਅੰਮ੍ਰਿਤ ਗੁਰਾਂ ਤੋਂ ਮਿਲਦਾ Thank you. अमृत खोज रे, सो अमृत गुर ते पाया, पाया अमृत गुर कृपा कीनी, सच्चा मन बसाया।
गुरु ने कृपा कर दीती, ते जदों कृपा हुई तो वह सच्चा वाहिगुरु मन दे अंदर वस गया। जी जंत सब तो दो पाए, एक वेख परसन आया। जदों अमृत छक लिया फिर कोई परिवर्तन होया तो वह अजा ही बंदा रहा। अजड़े हुंदे ने भेदां चारन वाले, जदों इकट्ठे होके पहाड़ां ते जांदे ने तां हजार हजार भेद हुंदी है, दो दो हजार। इन्हां दी आम तां पछाण नहीं हुंदी। ਇਹ ਫਿਰ ਉਹਨਾਂ ਭੇਡਾਂ ਤੇ ਰੰਗ ਪਾ ਦਿੰਦੇ ਨੇ, ਕੋਈ ਪੀਲਾ ਪਾ ਦਿੰਦਾ, ਕੋਈ ਹਰਾ ਪਾ ਦਿੰਦਾ, ਕੋਈ ਕਾਸ਼ਣੀ ਪਾ ਦਿੰਦਾ, ਕੋਈ ਜਾਮਨੂ ਪਾ ਦਿੰਦਾ, ਕੋਈ ਨੀਲਾ ਪਾ ਦਿੰਦਾ, ਕੋਈ ਕਾਲਾ ਪਾ ਦਿੰਦਾ। ਰੰਗ ਤਾਂ ਪੈ ਜਾਂਦਾ ਭੇਡਾਂ ਦੇ ਉੱਤੇ, ਲੇਕਿਨ ਬਦਲੀ ਨਹੀਂ ਹੁੰਦੀ। ਮੈਂ ਉਹੀ ਸਾਰੀ ਗੱਲ ਹੋਈ। ਉਹੀ ਰਹਿੰਦੀ ਹੈ ਸਾਰੀ ਚੀਜ਼। ਇਹਦੇ ਉੱਤੇ ਰੱਖ ਦੋ, ਇੱਥੇ ਰੱਖ ਦੋ, ਟੇਬਲ ਲਿਆ ਕੇ ਰੱਖ ਦੋ। ਗੱਲ ਉਹੀ ਰਹਿੰਦੀ ਹੈ ਸਾਰੀ। ਫੇਰ ਜੇ ਅੰਮ੍ਰਿਤ ਛਕ ਲਿਆ, ਜੇ ਬੰਦਾ ਉਹਾ ਜਿਹਾ ਹੀ ਰਹਿੰਦਾ, ਫੇਰ ਤਾਂ ਇੱਕ ਵਾਧੂ ਦਾ ਬੋਝ ਹੋ ਗਿਆ, ਆਪਣੇ ਆਪ ਨੂੰ ਬੰਧਨ ਚ ਪਾ ਲਿਆ। ਵੀ ਜੇ ਬੰਦੇ ਨੇ ਬਦਲਣਾ ਹੀ ਨਹੀਂ ਹੈ, ਉਹੀ ਲੋਭ ਹੈ, ਉਹੀ ਕ੍ਰੋਧ ਹੈ, ਉਹੀ ਹੰਕਾਰ ਹੈ, ਉਹੀ ਮੋਹ ਹੈ, ਉਹੀ ਤ੍ਰਿਸ਼ਨਾ ਹੈ, ਉਹੀ ਈਰਖ ਹੈ, ਉਹੀ ਨਿੰਦਿਆ ਹੈ, ਤਾਂ ਭੇਡਾਂ ਦੇ ਰੰਗ ਪਾਉਣ ਵਾਲੀ ਗੱਲ ਹੋ ਗਈ। ਜੇ ਬੰਦਾ ਬਦਲ ਜਾਵੇ, ਕਾਇਆ ਕਲਪ ਹੋ ਜਾਵੇ, ਫੇਰ ਇਹਦੇ ਵਿੱਚ ਹੁੰਦਾ। ਮਹਾਰਾਜ ਕਹਿੰਦੇ ਜਦੋਂ ਅੰਮ੍ਰਿਤ ਮਿਲ ਜਾਂਦਾ ਹੈ ਫੇਰ ਕੀ ਹੁੰਦਾ? ਲੱਭ ਲੋਭ ਹੰਕਾਰ ਚੁਕਾ, ਚੀਜ਼ਾਂ ਜੋੜੀ ਜਾਣੀਆਂ, ਇਹਨੂੰ ਲੱਭ ਕਹਿੰਦੇ। ਵਰਤੋਂ ਚ ਆਉਂਦੀਆਂ ਨੀ, ਲਿਆ ਲਿਆ ਜਮ੍ਹਾਂ ਕਰੀ ਜਾਣੇ, ਟਰੰਕ ਭਰੀ ਜਾਣੇ। ਬਹੁਤ ਸਾਰੇ ਐਸੇ ਦੇਖੇ ਨੇ ਬੀਬੀਆਂ ਖਾਸ ਕਰਕੇ, ਸੰਦੂਕ ਭਰ ਲੈਂਦੀਆਂ ਨੇ, ਦਾਦੀ ਦੇ ਵੀ ਕੱਪੜੇ ਪਏ ਨੇ, ਸੱਸ ਦੇ ਵੀ ਪਏ ਨੇ, ਆਪਦੇ ਵੀ ਪਏ ਨੇ, ਪਤਾ ਨੀ ਉਹਨਾਂ ਦਾ ਕੀ ਕਰਨਾ। ਬਾਹਰ ਨੀ ਕੱਢਣਾ, ਵਰਤੋਂ ਚ ਨੀ ਲਿਆਉਣਾ, ਉਹਨੂੰ ਲੱਭ ਕਹਿੰਦੇ ਨੇ। ਲੋੜ ਤੋਂ ਵੱਧ ਚੀਜ਼ ਜਮ੍ਹਾਂ ਕਰ ਲੈਣੀ, ਲੋਭ ਹੁੰਦਾ ਚੀਜ਼ਾਂ ਨੂੰ ਹਾਸਲ ਕਰਨ ਦਾ। ਹਰ ਵਕਤ ਮਨ ਵਿਚ ਫੁਰਨਾ ਰਹਿਣਾ ਵੀ ਹੋਰ ਮਿਲੇ, ਹੋਰ ਮਿਲੇ, ਹੋਰ ਮਿਲੇ। ਅਪਮਾਨ ਜਿਹੜਾ ਆਦਮੀ ਦੇ ਅੰਦਰ, ਮੈਂ ਹੰਗਤਾ ਤੇ ਮਮਤਾ ਜਿਹਦੇ ਕਰਕੇ ਅਸੀਂ ਚੱਕਰ 84 ਦੇ ਚੱਕਰ ਚ ਘੁੰਮਦੇ ਹਾਂ। ਮੋਹ, ਆਪਣੇ ਪਰਿਵਾਰ ਦਾ ਮੋਹ ਕਰਨਾ, ਬੱਚਿਆਂ ਦਾ ਮੋਹ ਕਰਨਾ, ਮੋਹ ਦੇ ਵਿੱਚ ਪਰਮੇਸ਼ਰ ਨੂੰ ਭੁੱਲ ਜਾਣਾ। ਸੋ ਇਹ ਸਾਰੀਆਂ ਚੀਜ਼ਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ, ਮਹਾਰਾਜ ਕਹਿੰਦੇ ਇਹ ਤਾਂ ਜਦੋਂ ਅੰਮ੍ਰਿਤ ਦਾ ਪ੍ਰਵੇਸ਼ ਹਿਰਦੇ ਚ ਹੋ ਜਾਂਦਾ ਉਸ ਵੇਲੇ ਖਤਮ ਹੋ ਜਾਇਆ ਕਰਦਾ। ਲੱਭ ਲੋਭ ਹੰਕਾਰ ਚੁਕਾ, ਦੂਸਰੀ ਗੱਲ ਕੀ ਹੁੰਦੀ ਹੈ? ਕਹਿੰਦੇ ਸਤਿਗੁਰੂ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਉਹਦੇ ਉੱਤੇ। ਉਹ ਪਾ ਗਿਆ ਸਤਿਗੁਰੂ ਨੂੰ ਤੇ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਟੁੱਟਾ ਇਹ ਅੰਮ੍ਰਿਤ ਹਰੇਕ ਨੂੰ ਤਾਂ ਮਿਲਦਾ ਨੀ। ਜਿਹਦੇ ਉੱਤੇ ਵਾਹਿਗੁਰੂ ਦਿਆਲ ਹੋ ਜਾਵੇ ਤੇ ਅੰਮ੍ਰਿਤ ਗੁਰ ਤੇ ਪਾਇਆ, ਇਸ ਤਰ੍ਹਾਂ ਨਾਲ ਫਰਮਾਨ ਹੈ। ਜਿਹਦੇ ਮਸਤਕ ਹੋਵੇ ਲਿਖਿਆ ਅੰਮ੍ਰਿਤ ਪੀਵੇ ਰੰਗ, ਮਸਤਕ ਹੋਵੇ ਲਿਖਿਆ ਅੰਮ੍ਰਿਤ ਪੀਵੈ ਰੰਗ ਸਿਉਂ। ਰੰਗ ਕਹਿੰਦੇ ਨੇ ਪਿਆਰ, ਪਿਆਰ ਦੇ ਨਾਲ ਉਹ ਅੰਮ੍ਰਿਤ ਪੀਂਦਾ। ਪੜੋ ਸਾਰੇ,
ਜਿਹਦੇ ਮਸਤਕ ਹੋਵੇ ਲਿਖਿਆ ਅੰਮ੍ਰਿਤ ਪੀਵੇ ਰੰਗ, ਜਿਹਦੇ ਮਸਤਕ ਹੋਵੇ ਲਿਖਿਆ ਅੰਮ੍ਰਿਤ ਪੀਵੇ ਰੰਗ।
ਪਰਾਲੀ ਪਾਈ ਚੱਕ ਲਿਆ, ਪਰਾਲੀ ਲਿਆ ਕੇ ਵਿਛਾਓ ਸੰਗਤ ਨੂੰ, ਨਾਲੇ ਇੱਧਰ ਸ਼ਾਮਿਆਂ ਨੇ ਹੋਰ ਲਾ ਦੋ। ਬੜੀ ਮਹਾਰਾਜ ਨੇ ਸੇਧ ਦੇਤੀ ਸਾਨੂੰ ਕਿ ਅੰਮ੍ਰਿਤ ਉਹੀ ਪੀਂਦਾ ਹੈ ਜਿਹਦੇ ਮੱਥੇ ਵਿੱਚ ਲੇਖ ਲਿਖਿਆ ਹੋਵੇ। ਜਦ ਪੈਦਾ ਹੋਇਆ ਉਸ ਵੇਲੇ ਹੀ ਉਹਦੇ ਮਸਤਕ ਦੇ ਉੱਤੇ ਲੇਖ ਹੋਵੇ। ਫਿਰ ਇਹ ਹੁੰਦਾ ਵੀ ਅਸੀਂ ਤਾਂ ਇੱਥੇ ਸਾਰੇ ਹੀ ਪੀ ਜਾਂਦੇ ਹਾਂ, ਅੰਮ੍ਰਿਤ ਛਕੀ ਜਾਂਦੇ ਹਾਂ ਸਾਰੇ, ਵੀ ਫਿਰ ਕੋਈ ਗੱਲ ਹੋਰ ਹੈ, ਇਹਦੇ ਵਿੱਚ ਭੇਤ ਹੋਰ ਹੈ, ਉਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਉਹਦੇ ਬਾਰੇ ਮਹਾਰਾਜ ਪ੍ਰਮਾਣ ਕਰਦੇ ਹੈ ਕਿ ਗੱਲ ਸਮਝੋ ਪ੍ਰੇਮੀਓ।
ਸੋ ਮੇਰੇ ਮਨਾ ਅੰਮ੍ਰਿਤ ਹਰ ਹਰ Thank you. है पर अमृत दिख ले जाए राम।
महाराज ने गल समझा दी कि एवं भुलेखिया च ने पहला अमृत नूं समझ लो कि अमृत है की चीज। महाराज कहिंदे अमृत जिहड़ा परमेश्वर का नाम है, मिलदा कित्थों है? कहिंदे गुरु की मत धारण करके मिलदा। कम की करदा? कहिंदे दो हमै ते माया की ब्योह चढ़ी हुई है मनुख नूं, ते ब्योह चढ़े हुए अपनी होश आवाज गवाई बैठा। कहिंदे ओ जदों अमृत इहदे अंदर प्रगट हो जाएगा उस वेले दोए जहरां लै जाणगियां, हमें दी जहर लै जाएगी ते माया दी लै जाएगी। आता बहुत औखी गल कहती महाराज ने, बुझारत पा दिती सानू एक जबरदस्त। भई गल की होई, नाम किथे होया? महाराज कहिंदे नौ ने दे अमृत प्रभ का नाम, देही मैं इसका विश्राम। आ जड़ा शरीर लई फिरदे ना पंज तत् दा, आपां सुणदे सीगे अगे भी रावण कोल अमृत सी, रामचंद्र तीर मारी गया, बाण मारी गया, रावण मरिया ही ना। अखीर भवीखण ने दसता के महाराज हे प्रभु एदे कोल अमृत दा कुंड है, इन्हे प्रगट कर लिया अंदर अमृत दा कुंड। जद तक वह अमृत दा कुंड नहीं तबाह हुंदा उन्नी देर तक इन्हे मरना नहीं है। बड़ी सोहनी गल है, आदमी हैरान हुंदा वी उहदे कोल अमृत दा कुंड कित्थे रख्या होया सी। महाराज कहिंदे उहदे कोल नहीं, थोड़े सारिआं कोल है अमृत दा कुंड। जिहदे कोल प्रगट हो गया वह दुबारा नहीं मरिया करदा। अमृत पीवै अमृत सो होए, मरदा नहीं है कदे भी मुड़के, क्योंकि अमृत दी यह निशानी है कि मौत दे उत्ते फतेह करके अमृत बन जांदा है ना मरन वाला बंदा। तो आपने महाराज ने दस दिता कि भाई है तेरे अंदर नौ निध अमृत प्रभ का नाम, देही मैं इसका विश्राम। आ पंज तत्तां दी देही दे विच अमृत पिया निशानी है महाराज कोई? महाराज कहिंदे हां उत्थे जदों अमृत ने प्रगट होना है फिर फुरना हट जाना, कोई फुरना नहीं करना, कोई कल्पना नहीं आनी, सारी दुनिया के झगड़े खत्म हो जाने। सुन समाद अनहत नाद, कहन न जाइए चर्ज विस्माद। इन्ना आनंद आना है जेड़ा कहा नहीं जाना, दस नहीं सकना। जिन्हां नूं इस गल का शौक है भी अमृत किवें प्रगट करिए, ਉਹ ਤਰੀਕਾ ਗੁਰੂ ਦਸ਼ਮੇਸ਼ ਪਿਤਾ ਨੇ ਸਾਡੇ ਵਾਸਤੇ ਲਿਆਂਦਾ ਵੀ ਅੰਮ੍ਰਿਤ ਅਸੀਂ ਕਿਵੇਂ ਅੰਦਰੋਂ ਕੱਢ ਸਕਦੇ ਹਾਂ। ਮਹਾਰਾਜ ਕਹਿੰਦੇ ਅੰਦਰ ਖੂਹ ਭਰਿਆ ਹੋਇਆ ਅੰਮ੍ਰਿਤ ਦਾ, ਉਹ ਕੱਢ ਕੱਢ ਕੇ ਜਿਵੇਂ ਪਾਣੀ ਕੱਢਣ ਵਾਲੀ ਡੋਲ ਪਾਉਂਦੀ ਹੈ, ਲੱਜ ਦੇ ਨਾਲ ਖਿੱਚੀ ਜਾਂਦੀ ਹੈ ਤੇ ਪਾਣੀ ਪੀ ਕੇ ਪਿਆਸ ਬੁਝਾਉਂਦੀ ਹੈ, ਐਸੇ ਤਰ੍ਹਾਂ ਇੱਕ ਤਰੀਕਾ ਦੱਸਿਆ ਮਹਾਰਾਜ ਨੇ ਵੀ ਇੱਕ ਜੁਗਤ ਹੈਗੀ, ਉਹ ਜਦ ਤੱਕ ਜੁਗਤ ਨਹੀਂ ਵਰਤਦੇ ਉਨੀ ਦੇਰ ਤੱਕ ਉਹ ਅੰਮ੍ਰਿਤ ਪ੍ਰਗਟ ਨਹੀਂ ਹੁੰਦਾ। ਆਪਾਂ ਉਸ ਹੁਣ ਜੁਗਤ ਦਾ ਜ਼ਿਕਰ ਕਰਨਾ। ਸੋ ਗੁਰੂ ਦਸ਼ਮੇਸ਼ ਪਿਤਾ ਨੇ ਅੱਜ ਦੇ ਦਿਨ ਇਹ ਜੁਗਤ ਖਾਲਸੇ ਨੂੰ ਦੱਸੀ। ਵਿਸਾਖੀ ਜਿਹੜੀ ਹੈ ਸਾਧ ਸਿੰਘ ਜੀ, ਇਹ ਸ਼ੁਰੂ ਤੋਂ ਹੀ ਬਹੁਤ ਵੱਡਾ ਤਿਉਹਾਰ ਚੱਲਿਆ ਆ ਰਿਹਾ। ਫਸਲਾਂ ਦਾ ਤਿਉਹਾਰ ਤਾਂ ਇਹ ਹੈਗਾ ਹੀ ਹੈਗਾ। ਕਿਸਾਨ ਦਾ ਸਾਲ ਪਿਛਲਾ ਖਤਮ ਹੋ ਗਿਆ ਕੱਲ, ਅੱਜ ਨਵਾਂ ਸਾਲ ਚੱਲਿਆ ਕਿਸਾਨ ਦਾ। ਜੋਤਸ਼ੀਆਂ ਦੇ ਸਾਲ ਨੂੰ ਲੱਗੇ ਨੂੰ ਮਹੀਨਾ ਹੋ ਗਿਆ। ਅੰਗਰੇਜ਼ਾਂ ਦਾ ਸਾਲ 31 ਦਸੰਬਰ ਨੂੰ ਖਤਮ ਹੋ ਗਿਆ। ਵਪਾਰੀਆਂ ਦਾ ਸਾਲ 31 ਮਾਰਚ ਨੂੰ ਖਤਮ ਹੋ ਗਿਆ। ਕਿਸਾਨ ਦਾ ਸਾਲ ਜਿਹੜਾ ਉਹ ਕੱਲ ਖਤਮ ਹੋ ਗਿਆ, ਅੱਜ ਨਵਾਂ ਸਾਲ ਸ਼ੁਰੂ ਹੋਇਆ। ਅੱਜ ਤੋਂ ਉਹਦੇ ਘਰ ਚ ਬਰਕਤਾਂ ਪੈਣੀ ਸ਼ੁਰੂ ਹੋਣੀ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ ਦਾ ਉਧਾਰ ਕਰਨ ਵਾਸਤੇ ਪਹਿਲੀ ਉਦਾਸੀ ਦੇ ਵਾਸਤੇ ਚੱਲੇ ਨੇ, ਦੇਖੋ ਕਹੀ ਜੀ ਗੱਲ ਹੈ ਕਿ ਉਦਣ ਵਿਸਾਖੀ ਸੀ, ਅੱਜ ਦਾ ਹੀ ਦਿਨ ਗੁਰੂ ਨਾਨਕ ਪਾਤਸ਼ਾਹ ਅੱਜ ਦੇ ਦਿਨ ਚੱਲੇ ਸੰਸਾਰ ਦਾ ਆਧਾਰ ਕਰਨ ਵਾਸਤੇ। ਚੜਿਆ ਸੋਧਣ ਤਰਤ ਲੁਕਾਈ, ਬੌਲੀ ਸਾਹਿਬ ਮਹਾਰਾਜ ਨੇ ਲਵਾਈ ਗੁਰੂ ਤੀਸਰੇ ਪਾਤਸ਼ਾਹ ਨੇ, ਇਸ ਕਰਕੇ ਕਿ ਛੂਤ ਛਾਤ ਦੀ ਜੋ ਬਿਮਾਰੀ ਹੈ ਉਹ ਕੱਢ ਦਿੱਤੀ ਜਾਵੇ ਤੇ ਇੱਕ ਥਾਂ ਸਭ ਇਸ਼ਨਾਨ ਕਰਨ। ਇੱਕ ਖੂਹ ਦਾ ਸਾਰੇ ਪਾਣੀ ਪੀਣ, ਉਹਦਾ ਕੜ ਨਹੀਂ ਸੀ ਟੁੱਟਦਾ। ਅੱਜ ਦੇ ਦਿਨ ਬੌਲੀ ਦਾ ਕੜ ਟੁੱਟਿਆ ਗੋਬਿੰਦਵਾਲ ਸਾਹਿਬ, ਅੱਜ ਦਾ ਦਿਨ ਫੇਰ ਮੁਬਾਰਕ ਹੋਇਆ। ਪਿਛਲੀ ਵਾਰੀ ਮੈਂ ਪਿਛਲੇ ਐਤਵਾਰ ਦੱਸਿਆ ਸੀ ਕਿ ਇੱਕ ਬੀਬੀ ਜਿਸ ਨੂੰ ਇਹ ਪਿੰਗਲੇ ਦੇ ਨਾਲ ਵਿਆਹ ਦਿੱਤਾ ਸੀ ਤੇ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਆਈ, ਉਥੇ ਦੁੱਖ ਭੰਜਨੀ ਬੇਰੀ ਦੇ ਹੇਠਾਂ ਉਸਨੇ ਇਸ਼ਨਾਨ ਕਰਿਆ ਤੇ ਇੱਕ ਮਹਾਨ ਤੀਰਥ ਦੁਨੀਆਂ ਦਾ ਅੱਜ ਦੇ ਦਿਨ ਪ੍ਰਗਟ ਹੋਇਆ, ਜਿਹਨੂੰ ਅੰਮ੍ਰਿਤਸਰ ਆਪਾਂ ਕਹਿ ਕੇ ਸਤਿਕਾਰ ਦਿਆਂ। ਅੱਜ ਦਾ ਦਿਨ ਹੋਰ ਵੱਡਾ ਹੈ, ਉਹ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਆਪਨੇ ਅੱਜ ਦੇ ਦਿਨ ਇੱਕ ਸਵਾਲ ਪਾਇਆ ਸਿੱਖਾਂ ਦੇ ਅੱਗੇ। ਅੱਗੇ ਗੱਦੀ ਦਿੱਤੀ ਜਾਂਦੀ ਸੀ, ਮਸਤਕ ਨਵਾਇਆ ਜਾਂਦਾ ਸੀ, ਲੇਕਿਨ ਅੱਜ ਕੌਮ ਇੰਨੀ ਉੱਚੀ ਹੋ ਗਈ ਸੀ ਕਿ ਉਹ ਆਪ ਫੈਸਲਾ ਕਰਨ ਕਿ ਗੁਰੂ ਕਿਹੜਾ, ਤਾਂ ਕਿ ਉਹ ਭੇਖੀ ਗੁਰੂਆਂ ਦੇ ਪਖੰਡੀ ਗੁਰੂਆਂ ਦੇ ਧੱਤੇ ਨਾ ਚੜ ਸਕਣ। ਉਸ ਵੇਲੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਅੱਜ ਦੇ ਦਿਨ ਕਿਹਾ ਕਿ ਬਾਬਾ ਬਕਾਲੇ ਜਿਹਨੇ ਗੁਰੂ ਬਣਨਾ ਉਹ ਬਕਾਲੇ ਬੈਠੇ ਨੇ, ਜਾਓ ਟੋਲ ਲਓ। ਟੋਲਣ ਚਲੇ ਗਏ ਗਾਂ ਬਾਈ ਬੈਠੇ ਨੇ ਹੋਰ, ਕਿਵੇਂ ਟੋਲਣ? ਅਖੀਰ ਮੱਖਣ ਸ਼ਾਹ ਲਵਾਣੇ ਨੇ ਟੋਲ ਲਿਆ, ਪਰਖ ਲਿਆ ਵੀ ਗੁਰੂ ਦੀ ਜੋ ਪਰਖ ਹੈ ਉਹ ਆਉਂਦੀ। ਤੇ ਅੱਜ ਦਾ ਹੀ ਮੁਬਾਰਕ ਦਿਨ ਹੈ ਕਿ ਅੱਜ ਦੇ ਦਿਨ ਇੱਕ ਮਨੁੱਖ ਦਾ ਆਦਰਸ਼ ਸਿਖਰ ਤੇ ਲਿਜਾ ਕੇ ਗੁਰੂ ਦਸ਼ਮੇਸ਼ ਪਿਤਾ ਨੇ ਪ੍ਰਗਟ ਕਰ ਦਿੱਤਾ। ਉਸ ਤੋਂ ਪਹਿਲਾਂ ਗੁਰੂ ਮਹਾਰਾਜ ਬੜੇ ਸਮਾਂ 11 ਮਹੀਨੇ ਦੇ ਕਰੀਬ ਇਕਾਂਤਵਾਸ ਕੀਤਾ। ਆਪ ਜਿਸ ਵਕਤ ਪਹਾੜ ਤੋਂ ਉਤਰ ਕੇ ਆਏ, ਐਸਾ ਲਿਖਿਆ ਹੋਇਆ ਮਿਲਦਾ ਕਿ ਆਪ ਨੇ ਸ੍ਰੀ ਸਾਹਿਬ ਕੱਢੀ ਹੋਈ ਹੈ, ਹੌਲੀ ਨਹੀਂ ਆ ਰਹੇ, ਦੌੜੇ ਆ ਰਹੇ ਨੇ, ਛੇਤੀ ਆ ਰਹੇ ਨੇ। ਸਾਰੇ ਹੈਰਾਨ ਨੇ, ਕੋਈ ਪੁੱਛ ਨਹੀਂ ਸਕਦਾ, ਤੇਜ ਇੰਨਾ ਵਧਿਆ ਹੋਇਆ, ਕੋਈ ਨੇੜੇ ਨਹੀਂ ਲੱਗਦਾ ਗੁਰੂ ਦਸ਼ਮੇਸ਼ ਪਿਤਾ ਦੇ। ਤੇ ਉੱਥੇ ਆ ਕੇ ਆਪਨੇ ਹੁਕਮਨਾਮੇ ਲਿਖਾਏ ਕਿ ਵਿਸਾਖੀ ਤੋਂ ਪਹਿਲਾਂ ਹੋਲੇ ਮਹੱਲੇ ਦੇ ਉੱਤੇ ਕੋਈ ਪੱਗ ਬੰਨ ਕਰਨਾ ਰਹੇ, ਸਭ ਇਕੱਠੇ ਹੋਣ ਇੱਥੇ ਆ ਕੇ। ਉਸ ਵੇਲੇ ਬੜਾ ਭਾਰੀ ਇਕੱਠ ਹੋਇਆ ਤੇ ਮਹਾਰਾਜ ਨੇ ਇੰਨੀ ਪ੍ਰਸੰਨਤਾ ਹੋਈ ਕਿ ਇੱਕ ਆਦਰਸ਼ ਪ੍ਰਗਟ ਕਰਨਾ ਤੇ ਆਪਨੇ ਇੱਕ ਮਹਾਨ ਜੱਗ ਕੀਤਾ। ਉਸ ਜੱਗ ਦੇ ਅੰਦਰ ਜੋ ਪਹਿਲਾ ਰਿਵਾਜ ਤੁਰਿਆ ਆਉਂਦਾ ਸੀ ਉਹ ਸਾਰੇ ਤੋੜ ਤੇ। ਕਵੀ ਸੈਨਾਪਤੀ ਕਹਿੰਦੇ ਨੇ ਕਿ ਦਸ਼ਮੇਸ਼ ਮਹਾਰਾਜ, ਗੁਰੂ ਦਸ਼ਮੇਸ਼ ਪਿਤਾ ਸੰਸਾਰ ਤੇ ਆਏ ਕਿਉਂ ਸੀ? ਉਨ੍ਹਾਂ ਨੇ ਦੁਨੀਆਂ ਦੇ ਦੁੱਖ ਨੂੰ ਦੂਰ ਕਰਨਾ ਸੀ। ਇਸ ਤਰ੍ਹਾਂ ਪੜ੍ਹ ਲਓ,
ਆਏ ਦਸ਼ਮੇਸ਼ ਜੀ ਸੰਕਟ ਨਿਵਾਰਨੇ
ਕਰਨ ਵਾਸਤੇ ਦਸ਼ਮੇਸ਼ ਮਹਾਰਾਜ ਜੀ ਆਏ। ਫਰਮਾਨ ਹੈ ਕਿ ਕਲ ਮੈਂ ਕਰਨ ਹਾਰ ਨਿਰੰਕਾਰ, ਕਲਾ ਤਾਰ ਜਗਤ ਕੋ ਪੁਰਾਵੈ, ਗੋਬਿੰਦ ਸਿੰਘ ਆਇਓ ਹੈ, ਅਸਰ ਸ਼ਿੰਗਾਰ ਵੇ ਕੋ, ਦੁਰਜਨ ਕੋ ਮਾਰ ਵੇ ਕੋ, ਸੰਕਟ ਨਿਵਾਰ ਵੇ ਕੋ, ਖਾਲਸੋ ਬਣਾਇਆ ਹੈ। ਤੇ ਆਪ ਮਹਾਰਾਜ ਫਰਮਾਨ ਕਰ ਰਹੇ ਹੈ ਕਿ ਮੈਂ ਜਦੋਂ ਅਕਾਲ ਪੁਰਖ ਦੇ ਦਰਬਾਰ ਦੇ ਵਿਚ ਹਾਜ਼ਰ ਹੋਇਆ ਤੇ ਮੈਨੂੰ ਭੇਜਿਆ ਜਾ ਰਿਹਾ ਸੀ, ਤਾਂ ਮੈਂ ਇਹ ਬੇਨਤੀ ਕੀਤੀ ਕਿ ਮੈਨੂੰ ਕੀ ਕੰਮ ਸੌਂਪ ਰਹੇ ਹੋ। ਅਕਾਲ ਪੁਰਖ ਨੇ ਕਿਹਾ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਆਪਣਾ ਪੁੱਤਰ ਦਾ ਦਰਜਾ ਦੇ ਕੇ ਤੈਨੂੰ ਭੇਜ ਰਿਹਾ। ਪੰਥ ਪ੍ਰਚਾਰ ਕਰਵੇ ਕਹੋ ਸਾਜਾ, ਤੁਸੀਂ ਜਾ ਕੇ ਇੱਕ ਰਸਤਾ, ਐਸਾ ਰਸਤਾ ਦੁਨੀਆਂ ਦੇ ਅੰਦਰ ਦਿਖਾਉਣਾ ਹੈ, ਮਾਰਗ ਦਿਖਾਉਣਾ ਹੈ, ਇੱਕ ਐਸੀ ਜਥੇਬੰਦੀ ਕਾਇਮ ਕਰਨੀ ਹੈ ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਕਰਨਾ, ਤੇ ਉੱਥੇ ਜਾ ਕੇ ਤੁਸੀਂ ਜਾਏ ਤਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ, ਸਾਰਾ ਸੰਸਾਰ ਕਬੁੱਧੀ ਚ ਪੈ ਗਿਆ। ਆਸਾ ਜੀ ਦੀ ਵਾਰ ਦਾ ਅਧਿਐਨ ਕਰੋ, ਪਤਾ ਲੱਗਦਾ ਵੀ ਕਿੰਨੀ ਕਬੁੱਧੀ ਫੈਲ ਗਈ ਸੀ, ਕਿਵੇਂ ਜਨੇਊ ਦਾ ਮਖੌਲ ਉਡਾਇਆ ਜਾ ਰਿਹਾ ਸੀ, ਕਿਵੇਂ ਟਿੱਕੇ ਸੀ, ਕਿਵੇਂ ਧੋਤੀਆਂ ਸੀ, ਕਿਵੇਂ ਪੂਜਾ ਸੀ, ਕਿਵੇਂ ਪ੍ਰਾਣ ਸੀ, ਕਿਵੇਂ ਪ੍ਰਾਣ ਸੀ, ਸਾਰਾ ਮਹਾਰਾਜ ਨੇ ਖੋਲ ਕੇ ਦੱਸ ਦਿੱਤਾ। ਕਹਿੰਦੇ ਹਟਾਓ ਕਬੁੱਧ ਕਰਨ ਤੇ ਕਬੁੱਧੀ ਚ ਪੈ ਗਏ। ਕਹਿੰਦੇ ਅਸੀਂ ਖੜੇ ਹੋ ਗਏ ਵੀ ਬੜਾ ਭਾਰਾ ਕੰਮ ਦੇਤਾ, ਤੇ ਅਸੀਂ ਹੱਥ ਜੋੜ ਲਏ, ਠਾਂਡ ਪਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲਾਏ ਤਬ ਜਗਤ ਮੋਹੇ, ਜਬ ਤੁਮ ਕਰੋ ਸੁਹਾਏ। ਜਦੋਂ ਤੁਸੀਂ ਸਹਾਇਤਾ ਕਰੋਗੇ ਪਾਤਸ਼ਾਹ, ਲੀਹਾਂ ਬਦਲਣੀਆਂ ਨੇ ਪ੍ਰਾਣੀਆਂ ਸਾਰੀਆਂ, ਇਕਦਮ ਬਦਲੀਆਂ ਹੋਈਆਂ, ਕਿੰਨੀ ਵਿਰੋਧਤਾ ਹੁੰਦੀ ਹੈ। ਸੋ ਅੱਜ ਗੁਰੂ ਦਸ਼ਮੇਸ਼ ਪਿਤਾ ਸੈਂਕੜੇ ਲੱਖਾਂ ਸਾਲਾਂ ਤੋਂ ਦਬਿਆ ਹੋਇਆ ਵਰਗ ਜਿਹੜਾ ਸੀ, ਕਿਰਤੀ ਵਰਗ, ਚਾਰ ਵਰਗ ਇੱਥੇ ਹੋ ਗਏ ਸੀ ਜਿਹਨੂੰ ਜਾਤ ਪਾਤ ਕਹਿੰਦੇ। ਜਦੋਂ ਚਲਾਇਆ ਸੀ ਜਦ ਤਾਂ ਕੁਛ ਹੋਰ ਸੀਗਾ, ਉਸ ਵੇਲੇ ਉੱਚਾ ਬ੍ਰਾਹਮਣ ਵਰਗ ਸ਼ੂਦਰ ਦੇ ਵਿੱਚ ਵੀ ਜਾ ਸਕਦਾ ਸੀ, ਸ਼ੂਦਰ ਵਰਗ ਜਿਹੜਾ ਸੀ ਉਹ ਕਸ਼ਤਰੀ ਬਣ ਸਕਦਾ ਸੀ, ਲੇਕਿਨ ਬਾਅਦ ਵਿੱਚ ਪੱਕਾ ਹੋ ਗਿਆ ਬ੍ਰਾਹਮਣ ਬ੍ਰਾਹਮਣ, ਖੱਤਰੀ ਖੱਤਰੀ, ਬਾਕੀ ਜਿਹੜੇ ਸੀ ਥੱਲੇ ਦਬਲੇ ਪੈਰ ਦੇ ਸਾਰੀ ਜਨਤਾ। ਬਹੁਤਿਆਂ ਨੂੰ ਤਾਂ ਕਹਿ ਦਿੱਤਾ ਵੀ ਤੂੰ ਓਮਕਾਰ ਦਾ ਅੱਖਰ ਨਹੀਂ ਸੁਣ ਸਕਦਾ। ਸ਼ੂਦਰ ਦੋ ਤਰ੍ਹਾਂ ਦੇ ਕਰਤੇ, ਇੱਕ ਤਾਂ ਜਿਹੜਾ ਰੋਟੀ ਕਮਾਉਂਦਾ ਹੈ, ਜੇ ਤਾਂ ਉਹਨੂੰ ਪਸੀਨਾ ਆ ਜਾਵੇ ਰੋਟੀ ਕਮਾਉਣ ਵਿੱਚ ਤਾਂ ਉਹ ਸ਼ੂਦਰ। ਫਿਰ ਉਹਨਾਂ ਚ ਦੋ ਕਿਹੜੀਆਂ ਕਿਸਮਾਂ, ਇੱਕ ਤਾਂ ਕਹਿੰਦੇ ਹੱਥ ਲਾ ਲਓ, ਇੱਕ ਨੂੰ ਹੱਥ ਨਾ ਲਾਓ, ਇੱਕ ਨੂੰ ਛੂਤ ਕਹਿੰਦੇ ਨੇ, ਇੱਕ ਨੂੰ ਛੂਤ ਕਹਿੰਦੇ। ਮਨੁੱਖ ਦੀ ਜਾਤ ਨੂੰ ਇੰਨਾ ਨੀਵਾਂ ਲੈ ਗਿਆ ਜਿਹੜਾ ਪੜ੍ਹਿਆ ਲਿਖਿਆ ਵਰਗ ਸੀ, ਉਸ ਨੂੰ ਤੋੜਨਾ ਕੋਈ ਖੇਲ ਨਹੀਂ ਸੀ ਸਾਧ ਸੰਗਤ ਦੀ। ਕਿੰਨੀਆਂ ਤਕਲੀਫਾਂ ਉਠਾ ਸਕੇ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਕਰਕੇ ਕਰਾਈਆ ਤੇ ਬੇਤਾਲਾ ਕਿਹਾ ਕਿ ਉਹਨਾਂ ਨੇ ਮਰਦਾਨੇ ਨੂੰ ਨਾਲ ਲੈ ਲਿਆ ਤੇ ਭਾਈ ਬਾਲੇ ਨੂੰ ਜੱਟ ਨੂੰ ਨਾਲ ਲੈ ਲਿਆ, ਨਹੀਂ ਪਸੰਦ ਸੀ ਉੱਚੀਆਂ ਜਾਤੀਆਂ ਨੂੰ, ਬ੍ਰਾਹਮਣ ਨੂੰ ਪਸੰਦ ਨਹੀਂ ਸੀ ਇਹ ਬਾਤ ਬਿਲਕੁਲ, ਬਈ ਹੇਠਲਾ ਵਰਗ ਉੱਤੇ ਆ ਜਾਵੇ। ਪੜ੍ਹੇ ਲਿਖੇ ਸੀਗੇ, ਸਭ ਕੁਝ ਜਾਣਦੇ ਸੀ, ਐਸੇ ਵਹਿਮ ਪਾਤੇ ਕਿ ਆਦਮੀ ਹਿੱਲ ਨਹੀਂ ਸਕਦਾ। ਜਦ ਪਾਏ ਹੋਏ ਸਿੱਖੀ ਆਈ ਨੂੰ ਕਿੰਨਾ ਚਿਰ ਹੋ ਗਿਆ, 500 ਸਾਲ, ਅਜੇ ਵੀ ਸਾਡੇ ਉੱਤੇ ਅਸਰ ਉਹੀ ਚੱਲ ਰਿਹਾ, ਨਹੀਂ ਬਦਲਦੇ ਅਸੀਂ, ਅਜੇ ਵੀ ਉਹੀ ਮੜੀਆਂ, ਉਹੀ ਕਬਰਾਂ, ਉਹੀ ਸਭ ਕੁਝ ਅਸੀਂ ਮੰਨੀ ਜਾਂਦੇ, ਉਹੀ ਸੂਰਜ, ਉਹੀ ਜੋਤਿਸ਼, ਉਹੀ ਸਭ ਕੁਝ, ਉਹੀ ਗ੍ਰਹਿ ਸਾਡੇ ਉੱਤੇ ਸਵਾਰ ਨੇ। ਮਹਾਰਾਜ ਕਹਿੰਦੇ ਕਿਉਂ ਤੁਸੀਂ ਫਿਕਰ ਕਰਦੇ ਹੋ, ਗ੍ਰਹਿ ਤਾਂ ਉਹਨੂੰ ਲੱਗਦੇ ਨੇ ਜਿਹੜਾ ਪਰਮੇਸ਼ਰ ਤੋਂ ਭੁੱਲਿਆ ਹੋਵੇ। ਸਗਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾ, ਜਿਹਨੂੰ ਨਾਮ ਵਿਸਰ ਗਿਆ ਉਹਨੂੰ ਲੱਗਦੇ ਨੇ। ਤੁਸੀਂ ਨਾਮ ਵਾਲੇ ਬੰਦੇ ਕਿਉਂ ਵਹਿਮਾਂ ਚ ਪੈਂਦੇ ਹੋ, ਫਿਰ ਕਰਤਾਰ ਦਾ ਹੁਕਮ ਹੈ, ਜੋ ਹੁਕਮ ਹੈ ਤੁਹਾਡਾ ਉਹਦੇ ਮੁਤਾਬਕ ਚੱਲੋ। ਹਾਂ ਜੇ ਤੁਸੀਂ ਨਹੀਂ ਸਹਿ ਸਕਦੇ ਅਰਦਾਸ ਕਰੋ, ਅਰਦਾਸ ਮੰਨੀ ਜਾਂਦੀ ਹੈ, ਅਰਦਾਸ ਬਦਲ ਦੂ ਸਭ ਕੁਛ। ਮਹਾਰਾਜ ਨੇ ਮਨੁੱਖ ਨੂੰ ਉੱਚਾ ਚੁੱਕਿਆ, ਗਿਰੇ ਹੋਏ ਨੂੰ ਸਦੀ ਲੱਖਾਂ ਸਾਲ ਦੇ ਤੇ ਅੱਜ ਰਿਵਾਜ ਬਦਲ ਦਿੱਤਾ। ਪਹਿਲਾਂ ਬ੍ਰਾਹਮਣਾਂ ਦੀਆਂ ਪੰਗਤਾਂ ਲੱਗਦੀਆਂ ਸੀ ਜੇ ਕੋਈ ਜੱਗ ਕਰਦਾ ਸੀ, ਜਦ ਤੱਕ ਬ੍ਰਾਹਮਣ ਛਕਦੇ ਸੀ ਕੋਈ ਬੰਦਾ ਚੌਂਕੇ ਚ ਨਹੀਂ ਆ ਸਕਦਾ ਸੀ, ਨੇੜੇ ਨਹੀਂ ਸੀ ਆ ਸਕਦਾ, ਇੰਨਾ ਨੇੜੇ ਨਹੀਂ ਸੀ ਆ ਸਕਦਾ ਵੀ ਉਹ ਥਾਲੀ ਵਿਚ ਖਾਂਦੇ ਨੂੰ ਦੇਖ ਲੈ ਵੀ ਕੀ ਖਾਂਦਾ, ਜੇ ਦੇਖ ਲਿਆ ਤਾਂ ਉਹ ਨਾਰਾਜ਼ ਹੋ ਜਾਂਦਾ ਸੀ ਕਿਉਂਕਿ ਸੂਤ ਮੱਥੇ ਲੱਗ ਗਿਆ ਰੋਟੀ ਖਾਂਦੇ ਸੀ। ਉਹਦੇ ਬਾਅਦ ਫਿਰ ਖੱਤਰੀਆਂ ਦੀ ਵਾਰੀ ਆਉਂਦੀ ਸੀ, ਉਸ ਤੋਂ ਬਾਅਦ ਵੈਸ਼ਾਂ ਦੀ, ਤੇ ਫਿਰ ਕਿਰਤੀਆਂ ਦੀ ਵਾਰੀ ਸਭ ਤੋਂ ਪਿੱਛੋਂ ਆਉਂਦੀ ਸੀ। ਗੁਰੂ ਨਾਨਕ ਪਹਿਲੇ ਦਿਨ ਜਾ ਚੱਲਿਆ, ਠਹਿਰਿਆ ਕਿੱਥੇ ਜਾ ਕੇ, ਕਿਰਤੀ ਦੇ ਘਰ। ਵਿਰੋਧਤਾ ਹੋਈ, ਗੁਰੂ ਨਾਨਕ ਨੇ ਕਿਹਾ ਕਿ ਮੈਂ ਕਿਰਤੀ ਨੂੰ ਉੱਚਾ ਕਰਨਾ। ਹਿੰਦੁਸਤਾਨ ਦੀ ਅਧੋ ਗਤੀ ਐਸੇ ਕਰਕੇ ਹੈ ਕਿ ਇੱਥੇ ਡਿਗਨਿਟੀ ਆਫ ਲੇਬਰ ਨਹੀਂ ਹੈ, ਕੰਮ ਕਰਨ ਵਾਲੇ ਦੀ ਇੱਜ਼ਤ ਨਹੀਂ ਹੈ, ਨੀਵਾਂ ਗਿਣਦੇ ਨੇ। ਜੇ ਮਰੇ ਹੋਏ ਡੰਗਰ ਕੋਈ ਨਾ ਚੱਕੇ ਫਿਰ ਕੀ ਨਤੀਜਾ ਨਿਕਲੇ, ਸਾਰਾ ਸੜਿਆਨ ਪੈ ਗਏ। ਇੱਕ ਤਾਂ ਐਡਾ ਉਪਕਾਰ ਹੁੰਦਾ, ਇੱਕ ਉਹਨੂੰ ਨੀਵਾਂ ਗਿਣਨਾ, ਛੋਟਾ ਗਿਣਨਾ ਬਹੁਤ। ਸੋ ਇਹ ਜਾਤਾਂ ਬਾਤਾਂ ਦਾ ਸੀ। ਗੁਰੂ ਦਸ਼ਮੇਸ਼ ਪਿਤਾ ਨੇ ਇਨਕਲਾਬੀ ਕਦਮ ਚੁੱਕਿਆ, ਹੁਕਮ ਦੇ ਦਿੱਤਾ ਕਿ ਪੰਗਤਾਂ ਲਓ। ਮਸੰਦ ਜਾਣਦੇ ਸੀ ਕਿ ਬ੍ਰਾਹਮਣ ਵਰਗ ਨੇ ਗੁੱਸੇ ਹੋ ਜਾਣ, ਕਤਰੀ ਵਰਗ ਨੇ ਗੁੱਸੇ ਹੋ ਜਾਣਾ, ਮਹਾਰਾਜ ਇਹ ਕੀ ਕਰਨ ਲੱਗੇ। ਖਿਆਲ ਆਇਆ ਕਿ ਇਕੱਲੇ ਬੈਠੇ ਰਹੇ ਨੇ, ਸ਼ਾਇਦ ਕੋਈ ਦਿਮਾਗ ਦੇ ਵਿੱਚ ਫਰਕ ਪੈ ਗਿਆ ਹੋਵੇ। ਐਸੇ ਵੀ ਲੋਕ ਸੀ ਉਸ ਵੇਲੇ, ਕਿਉਂਕਿ ਪੂਜਾ ਦਾ ਧਾਨ ਖਾਂਦੇ ਸੀ। ਜਿਹੜਾ ਪੂਜਾ ਦਾ ਧਾਨ ਖਾਂਦਾ ਉਹਦੇ ਅੰਦਰ ਰੱਤੀ ਜਿੰਨਾ ਵੀ ਪਿਆਰ ਤੇ ਸਤਿਕਾਰ ਨਹੀਂ ਹੁੰਦਾ ਗੁਰੂ ਦਾ, ਖਤਮ ਹੋ ਜਾਂਦਾ, ਉੱਤੋਂ ਉੱਤੋਂ ਰਹਿ ਜਾਂਦਾ। ਜਿਵੇਂ ਘੁਣ ਖਾਧੀ ਲੱਕੜੀ ਹੁੰਦੀ ਹੈ, ਘੁਣੇ ਦੀ ਖਾਧੀ ਹੋਈ ਹੈ, ਉੱਤੇ ਪੋਲਿਸ਼ ਕਰਿਆ ਹੋਇਆ, ਅੰਦਰੋਂ ਖਤਮ ਹੈ ਉਹ। ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਨੇ ਕਹਿਤਾ ਪੰਗਤਾਂ ਲਾ ਲਓ। ਪੰਗਤਾਂ ਲੱਗ ਗਈਆਂ, ਹੈਰਾਨ ਹੋ ਗਈ ਸੰਗਤ ਵੀ ਹੈ। ਪਹਿਲਾਂ ਤਾਂ ਬ੍ਰਾਹਮਣ ਨੂੰ ਛਕਾਇਆ ਜਾਂਦਾ ਸੀ, ਤੇ ਬ੍ਰਾਹਮਣ ਆਏ ਹੋਏ ਵੀ ਬਹੁਤ ਹੈ, ਕਾਸ਼ੀ ਤੱਕ ਆਏ ਹੋਏ ਨੇ, ਵੱਡੇ ਤੋਂ ਵੱਡਾ ਜਿਹੜਾ ਦੁਨੀਆਂ ਦਾ ਅੱਜ ਸਾਰੇ ਭਾਰਤ ਵਰਸ਼ ਵਿਚ ਕੇਸ਼ਵ ਦਾਸ ਉਹ ਵੀ ਆਇਆ ਹੋਇਆ, ਤੇ ਮਹਾਰਾਜ ਨੇ ਤਾਂ ਪ੍ਰਵਾਹ ਨਹੀਂ ਕਰੀ। ਪ੍ਰਵਾਹ ਹੁੰਦੀ ਨੀ ਸਾਧ ਸਿੰਘ ਜੀ, ਵਾਹਿਗੁਰੂ ਦੇ ਪਿਆਰਿਆਂ ਨੂੰ ਨੀ ਪ੍ਰਵਾਹ ਹੁੰਦੀ, ਤੇ ਨਾ ਕਿਸੇ ਦਾ ਡਰ ਹੁੰਦਾ ਇਸ ਤਰ੍ਹਾਂ ਬੜ ਲੋ। ਲਾਲ ਤੁਜਵਿਨ ਕੌਣ ਕਰੇ, ਗਰੀਬ ਨਵਾਜ ਗੁਸਾਈਆਂ ਮੇਰਾ ਮਾਥਾ ਛਤਰ ਕਰ। ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਡਰੈ, ਨੀਚੋ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰ। ਪ੍ਰਸ਼ਾਦੇ ਛਕਣੇ ਸ਼ੁਰੂ ਹੋ ਗਏ, ਪਤਾ ਲੱਗਿਆ ਕਿ ਮਹਾਰਾਜ ਕੋਈ ਬ੍ਰਾਹਮਣ ਵੀ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕਣ ਵਾਸਤੇ ਨਹੀਂ ਆਇਆ। ਮਹਾਰਾਜ ਕਹਿੰਦੇ ਲਿਆਓ ਭਾਈ, ਜਾ ਕੇ ਬੇਨਤੀ ਕੀਤੀ ਕਿ ਤੁਸੀਂ ਕਿਉਂ ਨਹੀਂ ਆਏ। ਚੁੱਪ ਨੇ, ਪ੍ਰੋਟੈਸਟ ਕਰ ਦਿੱਤਾ। ਸਮਾਨ ਬਣ ਰਹੇ ਨੇ ਕਿ ਹੁਣ ਤਾਂ ਘੋਲ ਕਰ ਯੁੱਗ ਆ ਗਿਆ, ਜਦ ਹੁਣ ਬ੍ਰਾਹਮਣ ਦੀ ਉਹ ਕਦਰ ਨਾ ਰਹੀ, ਫੇਰ ਤਾਂ ਕਲਯੁੱਗ ਆ ਗਿਆ ਸਮਝ ਲਓ, ਮਰਿਆਦਾ ਵਿਗੜ ਗਈ ਸਾਰੀ। महाराज कहने लगे जाओ लेके आओ ना। सिंह चले गए जाके जड़ा मुखी सी केशव दास ओदे नाल मुखी मुखी आ गए सारे। महाराज कहते की गल पंडित जी तुसी इस गल दे उते क्यों होए एडी नाराजी। कहते महाराज तीन युगां दे अंदर साडी मानता तुरी आंदी अज तक किसे राजे ने किसे अवतार ने जे असी कृष्ण महाराज दे भी जांदे सी तां साडे चरण धोंदे सी। जे रामचंद्र जी को जांदे सी तां चरण धो के चरणा मृत लैंदे सी ओ पानी आप पींदे सी। सानू परमेश्वर ने मुख तो पैदा करिया ते जेड़े पैरां तो पैदा होए ने तुसी नाल रला दिते। ए तां मर्यादा तोड़ दित्ती महाराज। महाराज कहते पंडित जी जात नूं समझदे हो की हुंदी है। पंज तत्त दे तुसी बने होए हो पंज तत्त दे ओह बने हो जां दस दो सानू उहनां च फलाणा तत्त घट है थोड़े च भी खून है ते उहनां च भी खून है जां दस दो भी साडे अंदरों दुध निकलदा जे जद तुहाडे इको जिहियां अखां इको जे कन्न इको जे सब नैन नक्श ने फिर छोटे बड़े का सवाल तुसी की कर दिता। चलो तुसी इस गल दे उत्ते ना आओ ਤੁਹਾਨੂੰ ਦਸ਼ਣਾ ਦਾ ਹੈ ਅਸੀਂ ਦਸ਼ਣਾ ਤੁਹਾਨੂੰ ਦੇਣ ਵਾਸਤੇ ਵੱਖਰੀ ਕੱਢੀ ਹੋਈ ਹੈ ਪਰ ਇਹ ਹੋ ਗਿਆ ਵੀ ਸਾਨੂੰ ਭੁੱਲ ਗਿਆ ਯਾਦ ਨਾ ਰਿਹਾ ਸ਼ਰਾਬ ਦੇਣ ਲੱਗਿਆ ਕਹਿੰਦਾ ਮੈਂ ਸ਼ਰਾਬ ਦੇ। ਮਹਾਰਾਜ ਕਹਿੰਦੇ ਪੰਡਿਤ ਜੀ ਉਹ ਦਿਨ ਗਏ ਸ਼ਰਾਬ ਦਿੰਦੇ ਔਰੰਗਜ਼ੇਬ ਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਆਏ ਸੀ ਦੇ ਨਾ ਸਕੇ ਤੁਹਾਡਾ ਸ਼ਰਾਬ ਲੱਗਿਆ ਨਾ ਔਰੰਗਜ਼ੇਬ ਨੂੰ ਹੁਣ ਸਾਨੂੰ ਇਹ ਸ਼ਰਾਬ ਦੇਣਾ ਜਿਨ੍ਹਾਂ ਨੇ ਇੱਕ ਕੌਮ ਬਣਾਉਣੀ। ਐਡਾ ਕ੍ਰੋਧ ਤੁਹਾਡੇ ਅੰਦਰ ਆ ਗਿਆ ਜਦ ਤੁਹਾਡਾ ਇਹ ਬਰਮ ਜੋਸ਼ ਕਿੱਥੇ ਗਿਆ ਸੀ ਜਦੋਂ ਮੰਦਰ ਢਾਏ ਜਾ ਰਹੇ ਸੀ ਸੋਮਨਾਥ ਦਾ ਮੰਦਰ ਜਦ ਤਾਸ਼ ਨਾਸ਼ ਕੀਤਾ ਉਸ ਵੇਲੇ ਤੁਹਾਡਾ ਸ਼ਰਾਬ ਕਿੱਥੇ ਸੀਗਾ ਜਦ ਨਾ ਤੁਸੀਂ ਦਿੱਤਾ ਤੇ ਹੁਣ ਜਦੋਂ ਗਰੀਬਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਨੂੰ ਅਸੀਂ ਪ੍ਰਸ਼ਾਦਾ ਛਕਾਤਾ ਤੇ ਤੁਸੀਂ ਉਹ ਸ਼ਰਾਬ ਦੀ ਗੱਲ ਕਰ ਰਹੇ ਹੋ। ਬਾਕੀ ਰਹਿ ਗਿਆ ਤੁਹਾਡਾ ਅਸੀਂ ਕੋਈ ਲਾਗ ਤਾਂ ਨੀ ਨਾ ਮਾਰਿਆ ਜਿਹੜਾ ਤੁਹਾਨੂੰ ਦੇਣਾ ਸੀ ਉਹਦਾ ਜਿਹੜਾ ਤੁਹਾਨੂੰ ਮਿਲਣਾ ਉਹ ਤਾਂ ਮਿਲਣਾ ਹੀ ਹੈ ਇਸ ਤਰ੍ਹਾਂ ਫਰਮਾਨ ਕਰਦੇ ਹਾਂ।
ਮਿਲਦਾ ਤਾਂ ਉਹੀਓ ਹੈ ਲਿਖਿਆ ਜੋ ਦੇਖ ਤੁਰਨੋਂ ਮਿਲਦਾ ਤਾਂ ਉਹੀਓ ਹੈ ਲਿਖਿਆ ਜੋ ਦੇਖ ਮਿਲਦਾ ਤਾਂ ਉਹੀਓ ਹੈ ਲਿਖਿਆ ਜੋ
महाराज ने लिखा भी अग बगोला होया खड़ा पंडित नाल कह रहा कि महाराज मैं हुण शराप दे दांगा थोड़े खालसे ने। महाराज कहिंदे इन्नी नाराजगी किस गल दे उते, खालसे का की कसूर है? यह तो साडी याद तो भुल गया, सानू ध्यान ना रहा भी थोनू पहला खड़ा, बाकी रह गया जिहड़ी चीजा थोनू देनिया ने, जो कुछ लेख लिखो बिदना सोई पाईए ते मिसर जू शोक नवारो, थोनू देने वास्ते कढ़िया पिया थोड़ा लाभ सारा, जिन्ने सरोपे देने ने सब पए ने। मेरो कछु अपराध नहीं गयो याद ते भूल न को बिच चितारो, क्यों क्रोध दियां गल्लां करदे हो? बागो निहारली पठाए दे हो अज, बाग कढे होए ते रजाइयां ते बिस्तरे गली चादरां रेशमी सारियां मैं अजे बचा दिना, भले तुम तो निश्चय जीता, बहुत वधिया वधिया खरीदे होए ने, देसा प्रदेशा तो मंगाया होया, सिल्क मंगाया होया, रेशम दे तुहानू दे रहे हां सरोपे, ते तुसी ए की करदे हो? नेचा करो इस चीज दे उते, छतरी सभा किरत विपरनी। कहण लग्या महाराज तुसी छतरी हो, असी बनाए ने छतरी, असी उच्चे करिया तुहानू, जे असी ना उच्चे करदे फिर किवें उच्चे हो जांदे? महाराज कहिंदे जे तुसी ए गल कहिंदे हो छतरी सभा किरत विपरन के इन हूं, मैं भी छतरी बना दिते सारे, ते इन्हां दे उते हुण किरपा दी दृष्टि रखो, पै कठाश किरपा कै निहाल, नेत्र करो किरपा दे भरे होए, त्या क्रोप दे विच ना हो। कहण लग्या महाराज देखो तीन जुगा तो असी अवतारा नू अवतार बनाउंदे आए, जेड़े नू नहीं असी बनाउणा उहदा कोई नाउ थे नहीं जानदा, असी किसे किताब च लिखदे ही नहीं, उल्ट लिख दिंदे आ, साडे बनाए हुए सब बनदे आ। तुसी इह की करदे हो, छोटियां छोटियां जातां ते निके निके बंदे चमड़े का कम करने वाले, मरे हुए डंगरां नू चकन वाले, हल बहाउण वाले, कपड़े सिउण वाले, लकड़ियां चीरन वाले, समान बनाउण वाले, लोहे का कम करने वाले, कपड़े सिउण वाले, ते ऐ सारिआं नू तुसी की समझदे हो? इन्हां च है की लै लोगे तुसी इन्हां ते? ऐ छोटी जातां दे साडा मुकाबला नहीं कर सकदे, इन्हां नूं तां आउंदा ही नहीं, कुछ भी नहीं आउंदा, कोई करैक्टर नहीं, कोई पढ़े लिखे नहीं है। महाराज कदर करो ब्राह्मणा दी। महाराज कहण लगे पंडित जी ਨਾ ਫਿੱਕਾ ਨਾ ਬੋਲੋ। ਗੁਰੂ ਨਾਨਕ ਕਹਿੰਦਾ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟੀਏ ਮੂੰਹ ਤੁੱਕਾਂ ਫਿੱਕੇ ਪਾਏ, ਫਿੱਕਾ ਮੂਰਖਾ ਕੀਏ ਪਾਣਾ ਲਏ ਸਜਾਏ। ਨਾ ਤੁਸੀਂ ਵਿਦਵਾਨ, ਤੁਹਾਡੇ ਮੂੰਹ ਤੋਂ ਇਹ ਗੱਲਾਂ ਨਹੀਂ ਸੋਭਦੀਆਂ ਹੈਗੀਆਂ, ਨਾ ਇਹ ਗੱਲ ਨਾ ਕਰੋ, ਇਸ ਤਰ੍ਹਾਂ ਪ੍ਰਵਾਨ ਕਰ ਲੈਣ। ਤੁਹਾਨੂੰ ਬੋਲਣਾ ਮੰਦੇ ਬੋਲ ਖਾਲਸੇ, ਸਿੱਖਾਂ ਨੂੰ ਕੋਈ ਬਾਤ ਨਾ ਕਰੋ, ਮੰਦੀ ਬਾਤ ਕਹਿੰਦੇ ਹੋ, ਯੁੱਧ ਜਿੱਤੇ ਇਨ ਹੀ ਕੇ ਬਰਸਾਤ। ਤੁਹਾਡੇ ਸਵਾ ਮਨ ਜਨੇਊ ਰੋਜ ਰਹਿ ਰਹੇ ਸੀ ਤੇ ਠੱਲ ਪਾਈ ਹੈ ਤਾਂ ਇਹਨਾਂ ਗਰੀਬਾਂ ਨੇ ਪਾਈ ਹੈ, ਮੇਰੇ ਨਾਲ ਸ਼ਸਤਰ ਲੈ ਕੇ ਯੁੱਧਾਂ ਚ ਗਏ ਨੇ। इन्हीं के प्रसाद सो दान करे जिहड़ा तुहानू दान असीं वड्डे वड्डे करदे आं इन्हां दी कृपा नाल इन्हां दी किरत कमाई चों दसवंध आउंदा ओ फिर तुहानू दान दे रूप च मिल अग ओग टरे इन्हीं के प्रसाद अनेकां विघन अनेकां पाप इन्हां दी कृपा दे नाल दूर हुंदे इन्हीं की कृपा फुन धाम परे अज ने घर भरे हुए ने ए सब इन्हां दी कृपा ही है इन्हीं के प्रसाद सो विद्या लई जिन्ना असीं विद्या लई है जिन्हें ग्रंथ बनवाए ने 102 बंदा रख के लिखाइया कराईया वो सारी इन्हां दी मेहरबानी है इन्हीं की कृपा सब शत्रु मरे जिन्हें दुश्मन मरे ने बड़े बड़े कहंदे इन्हां दी कृपा नाल मरे हैं इन्हीं की कृपा के सजे हम हैं मैं तो इन्हां दी कृपा करके ही सजा होया बैठा तक दे नहीं मोसो गरीब करोड़ पड़े मेरे वर्गे गरीबां नूं कौन पुछदा एडी बड़ी बात कह के कहन लगे हां हुण अज तो बाद असीं ये दस दिंदे आं पंड जी ओ ये है कि दान युग बदल गया चारे वर्ण मैं कट्ठे कर दिते अपने खालसे दे रूप च हुण इस खालसे च कोई ब्राह्मण नहीं होएगा कोई खत्री नहीं होएगा कोई वैश नहीं होएगा कोई शूद्र नहीं होएगा कोई माड़ा नहीं होएगा किसी की जात नीवी नहीं होएगी ए मैं चार एदे विचे प्रचारक होणगे एदे विचे दान लैण वाले होणगे एदे विचे दान देण वाले होणगे एदे विचे सेवा करन वाले होणगे जिहड़े सेवा तुसी शूद्रां दा कम दसदे हो ए सेवा नूं असीं सिमरन दे बराबर कर दिता ते सेवा दा सेवा करन वाला हर का सेवक सो हर जेहा भेद ना जाणो मानुष देहा ज्यों जल तरंग उठे वह पाती फिर सरला सलो समाएंदा ओ सेवा करन वाला जिन्हों अधिकार नहीं सी ओंकार कहन दा कहंदे ओ परमेश्वर दा रूप बना दिता सो हुण अगे वास्ते जो विधान है वो असीं आ बन दिता है प्यारे जी बन दिता खालसे
सेव करी नहीं पाप तेरा
ਛੋਟੀਆਂ ਗੱਲਾਂ ਸੇਵ ਕਰੀ ਹੀ ਨੀ ਕੀ ਪਾਵਤ, ਇਹਨਾਂ ਗਰੀਬ ਸਿੱਖਾਂ ਦੀ ਸੇਵਾ ਕਰੀ ਹੋਈ ਮੈਨੂੰ ਪਾਉਂਦੀ ਹੈ। ਔਰ ਕੀ ਸੇਵ ਸਾਥ ਨਾ ਜੀ ਕੋ, ਅੰਤਾਰੀਆਂ ਦੀ ਜਾਤ ਮਾਨੀਆਂ ਦੀ ਸੇਵਾ ਕਰੀ ਹੋਈ ਮੇਰੇ ਜੀ ਨੂੰ ਚੰਗੀ ਨੀ ਲੱਗਦੀ। ਦਾਨ ਦਿਓ ਹੀ ਨਹੀਂ ਕੋ ਭਲ, ਇਹ ਬੰਦਗੀ ਕਰਨ ਵਾਲੇ ਨੇ, ਦਾਨ ਇਹਨਾਂ ਨੂੰ ਦਿਓ, ਆਪ ਨੀ ਖਾਂਦੇ, ਇਹ ਸੰਸਾਰ ਦੇ ਭਲੇ ਵਾਸਤੇ ਲਾਉਂਦੇ, ਤੁਸੀਂ ਕੀ ਕਰਦੇ ਹੋ, ਦੋਗਣਾ ਵਧਾ ਲੈਣਾ ਖਾਈ ਜਾਂਦੇ ਹੋ। ਇਹ ਮੇਰੇ ਗੁਰਸਿੱਖਾਂ ਨੇ ਨੀ ਖਾਇਆ ਕਰਨਾ, ਕੇਵਲ ਨਰਵਾ ਵਾਤਰ ਰਿਹਾ ਕਰਨਗੇ, ਰੋਟੀ ਖਾਣਗੇ, ਲੰਗਰ ਦਿਨ ਰਾਤ ਪਕਾਉਣਗੇ, ਹੱਕਾਂ ਮਾਣਗੇ, ਆਓ ਛਕੋ, ਆਪਣਾ ਘਰ ਨੀ ਬਣਾਉਣਗੇ। ਇਹ ਫਲਣਾ ਦਾਨ ਦਿੱਤਾ ਹੋਇਆ, ਦਾਨ ਦਿਓ ਇਹ ਨਹੀਂ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀ ਕੋ। ਇਹ ਜ਼ਮੀਨ ਜਰਖੇਜ ਹੈ, ਇਹਦੇ ਚ ਫਸਲਾਂ ਹੋਣੀਆਂ, ਹੁਣ ਥੱਲੜੀ ਜ਼ਮੀਨ ਦੇ ਵਿਚ ਬੀਜ ਕੇ ਕੁਛ ਨੀ ਫਲ ਮਿਲਣਾ। ਅੱਗੇ ਫਲੇ ਹੀ ਨਹੀਂ ਤੋ ਦਿਓ, ਅੱਗੇ ਜਾ ਕੇ ਹਜ਼ਾਰਾਂ ਗੁਣਾ ਫਲਨਾ। ਕਿਉਂ ਫਲਨਾ? ਤੰਬਾਕੂ ਪੀਣ ਵਾਲੇ ਨੂੰ ਜਿਹੜਾ ਦਾਨ ਦਿੰਦਾ, ਸੱਤ ਜਨਮ ਸੂਰ ਬਣਨਾ ਪੈਂਦਾ ਉਸਨੂੰ। ਇਹ ਸਕੰਦ ਪੁਰਾਣ ਚ ਲਿਖਿਆ ਹੋਇਆ, ਕੋਈ ਕਹੇ ਮੈਂ ਕੱਢ ਕੇ ਦਿਖਾ ਦੂੰਗਾ, ਮੇਰੇ ਕੋਲ ਗਿਆ। ਬਰਮਾ ਜੀ ਨੇ ਕਿਹਾ ਨਾਰਦ ਨੂੰ ਕਿ ਤੰਬਾਕੂ ਪੀਣ ਵਾਲੇ ਨੂੰ ਜਿਹੜਾ ਦਾਨ ਦਿੰਦਾ, ਉਹ ਸੱਤ ਜਨਮ ਸੂਰ ਬਣ ਕੇ ਪਿੰਡ ਦੀ ਗੰਦਗੀ ਖਾਉ। ਫੜਿਆ ਤਾਂ ਨਾ ਦਾਨ, ਫੇਰ ਤਾਂ ਨਰਕਾਂ ਨੂੰ ਲੈ ਗਿਆ। ਇਹ ਮਾਸ ਖਾਣ ਵਾਲੇ ਨੂੰ ਦਾਨ ਦੇ ਤਾ, ਉਹਨੇ ਵੱਢ ਲੈਣਾ ਜਦੇ ਤੁਹਾਡੇ ਦਾਨ ਦੇ ਰੁਪਈਆਂ ਨਾਲ, ਨਾਲੇ ਉਹ ਆਪਾਂ ਫਸ ਗਏ, ਨਾਲੇ ਉਹ ਖਾਣ ਵਾਲਾ। ਸ਼ਰਾਬ ਪੀ ਲੈਣੀ ਹੈ, ਸਿਗਰਟਾਂ ਪੀ ਲੈਣੀ, ਮਾੜੇ ਕੰਮ ਕਰ ਲੈਣੇ ਨੇ, ਕਹਿੰਦੇ ਨਾ। ਇਹ ਤਾਂ ਫਲਣਾ ਹੀ ਹੈਗਾ ਮੇਰੇ ਗੁਰਸਿੱਖਾਂ ਨੂੰ ਦਿੱਤਾ ਹੋਇਆ ਗਿਆਨਵਾਨ ਬ੍ਰਹਮ ਗਿਆਨੀਆਂ। ਅੱਗੇ ਫਲਾ ਹੀ ਨਹੀਂ ਘੋਦੇ, ਉਹ ਕਿੰਨਾ ਫਲਦਾ? ਕਹਿੰਦੇ ਲੱਖਾਂ ਗੁਣਾ ਫਲਦਾ। ਜਗ ਮੈਂ ਜਸ, ਇੱਥੇ ਜਸ ਹੋਏਗਾ, ਔਰ ਦਿਓ ਸਭ ਫਿੱਕਾ ਹੈ, ਬਾਕੀ ਸਭ ਫਿੱਕਾ ਦੇ ਰਹੇ। ਮੋਗ ਰਹਿ ਮੈਂ, ਮੇਰੇ ਕੋਲ ਪੰਡਿਤ ਜੀ, ਮੇਰੇ ਘਰ ਵਿਚ ਤਨ ਤੇ ਮਨ ਤੇ ਬੱਚੇ ਮੇਰੇ, ਪਰਿਵਾਰ ਮੇਰਾ, ਸਿਰ ਮੇਰਾ, ਸਿਰ ਲਓ, ਧਨ ਹੈ ਜਿੰਨਾ, ਧਨ ਦੇਖਦੇ ਹੋ, ਸਭ ਹੀ ਨਹੀਂ ਕੋ। ਮੈਂ ਤਾਂ ਇਹਨਾਂ ਨੂੰ ਦਾਨ ਕਰਤਾ, ਸਭ ਆਪਣਾ ਆਪ ਵੀ ਦਾਨ ਕਰਤਾ, ਆਪਣਾ ਪਿਤਾ ਵੀ ਦਾਨ ਕਰ ਦਿੱਤਾ, ਮਾਤਾ ਵੀ ਦਾਨ ਕਰ ਦਿੱਤੀ, ਚਾਰੇ ਪੁੱਤਰ ਦਾਨ ਕਰ ਦਿੱਤੇ, ਮੈਂ ਆਪਣਾ ਸਰੀਰ ਦਾਨ ਕਰ ਦਿੱਤਾ, ਮੈਂ ਆਪਣਾ ਕੁਛ ਨੀ ਲੁਕੋ ਕੇ ਰੱਖਿਆ, ਸਾਰਾ ਕੁਛ ਦੇਤਾ। ਤੇ ਤੁਸੀਂ ਅੱਜ ਜਾਤਾਂ ਬਾਤਾਂ ਦੀਆਂ ਗੱਲਾਂ ਕਰਦੇ ਹੋ, ਇਹ ਤਾਂ ਸਾਰਿਆਂ ਚ ਇੱਕੋ ਜੋਤ ਹੈ, ਹਬ ਸਮਾਣੀ ਜੋਤ, ਜਿਉਂ ਜਲ ਘਟਾਊ ਚੰਦਰਮਾ, ਪਾਣੀ ਦੇ ਅੰਦਰ ਚੰਦਰਮਾ ਦਾ ਪਰਛਾਵਾਂ ਪੈ ਰਿਹਾ, ਸਾਰਿਆਂ ਬਰਤਨਾਂ ਚ ਜਿੰਨਿਆਂ ਚ ਪਾਣੀ ਹੈ ਉਹਦੇ ਚ ਤਾਂ ਚੰਦਰਮਾ ਇੱਕੋ ਹੀ ਹੈ, ਇਸੇ ਤਰ੍ਹਾਂ ਸਭ ਦੇ ਅੰਦਰ ਵਾਹਿਗੁਰੂ ਇੱਕ ਹੈ। ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ, ਇੱਥੇ ਦੂਆ ਨਹੀਂ ਹੈ ਕੋਈ, ਸਾਰਿਆਂ ਦੇ ਅੰਦਰ ਇੱਕੋ ਜੋਤ ਹੈ, ਸਾਰਿਆਂ ਦੇ ਅੰਦਰ ਰਾਮ ਪਿਆਰਾ ਵਸਦਾ ਹੈ। ਪੜੋ
ਪਿਆਰੇ ਜੀ, ਮਨ ਸੰਗ ਜਾਤ ਆਹ
ਇੰਨਾ ਫਰਕ ਪੰਡਿਤ ਜੀ ਮਨੁੱਖਾਂ ਮਨੁੱਖਾਂ ਚ ਪਾਤਾ ਤੁਸੀਂ, ਇੰਨਾ ਫਰਕ ਪਾ ਲਿਆ ਰੱਬ ਦੇ ਘਰ ਚ ਵੀ ਇਹ ਦੇਰ ਹੈ ਜੀ, ਇਹ ਮਸਜਿਦ ਹੈ ਜੀ, ਇਹ ਪੂਜਾ ਕਰਦਾ ਜੀ, ਇਹ ਨਮਾਜ਼ ਕਰਦਾ। ਕਹਿੰਦੇ ਐਂ ਤਾਂ ਦੱਸ ਯਾਦ ਕਿਹਨੂੰ ਕਰਦੇ ਨੇ, ਪੂਜਾ ਕਰਨ ਵਾਲਾ ਕਿਹਨੂੰ ਯਾਦ ਕਰਦਾ ਤੇ ਮਸਜਿਦ ਜਾ ਕੇ ਨਮਾਜ਼ ਪੜ੍ਹਨ ਵਾਲਾ ਕਿਹਨੂੰ ਯਾਦ ਕਰਦਾ। ਇੰਨਾ ਫਰਕ ਮਨੁੱਖ ਚ ਤੁਸੀਂ ਪਾ ਦਿੱਤਾ। ਡੇਰਾ ਮਸੀਤ ਸੋਈ, ਪੂਜਾ ਨਮਾਜ਼ ਹੋਈ, ਮਨ ਸਭਾ ਏਕ ਪੈ ਅਨੇਕ ਕੋ ਪਰਮਾਓ। ਦੇਵਤਾ ਦੇਵ ਜੱਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ। ਕੱਪੜਿਆਂ ਨਾਲ ਤੁਸੀਂ ਆਦਮੀ ਬਣ ਦਿੱਤਾ। ਇਕ ਹੈ ਨੈਣ ਅੱਖਾਂ ਉਹੀ ਨੇ, ਇਕ ਹੈ ਕਾਨ, ਇਕ ਹੈ ਦੇਹ, ਇਕ ਹੈ ਵੈਨ ਬੋਲਦਾ ਹੋਵੇ ਜਿਵੇਂ ਹੈ। ਖਾਕ ਬਾਦ ਅਤੇ ਸ਼ੋਰ ਆਪ ਕੋ ਰਲਾਵਾ, ਪੰਜ ਤੱਤਾਂ ਦਾ ਬਣਿਆ ਹੋਇਆ। ਅੱਲਾ ਭੇਖ ਸੋਈ, ਪ੍ਰਾਣ ਉਹ ਕਰਾਨ ਹੋਈ। ਕੁਰਾਨ ਚ ਵੀ ਰੱਬ ਦੀਆਂ ਗੱਲਾਂ, ਕੁਰਾਨ ਚ ਵੀ ਰੱਬ ਦੀਆਂ ਗੱਲਾਂ ਨੇ। ਏਕ ਹੀ ਸਰੂਪ ਸਭ ਹੈ, ਏਕੋ ਜੋਤ, ਏਕੋ ਹੀ ਬਣਾਓ ਹੈ। ਪੰਡਿਤ ਜੀ ਨੂੰ ਸਮਝਾ ਦਿੱਤਾ ਕਿ ਲੈ ਲਓ ਚੀਜ਼ਾਂ ਮੰਗਾ ਲਈਆਂ, ਜਦ ਦੇਖਿਆ ਵੀ ਰੇਸ਼ਮੇ ਰੇਸ਼ਮ ਤੁਰਿਆ ਆਉਂਦਾ ਹੈ ਤੇ ਪੌਂਡ ਰੱਖੇ ਹੋਏ ਨੇ ਉੱਤੇ, ਮੋਹਰਾਂ ਰੱਖੀ ਹੋਈਆਂ ਸੋਨੇ ਦੀਆਂ, ਬੈਠ ਕੇ ਪੰਗਤ ਚ ਪ੍ਰਸ਼ਾਦਾ ਛਕਣ ਲੱਗ ਗਏ ਜਿਹੜੇ। ਮਹਾਰਾਜ ਕਹਿੰਦੇ ਆਹ ਵੀ ਪਖੰਡ ਸੀਗਾ, ਲੈ ਗਿਆ ਗਲਤ, ਲਾਲਚ ਹੈ ਸਾਰੇ, ਕੁਛ ਨਹੀਂ ਹੈ। ਇਸ ਤੋਂ ਬਾਅਦ ਦੂਸਰਾ ਦਿਨ ਆ ਜਾਂਦਾ, ਕੀਰਤਨ ਹੋ ਰਿਹਾ, 80,000 ਬੰਦਾ ਅੰਦਾਜ਼ਾ ਲਾ ਲਓ ਕਿੱਥੇ ਤੱਕ ਪੰਡਾਲ ਹੋਣਾ, ਨਾ ਕੋਈ ਲਾਊਡ ਸਪੀਕਰ, ਕਿੱਡਾ ਉੱਚਾ ਬੋਲ ਹੋਣਾ ਮਹਾਰਾਜ ਜੀ ਦਾ। 80,000 ਬੰਦਾ ਬੈਠਾ ਸੁਣ ਰਿਹਾ, ਬਰਕਤ ਵਾਲੇ ਬੰਦੇ ਸੀ ਸੰਤ ਮਹਾਰਾਜ, ਵਸਤੂ ਆਉਣੇ ਵਾਲੇ ਜਦੋਂ ਸ਼ਬਦ ਪੜਦੇ ਸੀ ਪੂਰੇ 2 ਮੀਲ ਤੇ 2.5 ਮੀਲ ਤੇ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਸੀ। ਮਹਾਰਾਜ ਜੀ ਜਦੋਂ ਕੀਰਤਨ ਕਰਿਆ ਕਰਦੇ ਸੀ, ਅਸੀਂ ਪਿੰਡ ਤੋਂ ਜਾਣਾ ਧਮੋੜ ਤੋਂ, ਤੇ ਜਦੋਂ ਕੜੋਟੀ ਦਾ ਦਰਵਾਜ਼ਾ ਨਿਕਲਣਾ, ਆਵਾਜ਼ ਐਂ ਲੱਗਣੀ ਵੀ ਹਵਾ ਚ ਆਵਾਜ਼ ਉੜੀ ਆ ਰਹੀ ਹੈ, ਉੱਥੇ ਸ਼ਬਦ ਸਮਝ ਚ ਆਉਣਾ। ਉੱਥੋਂ ਮੇਰਾ ਖਿਆਲ ਹੈ ਵੀ 1 ਮੀਲ ਹੋਣਾ ਪੂਰਾ। 80,000 ਬੰਦਾ ਬੈਠਾ, ਕੀਰਤਨ ਹੋ ਰਿਹਾ, ਮਹਾਰਾਜ ਅਚਾਨਕ ਸਿੰਘਾਸਨ ਤੇ ਖੜੇ ਹੋ ਗਏ। ਉਸ ਵੇਲੇ ਆਪਨੇ ਇੱਕ ਲੰਮਾ ਚੌੜਾ ਬੋਲ ਦਿੱਤਾ ਭਾਰਤ ਵਰਸ਼ ਵਾਲਿਆਂ ਨੂੰ, ਪਿਛੋਕੜ ਯਾਦ ਕਰਾਇਆ, ਉਹ ਜ਼ਮਾਨਾ ਯਾਦ ਕਰਾਇਆ ਜਦੋਂ ਸੱਤਿਆ ਵਾਲੇ ਹੁੰਦੇ ਸੀ ਤੇ ਹੌਲੀ ਹੌਲੀ ਗੁਲਾਮ ਹੋ ਗਏ, ਗੁਲਾਮ ਵੀ ਇੰਨੇ ਹੋਏ, ਬੋਲੀ ਵੀ ਬਦਲ ਲਈ, ਪੁਸ਼ਾਕ ਵੀ ਬਦਲ ਲਈ, ਨੀਲੇ ਕੱਪੜੇ ਪਹਿਨ ਲਏ, ਨੀਲ ਵਸਤਰ ਦੇ ਕੱਪੜੇ ਪਹਿਨ ਪਹਿਰੇ, ਤੁਰਕ ਬਿਠਾਣੀ ਅਮਲ ਕੀਆ, ਪੁਰਖਾਂ ਬਿਠਾਣਾ ਦਾ ਰਾਜ ਆ ਗਿਆ, ਰੀਸ ਕਰ ਲਈ, ਕੱਪੜੇ ਉਹ ਪਹਿਨ ਲਏ, ਬੋਲੀ ਵੀ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਮਹਾਰਾਜ ਕਹਿੰਦੇ ਤੁਹਾਡੀ ਤਾਂ ਕਲਚਰ ਖਤਮ ਹੋ ਗਈ, ਮੌਲਿਕਤਾ ਖਤਮ ਹੋ ਗਈ, ਤੁਸੀਂ ਤਾਂ ਕਿਤੇ ਵੀ ਨਾ ਰਹੇ। ਤੇ ਜਿਹੜਾ ਹੈਗਾ ਰਾਜਾ ਉਹ ਇੰਨਾ ਅਨਿਆਈ ਹੋ ਗਿਆ ਕਿ ਹਲਕਿਆ ਹੋਇਆ ਕੁੱਤਾ ਤਾਂ ਅਜੇ ਫੇਰ ਕੁਛ ਨੀ ਵਿਗਾੜ ਸਕਦਾ, ਇਹ ਤਾਂ ਕੋਈ ਹਲਕ ਗਿਆ, ਬਗਿਆੜ ਹਲਕ ਗਏ, ਜਨਤਾ ਨੂੰ ਪਾੜ ਪਾੜ ਕੇ ਖਾ ਰਹੇ। ਸ਼ਾਂਤਮਈ ਕੁਰਬਾਨੀਆਂ ਦੇਤੀਆਂ ਗੁਰੂ ਪੰਜਵੇਂ ਪਾਤਸ਼ਾਹ ਨੇ, ਤੱਤੀਆਂ ਤਵੀਆਂ ਉਬਲਦੀਆਂ ਦੇਗਾਂ ਚ ਬੈਠ ਕੇ ਮੂੰਹ ਤੋਂ ਮਾੜਾ ਵਚਨ ਨਹੀਂ ਕਿਹਾ, ਸਲਾਪ ਨਹੀਂ ਦਿੱਤਾ, ਇੱਕ ਫੁਰਨਾ ਕਰ ਦਿੰਦੇ ਸਭ ਖਤਮ ਕਰ ਦਿੰਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਚਾਂਦਨੀ ਚੌਕ ਦੇ ਉੱਤੇ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਆਰਿਆਂ ਨਾਲ ਚੀਰਦੇ ਦੇਖਿਆ, ਦੇਗਾਂ ਚ ਉਬਲਦੇ ਦੇਖਿਆ, ਗੁਰੂ ਦੇ ਵਿਚ ਬੰਨ ਕੇ ਸਤੀਦਾਸ ਵਰਗਿਆਂ ਨੂੰ ਜਲਦੇ ਦੇਖਿਆ, ਲੇਕਿਨ ਆਪਨੇ ਸਭ ਸਹਿ ਲਿਆ, ਜਰ ਜਰ ਲਿਆ ਤੇ ਇੱਕ ਵਚਨ ਨਹੀਂ ਕਿਹਾ ਮਾੜਾ ਉਹਨਾਂ ਨੇ ਇੱਕ ਵੀ। ਜੇ ਇੱਕ ਵਚਨ ਕਰ ਦਿੰਦੇ, ਜੇ ਭਾਈ ਮਤੀਦਾਸ ਨੇ ਕਹਿਤਾ ਵੀ ਜੇ ਮੈਨੂੰ ਆਗਿਆ ਦੇਣ ਗੁਰੂ ਸਾਹਿਬ ਤੇ ਮੈਂ ਲਾਹੌਰ ਤੇ ਦਿੱਲੀ ਨੂੰ ਹੁਣੇ ਗਰਕ ਕਰ ਦੇਣਾ, ਛੈਣੇ ਵਜਾ ਦੇਣਾ। ਮਹਾਰਾਜ ਕਹਿੰਦੇ ਕਿੱਥੋਂ ਸ਼ਕਤੀ ਆਈ? ਕਹਿੰਦਾ ਰਾਤ ਗੰਨੇ ਪਾਤਸ਼ਾਹ ਛਿਰਕ ਚੱਕ ਲਿਆ ਸੀ ਆਪਦਾ ਸੀਤ ਪ੍ਰਸ਼ਾਦ ਦਾ ਤੇ ਮੇਰੇ ਤੇ ਸਾਂਭਿਆ ਨਹੀਂ ਜਾਂਦਾ। ਮਹਾਰਾਜ ਨੇ ਐ ਹੱਥ ਕਰਕੇ ਖਿੱਚ ਲਈ, ਕਹਿੰਦੇ ਨਾ, ਅਖੀਰ ਤੇ ਪਹੁੰਚਣਾ ਜਿੱਥੇ ਸ਼ਹਾਦਤ ਨੂੰ ਫਲ ਲੱਗਿਆ ਕਰਦੇ। ਕਹਿੰਦੇ ਫੇਰ ਵੀ ਇਹਨੂੰ ਸਮਝ ਨਾ ਆਈ ਵੀ ਐਡੇ ਸੱਤ ਪੁਰਸ਼ਾਂ ਨੇ ਇੱਕ ਮੰਦਾ ਅੱਖਰ ਨਹੀਂ ਬੋਲਿਆ, ਤੇ ਹੁਣ ਸਾਧ ਸੰਗਤ ਜੀ ਅਸੀਂ ਮਨੁੱਖ ਨੂੰ ਇੰਨਾ ਉੱਚਾ ਕਰ ਦੇਣਾ ਕਿ ਜਬਰ ਦੇ ਅੱਗੇ ਨਹੀਂ ਝੁਕੇਗਾ। ਪੈ ਗਾਹੋਂ ਕੋ ਦੇਤ ਨਹਿ ਪੈ ਮਾਨਤਾ, ਇੱਕ ਸਿਰ ਦੀ ਲੋੜ ਹੈ। ਵਚਨ ਹੋ ਗਿਆ, ਸਨਾਟਾ ਛਾ ਗਿਆ, ਸੁਣਿਆ, ਫੈਸਲਾ ਕਰਨ ਚ ਦੇਰ ਲੱਗੀ ਵੀ ਸਿਰ ਸ੍ਰੀ ਸਾਹਿਬ ਕੱਢੀ ਹੋਈ ਹੈ, ਕੀ ਕਰਨਗੇ, ਬਲੀ ਦੇਣਗੇ ਕਿਸੇ ਨੂੰ? ਕਹਿੰਦੇ ਹਾਂ, ਇਸ ਭਗਵਤੀ ਨੂੰ ਬਲੀ ਦੇਣੀ, ਆ ਸਾਡੇ ਹੱਥ ਵਿਚ ਹੈ, ਦੇਵੀ ਹੈ, ਜੰਡਕਾ ਹੈ, ਇਹ ਦੁਰਗਾ ਹੈ, ਇਹ ਭਗਵਤੀ ਹੈ, ਇਹ ਬਲੀ ਮੰਗਦੀ ਹੈ ਇੱਕ ਸੀਸ ਦੀ। ਗੁਰਸਿੱਖੜਾ ਹੋ ਗਿਆ ਭਾਈ ਦਿਆ ਰਾਮ ਜੀ, ਦੁਬਾਰਾ ਤੰਬੂ ਚੋਂ ਫੇਰ ਬਾਹਰ ਆ ਗਏ, ਖੂਨ ਨਿਕਲਦਾ, ਧਮਾਕਾ ਸੁਣਿਆ ਵੀ ਕੁਛ ਗਿਰਿਆ ਉਪਰੋਂ ਜ਼ੋਰ ਨਾਲ, ਦੂਸਰੇ ਫੇਰ ਆ ਗਏ, ਫੇਰ ਆਵਾਜ਼ ਦਿੱਤੀ, ਦੂਸਰੇ ਫੇਰ ਨਿਤਰ ਗਏ, ਇਸੇ ਤਰ੍ਹਾਂ ਕਰਦੇ ਕਰਦੇ 5 ਚਲੇ ਗਏ ਤੇ ਉਹਦੇ ਬਾਅਦ ਮਹਾਰਾਜ ਬੜੇ ਪ੍ਰਸੰਨ ਹੋਏ। ਲੇਕਿਨ ਹੈਰਾਨੀ ਰਹੇ ਹੋਗੀ ਕਿ ਥੋੜੀ ਦੇਰ ਤੋਂ ਬਾਅਦ ਕੀ ਦੇਖਦੇ ਆ, ਜਿਵੇਂ ਪੰਜੇ ਹੀ ਸੁਰਜੀਤ ਹੋ ਕੇ ਬਾਹਰ ਆ ਰਹੇ ਨੇ, ਵਸਤਰ ਬਦਲੇ ਹੋਏ ਨੇ, ਇੱਥੇ ਆ ਕੇ ਰੌਲਾ ਪੈ ਜਾਂਦਾ। ਇੱਕ ਪਾਸੇ ਤਾਂ ਅਕਲਾਂ ਵਾਲੇ ਹੋ ਜਾਂਦੇ ਨੇ, ਇੱਕ ਪਾਸੇ ਭਰੋਸੇ ਵਾਲੇ ਹੋ ਜਾਂਦੇ ਨੇ, ਇੱਕ ਪਾਸੇ ਤਾਂ ਉਹ ਗੁਰਸਿੱਖ ਨੇ ਜਿਹੜੇ ਕਹਿੰਦੇ ਨੇ ਸਤਿਗੁਰ ਮੇਰਾ ਮਾਰ ਜਵਾਲੇ, ਜਿਨ੍ਹਾਂ ਦਾ ਨਿਸ਼ਚਾ ਇਹ ਹੈ ਕਿ ਗੁਰੂ ਅਮਰਦਾਸ ਮਹਾਰਾਜ ਜਦੋਂ ਜਾਇਆ ਕਰਦੇ ਸੀ ਗੋਇੰਦਵਾਲ ਨੂੰ ਖਡੂਰ ਸਾਹਿਬ ਤੋਂ, ਤਾਂ ਇੱਕ ਦਿਨ ਇੱਕ ਸਾਹ ਮਰਿਆ ਪਿਆ ਡੰਡੀ ਵਿੱਚ, ਸਹਿਸ ਵਾਹ ਗੁਰੂ ਮਹਾਰਾਜ ਦਾ ਚਰਨ ਛੋ ਗਿਆ ਉਹਦੇ ਨਾਲ, ਮਰਿਆ ਹੋਇਆ ਸਾਹ ਉੱਠ ਕੇ ਦੌੜ ਪਿਆ ਤੇ ਜਿਹੜਾ ਨਾਲ ਗੁਰਸਿੱਖ ਜਾਂਦਾ ਸੀ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਕਿ ਪਾਤਸ਼ਾਹ ਇਹਨਾਂ ਦੇ ਚਰਨਾਂ ਚ ਸੱਤਿਆ ਆ ਗਈ ਤੇ ਮਰੇ ਹੋਏ ਸਹੇ ਨੂੰ ਲੱਗ ਗਿਆ ਤੇ ਉਹ ਨੱਠ ਲਿਆ ਉੱਠ ਕੇ। ਮੈਂ ਫਿਰ ਧਿਆਨ ਦਿੱਤਾ ਡੰਡੀ ਵਿਚ ਕੀੜੇ ਮਰੇ ਪਏ ਸੀ ਜਿਹਦੇ ਉੱਤੇ ਇਹਨਾਂ ਦਾ ਚਰਨ ਟਿਕ ਜਾਂਦਾ ਸੀ, ਉਸੇ ਵੇਲੇ ਉੱਠ ਕੇ ਤੁਰ ਪੈਂਦੇ ਸੀ। ਇੱਥੇ ਕੋਈ ਨੀ ਬੋਲਦੇ, ਚੁੱਪ ਨੇ ਸਾਰੇ। ਤੇ ਜਦੋਂ ਆਉਂਦਾ ਕਿ ਬਾਬਾ ਅਟਲ ਮੋਹਨ ਨੇ ਪਿਤਨਾ ਦਿੱਤੀ ਤੇ ਉਹਨਾਂ ਨੇ ਖੁੰਡੀ ਪਾ ਕੇ ਕਿਹਾ ਕਿ ਪਿੱਤ ਦੇ ਐਵੇਂ ਪਿਆ, ਉੱਠ ਕੇ ਉਹ ਖੜਾ ਹੋ ਜਾਂਦਾ, ਕੱਲ ਦਾ ਮਰਿਆ ਹੋਇਆ। ਗੁਰੂ ਤੀਸਰੇ ਪਾਤਸ਼ਾਹ ਦੇ ਪਾਸ ਲੈ ਆਉਂਦੇ ਨੇ ਗੋਇੰਦਵਾਲ ਸਾਹਿਬ, ਪਿੱਛੇ ਸੁਣਾਈ ਸੀ ਮੈਂ 2 ਹਫ਼ਤੇ, ਮਰੇ ਹੋਏ ਲਿਆਉਂਦੇ ਨੇ, ਗੁਰੂ ਜੀ ਦ੍ਰਿਸ਼ਟੀ ਪਾਉਂਦੇ ਨੇ, ਚਰਨ ਛੋਹਦੇ ਨੇ, ਉੱਠ ਕੇ ਬਹਿ ਜਾਂਦੇ ਨੇ। ਅਖੀਰ ਮਹਾਰਾਜ ਨੇ ਕਿਹਾ ਵੀ ਕਿੰਨਿਆਂ ਕੁ ਨੂੰ ਕਰਾਂਗੇ, ਕਾਲ ਨੂੰ ਬੁਲਾਇਆ, ਕਹਿੰਦੇ ਸਾਡੇ ਹੁੰਦੇ ਨਾ ਇੱਥੇ ਗੋਇੰਦਵਾਲ ਸਾਹਿਬ ਚ ਆਈ, ਕਾਲ ਇਹ ਬੰਦ ਕਰ ਦਿੱਤਾ। ਗੁਰਸਿੱਖ ਬੰਦ ਕਰ ਦਿੰਦੇ ਨੇ, ਪ੍ਰਭ ਕਹਿ ਸਿਮਰਨ ਕਾਲ ਪਰ ਹਰ ਹੈ। ਤੇ ਜਦੋਂ ਬਾਬਾ ਗੁਰਦਿੱਤਾ ਜੀ ਬਾਰੇ ਪੜ੍ਹਦੇ ਆ ਕਿ ਗਊ ਮਰ ਗਈ, ਪਹਾੜੀਆਂ ਨੇ ਰੌਲਾ ਪਾ ਤਾ, ਗਲਤੀ ਨਾਲ ਬਾਣ ਲੱਗਿਆ ਜਾ ਕੇ ਤੀਰ, ਆਂਦਰਾਂ ਬਾਹਰ ਨਿਕਲ ਗਏ ਗਿਰ ਗਈਆਂ, ਪਹਾੜੀ ਰੌਲਾ ਪਾਉਂਦੇ ਨੇ, ਅਸੀਂ ਸ਼ਿਕਾਇਤ ਕਰਾਂਗੇ। ਗੁਰੂ 6ਵੇਂ ਪਾਤਸ਼ਾਹ ਨੇ ਸ਼ਸਤਰ ਲਾ ਤੇ ਵੀ ਹੁਣ ਅਸੀਂ ਯੁੱਧ ਨਹੀਂ ਕਰਨਾ, ਸਮੱਸਿਆ ਧਰਮ ਸੰਕਟ ਖੜਾ ਹੋ ਗਿਆ ਵੀ ਹੁਣ ਕਰਾਂ ਕੀ। ਇੱਕ ਪਾਸੇ ਮਹਾਰਾਜ ਨੇ ਚੰਗਾ ਨਹੀਂ ਸਮਝਿਆ ਤੇ ਬਾਬਾ ਅਟਲ ਜੀ ਨੂੰ ਆਪਣਾ ਜਾਣ ਕੇ ਸਰੀਰ ਦੇਣਾ ਪਿਆ, ਅਖੀਰ ਕਿਹਾ ਵੀ ਚੰਗਾ ਆਪਣਾ ਸਰੀਰ ਦੇ ਦਾਂਗੇ, ਮਹਾਰਾਜ ਨੂੰ ਕਿਸੇ ਸੰਕਟ ਚ ਨਹੀਂ ਪਾਉਣਾ। ਵਾਹਿਗੁਰੂ ਕਿਹਾ ਤੇ ਗਊ ਦੇ ਉੱਤੇ ਪਾਣੀ ਸਿੱਟਿਆ, ਉਹ ਖੜੀ ਹੋ ਜਾਂਦੀ ਹੈ। ਨਾਮਦੇਵ ਦੇ ਬਾਰੇ ਪੜ੍ਹਦੇ ਆ ਕਿ ਬ੍ਰਾਹਮਣ ਦੇ ਘਰਵਾਲੀ, ਬ੍ਰਾਹਮਣ ਮਰ ਗਿਆ ਲੜਕਾ ਨੌਜਵਾਨ 22 ਸਾਲ ਦਾ, ਤੇ ਸਤੀ ਹੋਣ ਵਾਸਤੇ ਪਿੱਛੇ ਜਾਂਦੀ ਹੈ ਤੇ ਸੰਤਾਂ ਦੇ ਮੂੰਹ ਚੋਂ ਨਿਕਲ ਗਿਆ, ਮੁੱਖ ਤੋਂ ਫਰਮਾਨ ਹੋਇਆ ਜਦ ਮੱਥਾ ਟੇਕਣ ਆਈ ਕਿ ਬੀਬੀ ਬੜ ਸੁਆਗਣ ਹੋ, ਬਾਬਾ ਜੀ ਮੇਰਾ ਸਵਾਗਤ ਆ ਚਿਤਾ ਤੇ ਰੱਖਣ ਵਾਲੇ ਆ ਜਾ ਰਿਹਾ ਆਰਤੀ ਤੇ, ਕਿਰਪਾ ਕਰੋ ਵਾਪਸ ਆ ਗਏ। ਸੰਕਟ ਪੈਦਾ ਹੋ ਗਿਆ, ਹੁਣ ਸੰਤਾਂ ਨੇ ਬਚਨ ਤਾਂ ਕਰਤਾ, ਹੁਣ ਪਿੱਛੇ ਕਿਵੇਂ ਹਟਾ। ਅੰਦਰੋਂ ਆਵਾਜ਼ ਆਈ ਨਾਮਦੇਵ ਜਲ ਛਿੜਕਦੇ ਜਿਹੜਾ ਤੇਰੇ ਮੂਹਰੇ ਪਿਆ, ਆਰਾਮ ਕਹਿ ਗਏ, ਕਹਿਦੇ ਉੱਠ ਖੜੇ, ਉੱਠ ਕੇ ਖੜਾ ਹੋ ਜਾਂਦਾ। ਸ਼ਮਸ ਤਬਰੇਜ ਨੂੰ ਫੜ ਲਿਆ ਜਾਂਦਾ ਮੁਲਤਾਨ ਦੇ ਅੰਦਰ, ਨਵਾਬ ਦਾ ਲੜਕਾ ਮਰਿਆ ਹੋਇਆ, ਕਾਜੀ ਸਾਰੇ ਫੜੇ ਹੋਏ ਨੇ, ਮੁੱਲਾਂ ਫੜੇ ਹੋਏ ਨੇ, ਕਹਿੰਦੇ ਜਾਂ ਤਾਂ ਜਿਉਂਦੇ ਕਰ ਦੋ ਜਾਂ ਮਾਰ ਦਾਂਗੇ। ਚਿਰਾਕੀ ਦੇ ਨਾਲ ਸ਼ਮਸ ਤਬਰੇਜ ਨੂੰ ਕੈਦ ਕਰਾਤਾ, ਮਿੰਨਤਾਂ ਕਰਦੇ ਨੇ, ਰੋਂਦੇ ਨੇ, ਚਰਨ ਫੜਦੇ ਹੈ ਕਿ ਪੀਰ ਜੀ ਹੁਣ ਬਚਾਲੋ। ਕਹਿੰਦੇ ਫਿਰ ਤੁਸੀਂ ਮੈਨੂੰ ਫਤਵਾ ਦੇ ਦੇਣਾ, ਕਿਉਂ ਤੁਸੀਂ ਰੱਬ ਦੇ ਭੇਤ ਨੂੰ ਨਹੀਂ ਜਾਣਦੇ, ਰੱਬ ਦੀ ਖੇਡ ਨੂੰ ਨਹੀਂ ਜਾਣਦੇ। ਮੁਰਦਾ ਲਿਆ ਕੇ ਸਾਹਮਣੇ ਰੱਖ ਦਿੱਤਾ ਜਾਂਦਾ, ਕਹਿੰਦੇ ਸਾਡੇ ਚ ਤਾਂ ਆਹੀ ਹੈ ਜਿਹੜਾ ਜਿਉਂਦਾ ਕਰ ਸਕਦਾ। ਤੇ ਉਸ ਵੇਲੇ ਆਪ ਨੇ 3 ਵਾਰੀ ਕਿਹਾ, ਉਹ ਲੜਕੇ ਖਦਾ ਕੇ ਹੁਕਮ ਸੇ ਉੱਠ ਕੇ ਖੜਾ ਹੋ ਜਾ, ਲੜਕਾ ਨਹੀਂ ਉੱਠਿਆ। 4ਵੀਂ ਵਾਰੀ ਦੇਖਿਆ ਸਭ, ਕਹਿੰਦੇ ਹੁਣ ਤੁਸੀਂ ਮੈਨੂੰ ਫਤਵਾ ਦੇ ਦੋਗੇ। ਕਹਿੰਦੇ ਨਾ ਮਹਾਰਾਜ, ਤੁਸੀਂ ਸਾਡੀ ਜਾਨ ਬਚਾਉਂਦੇ ਹੋ, ਫੇਰ ਫਤਵਾ ਕਾਹਦਾ। ਕਹਿੰਦੇ ਮੈਂ ਤੁਹਾਡੀ ਸ਼ਰ੍ਹਾਂ ਤੋੜਨ ਲੱਗਿਆ। ਕਹਿੰਦੇ ਜਿਉਂਦਾ ਕਰ ਦੋ ਮਹਾਰਾਜ, ਸ਼ਰ੍ਹਾਂ ਕਾਹਦੀ ਤੋੜ ਦੋਗੇ ਤੁਸੀਂ। ਕਹਿੰਦੇ ਉਹ ਲੜਕੇ ਦਰਵੇਸ਼ ਕੇ ਹੁਕਮ ਸੇ ਉੱਠ ਖੜਾ ਹੋ, ਉਸੇ ਵੇਲੇ ਖੜਾ ਹੋ ਗਿਆ ਲੜਕਾ, ਉਹ ਵੀ ਮੰਨ ਲੈਂਦੇ ਨੇ। ਅਨੇਕਾਂ ਗੱਲਾਂ ਮੰਨ ਲਈਆਂ ਜਾਂਦੀਆਂ, ਪਰ ਜਦ ਗੁਰੂ 10ਵੇਂ ਪਾਤਸ਼ਾਹ ਦੀ ਵਾਰੀ ਆਉਂਦੀ ਹੈ, ਉਸ ਵੇਲੇ ਹੁਣ ਸੋਚਣ ਲੱਗ ਜਾਂਦੇ ਨੇ ਵੀ ਅੰਦਰ ਖੜਕਾ ਹੋਇਆ, ਇਹ ਤਾਂ ਮੰਨ ਲੈਂਦੇ ਹਾਂ, ਲੋਕ ਖੂਨ ਆਇਆ ਵੀ ਮੰਨ ਲੈਂਦੇ ਹਾਂ, ਪਰ ਬੰਦਾ ਤਾਂ ਨੀ ਮਾਰਿਆ ਹੋਣਾ ਮਹਾਰਾਜ ਨੇ। ਭਾਈ ਅੰਦਰ ਵੱਖਰੇ ਬੰਨੇ ਹੋਣੇ ਨੇ, ਹੁਣ ਇਹਦੇ ਤੇ ਜੇ ਵਿਚਾਰ ਕਰੀਏ ਵੀ ਬੱਕਰੇ ਮਹਾਰਾਜ ਨੇ ਤਾਂ ਕਿਸੇ ਨੂੰ ਭੇਜ ਤੇ ਨੀ ਦਿੱਤਾ, ਰਾਤ ਨੂੰ ਕੱਲੇ ਹੀ ਧੂੰਦੇ ਰਹੇ, ਮਹਾਰਾਜ ਦੇ ਤਾਂ ਆਲੇ ਦੁਆਲੇ ਹਰ ਵਕਤ ਪਹਿਰਾ ਰਹਿੰਦਾ, ਕੱਲੇ ਕਦ ਨਿਕਲ ਕੇ ਉਹ ਬਾਹਰ ਆ ਗਏ। ਫੇਰ ਜੇ ਕਿਸੇ ਸਿੱਖ ਨੂੰ ਪਤਾ ਵੀ ਹੋਵੇ ਇਸ ਗੱਲ ਦਾ ਤਾਂ ਦੂਜੇ ਨੰਬਰ ਤੇ ਉਹਨੂੰ ਖੜਾ ਹੋਣਾ ਚਾਹੀਦਾ ਸੀ ਬਈ ਅੰਦਰ ਬੱਕਰਾ ਹੀ ਮਾਰਿਆ ਕੁਛ ਨੀ ਹੈ, ਨਾਲ ਦੇ ਨੂੰ ਕਹਿੰਦਾ ਕੰਨ ਚ ਆ ਜਾਓ ਹੁਣ ਮੌਕਾ ਹੈ ਗੁਰੂ ਨੂੰ ਪ੍ਰਸੰਨ ਕਰਨ ਦਾ। ਫੇਰ ਉਹ ਮਰੇ ਹੋਏ ਕਿੱਥੇ ਚੱਕੇ ਕਿੱਥੇ ਗਾਂ ਬਣਾਏ, ਕਿਸੇ ਇਤਿਹਾਸਕਾਰ ਨੇ ਲਿਖਣਾ ਸੀ ਵੀ ਬਾਅਦ ਚ ਬੱਕਰੀਆਂ ਦੀਆਂ ਬੱਕਰੀਆਂ ਦੇ ਜਿਹੜੇ ਸਰੀਰ ਸੀ ਉਹ ਕੱਢ ਲਏ ਅੰਦਰੋਂ ਤੰਬੂ ਦਿਓ। ਇੱਥੇ ਆ ਕੇ ਇਹ ਜਿਹੜਾ ਬੰਦੇ ਨੇ ਇਤਿਹਾਸ ਲਿਖਣ ਵਾਲੇ ਉਹ ਪਹਿਲਾਂ ਹੀ ਐਂ ਲਿਖਦੇ ਨੇ, ਕਹਿੰਦੇ ਪਿਆਰ ਨਾਲ ਲਿਖਿਆ ਹੋਇਆ, ਸ਼ਰਧਾ ਦਾ ਇਤਿਹਾਸ ਹੈ, ਇਤਿਹਾਸ ਨਹੀਂ ਹੈ। ਇਤਿਹਾਸ ਉਹ ਹੁੰਦਾ ਜਿਹੜਾ ਸ਼ਰਧਾ ਤੋਂ ਬਗੈਰ ਲਿਖਿਆ, ਗੁਰੂ ਪੀਰਾਂ ਦਾ ਇਤਿਹਾਸ, ਸੰਤਾਂ ਦਾ ਇਤਿਹਾਸ ਸ਼ਰਧਾ ਦਾ ਇਤਿਹਾਸ ਹੁੰਦਾ, ਰਾਜਿਆਂ ਦਾ ਇਤਿਹਾਸ ਖੁਸ਼ਾਮਨ ਦਾ ਇਤਿਹਾਸ ਹੋਇਆ ਕਰਦਾ, ਨਰੋਲ ਇਤਿਹਾਸ ਕੋਈ ਵੀ ਨਹੀਂ ਲਿਖਣ ਜਾਣਦਾ, ਨਾ ਕਿਸੇ ਨੇ ਅੱਜ ਤਾਈ ਲਿਖਿਆ। ਸੰਤਾਂ ਦਾ ਜੋ ਗੁਰਸਿੱਖਾਂ ਦਾ ਇਤਿਹਾਸ ਹੈ ਉਹ ਸਹੀ ਹੋਇਆ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਿਸਾਲ ਆਉਂਦੀ ਹੈ ਕਿ ਨਾਮਦੇਵ ਦੇ ਅੱਗੇ ਮਰੀ ਹੋਈ ਗਊ ਰੱਖ ਦਿੱਤੀ, ਹਲਾਲ ਕਰਕੇ ਰੱਖ ਦਿੱਤੀ ਬਿਸਮਿਲ ਕਰਕੇ। ਨਾਮਦੇਵ ਕਹਿੰਦੇ ਨੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਆ ਕੋਈ, ਲੇਕਿਨ ਬਾਅਦ ਚ ਕੀ ਹੁੰਦਾ ਗਊ ਜਿਉਂਦੀ ਹੋ ਜਾਂਦੀ ਹੈ। ਕੋਈ ਖੇਲ ਵਰਤਿਆ ਕਿਸੇ ਤਰ੍ਹਾਂ ਦਾ, ਉਹ ਨਿਮਰਤਾ ਸੀ ਨਾਮਦੇਵ ਦੀ ਕਿ ਪਰਮੇਸ਼ਰ ਨੂੰ ਯਾਦ ਕੀਤਾ ਉਸਨੇ, ਕਰ ਉਹ ਵੀ ਸਕਦਾ ਸੀ। ਇਹ ਗੁਰੂ ਸਮਰੱਥ ਸੀ, ਸਤਿਗੁਰ ਮੇਰਾ ਮਾਰਜ ਵਾਲੇ ਸੱਚਮੁੱਚ ਸੀਸ ਲਏ ਤੇ ਬਾਅਦ ਵਿਚ ਉਨ੍ਹਾਂ ਨੇ ਸੁਰਜੀਤ ਕਰ ਦਿੱਤੇ, ਬੜਾ ਭਾਰਾ ਕੌਤਕ ਹੋਇਆ। ਤੇ ਇਤਿਹਾਸ ਜੇਕਰ ਆਉਂਦਾ ਕਿ ਲਵਪੁਰ ਜਨਮ ਬਸਨ ਕੋ ਧਾਮੂ ਦਇਆ ਗੁਰੂ ਬਖਸ਼ਿਓ ਨਾਮੂ, ਪਹਿਲੇ ਨੇ ਕਿਹਾ ਵੀ ਮੇਰਾ ਨਾਮ ਦਇਆ ਰਾਮ। ਸੋ ਇਸ ਤਰ੍ਹਾਂ ਛੇ ਹੀ ਆ ਗਏ, ਪੰਜੇ ਆ ਗਏ ਤੇ ਆਪਨੇ ਜਲ ਮੰਗਾਇਆ, ਖੰਡਾ ਬਾਟਾ ਮੰਗਾਇਆ ਅੱਜ ਦੇ ਦਿਨ। ਉਹਦੇ ਬਾਅਦ ਆਪ ਪੂਰੇ ਜਲਾਲ ਦੇ ਅੰਦਰ ਆ ਕੇ ਜਲ ਵੱਲ ਦੇਖ ਰਹੇ ਨੇ ਤੇ ਖੰਡੇ ਦੀ ਚਾਲ ਦੇ ਨਾਲ ਬਾਣੀ ਪੜੀ ਜਾ ਰਹੀ ਹੈ। ਤਬਲਾ ਨੀ ਉੱਥੇ ਵੱਜ ਰਿਹਾ, ਬਾਜਾ ਨੀ ਵੱਜ ਰਿਹਾ, ਕੋਈ ਤਾਲ ਨੀ ਵੱਜ ਰਿਹਾ, ਤਾਲ ਖੰਡੇ ਦਾ ਚੱਲ ਰਿਹਾ, ਆਵਾਜ਼ ਆ ਰਹੀ ਹੈ ਖੰਡੇ ਦੀ ਤੇ ਨਾਲ ਬਾਣੀ ਚੱਲ ਰਹੀ ਹੈ। ਹਿਰਦੇ ਚ ਹੋ ਕੇ ਬਾਂਹ ਦੇ ਰਾਹੀਂ ਹੱਥ ਵਿਚ ਹੀ ਹੋ ਕੇ ਖੰਡੇ ਚ ਪ੍ਰਵੇਸ਼ ਕਰਕੇ ਜਲ ਦੇ ਅੰਦਰ ਮੰਤਰ ਜਾ ਰਿਹਾ। ਅੱਜ ਤੱਕ ਮੰਤਰ ਇਸ ਤਰ੍ਹਾਂ ਨਹੀਂ ਸੀ ਕਿਸੇ ਨੇ ਕੀਤਾ। ਹਾਂ, ਜਲ ਮੰਤਰਿਆ ਜਾਂਦਾ, ਸਾਹਮਣੇ ਰੱਖ ਲਓ ਤੇ ਪਾਠ ਕਰ ਲਓ, ਜਲ ਮੰਤਰਿਆ ਜਾਏਗਾ। ਜਿੰਨੇ ਮੰਤਰੀ ਨੇ ਐਵੇਂ ਕਰਦੇ ਨੇ, ਲੇਕਿਨ ਕਿਸੇ ਨੇ ਖੰਡਾ ਨਹੀਂ ਜਲ ਵਿਚ ਫੇਰਿਆ। ਇਹ ਇਕ ਅਲੌਕਿਕ ਬਾਤ ਸੀ। ਸੋ ਉਸ ਵੇਲੇ ਗੁਰੂ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ, ਪੰਜ ਬਾਣੀਆਂ ਪੜੀਆਂ ਤੇ ਥੋੜਾ ਜਿਹਾ ਜਲ ਬਾਹਰ ਰੱਖ ਦਿੱਤਾ। ਦੋ ਚਿੜੇ ਦੇਖਦੇ ਸੀ ਤੇ ਇਕਦਮ ਆ ਕੇ ਉਹਨਾਂ ਨੇ ਚੁੰਝ ਨੂੰ ਲਾ ਲਿਆ ਤੇ ਚੁੰਝ ਅੰਦਰ ਲੈ ਗਏ, ਪਾਣੀ ਜਿਵੇਂ ਪੀਂਦੇ ਹੁੰਦੇ ਨੇ। ਦੇਖਦੇ ਦੇਖਦੇ ਆਪਸ ਵਿਚ ਲੜਨਾ ਸ਼ੁਰੂ ਕਰਤਾ। ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਰਾਮ ਕੌਰ ਜਿਨ੍ਹਾਂ ਨੂੰ ਕਹਿੰਦੇ ਨੇ, ਬਾਬਾ ਬੁੱਢਾ ਜੀ ਦੇ ਪੜੋਤੇ ਪਹਿਲੀ ਲਾਈਨ ਚ ਬੈਠੇ ਸੀ, ਹੋਰ ਵੀ ਸਿੰਘ ਬੈਠੇ ਸੀ। ਉਹ ਡਰਦਾ ਜਾਂਦਾ ਰਿਹਾ, ਉਹ ਦੇਖਣ ਲੱਗ ਗਏ ਵੀ ਆਹ ਜਲ ਇੰਨਾ ਸ਼ਕਤੀਸ਼ਾਲ ਹੋ ਗਿਆ ਵੀ ਆਹ ਚਿੜੇ ਤਾਂ ਇੱਕ ਦੂਏ ਹਟਦੇ ਹੀ ਨਹੀਂ ਹੈ, ਹੱਸਣ ਸਾਰੇ ਹਾਸਾ ਪੈ ਗਿਆ। ਬਾਬਾ ਜੀ ਉਸੇ ਵੇਲੇ ਉੱਠ ਖੜੇ, ਅਨੁਭਵ ਕਰ ਲਿਆ ਵੀ ਬਹੁਤ ਕਰਾਰਾ ਤੇਜ ਦੇਤਾ ਜਲ ਨੂੰ, ਇਹ ਸਹਿਣ ਨਹੀਂ ਹੋਣਾ ਮਨੁੱਖ ਤੋਂ। ਮਾਤਾ ਜੀ ਕੋਲ ਗਏ, ਮਾਤਾ ਜੀਤੋ ਜੀ ਕੋਲ, ਮਾਤਾ ਜੀ ਬਚਾ ਲਓ ਪੰਥ ਨੂੰ। ਕਹਿੰਦੇ ਕੀ ਗੱਲ? ਕਹਿੰਦੇ ਇੰਨਾ ਤੇਜ ਭਰ ਦਿੱਤਾ ਜਲ ਦੇ ਅੰਦਰ ਕਿ ਸਾਡੇ ਦੇਖਦੇ ਦੇਖਦੇ ਦੋ ਚਿੜੇ ਲੜ ਲੜ ਕੇ ਖਤਮੇ ਹੋ ਗਏ। ਮਾਤਾ ਜੀ ਉਸੇ ਵੇਲੇ ਪਤਾਸ਼ੇ ਲੈ ਕੇ ਜਲ ਦੇ ਵਿਚ ਲਿਆ ਕੇ ਮਹਾਰਾਜ ਕੋਲ ਆ ਗਏ। ਪਾਤਸ਼ਾਹ ਆਗਿਆ ਦਿਓ ਤੇ ਮੈਂ ਜਲ ਨੂੰ ਮਿੱਠਾ ਕਰਨਾ। ਕਹਿੰਦੇ ਭਲਾ ਹੋਇਆ ਤੂੰ ਆ ਗਈ, ਭਲਾ ਹੋਇਆ ਤੇਰਾ ਹਿੱਸਾ ਪੈ ਗਿਆ, ਬੀਬੀਆਂ ਦਾ ਹਿੱਸਾ ਪੈ ਗਿਆ, ਮਾਂ ਦਾ ਹਿੱਸਾ ਪੈ ਗਿਆ ਇਹਦੇ ਚ। ਹੁਣ ਮਾਂ ਦੇ ਪਿਆਰ ਨਾਲ ਖਾਲਸਾ ਪਿਆਰ ਵਾਲਾ ਬਣੇਗਾ, ਗਰੂਰ ਨਹੀਂ ਹੋਏਗਾ ਤੇ ਸੁਨਹਿਰੇ ਬਾਟੇ ਦੀ ਸਾਂਝ ਖਾਲਸੇ ਨੂੰ ਪੱਠਾ ਰੱਖੇਗੀ। ਸੋ ਉਸ ਦ੍ਰਿਸ਼ ਨੂੰ ਭਾਈ ਗੁਰਦਾਸ ਜੀ ਦੂਸਰਿਆਂ ਨੇ ਸਾਕਾਰ ਕਰਨ ਵਾਸਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ ਕਰੋ। ਪਿਓ ਪਾਵਨ ਕੰਡੇ ਤਾਰ ਹੋ ਗਏ ਸਾਰੇ। ਗੁਰੂ ਨੇ ਆਪਣਾ ਰੂਪ ਬਣਾ ਲਿਆ ਸਿੱਖ ਨੂੰ। ਗੁਰੂ ਨਾਨਕ ਨੇ ਵਿਆਹ ਸੀ ਗੁਰੂ ਅੰਗਦ ਸਾਹਿਬ ਦੇ ਅੱਗੇ, ਗੁਰੂ ਅੰਗਦ ਸਾਹਿਬ ਨੇ ਮੱਥਾ ਟੇਕਿਆ ਗੁਰੂ ਅਮਰਦਾਸ ਨੂੰ, ਇਸੇ ਤਰ੍ਹਾਂ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਜੀ ਨੂੰ, ਤੇ ਇਸੇ ਤਰ੍ਹਾਂ ਟੇਕਦੇ ਟੇਕਦੇ ਅੱਜ ਆ ਗਿਆ ਵੀ ਹੁਣ ਗੁਰੂ ਦਸ਼ਮੇਸ਼ ਪਿਤਾ ਕਿਹਨੂੰ ਮੱਥਾ ਟੇਕਣਗੇ, ਕੋਈ ਹੈ ਤਾਂ ਜਿਹਦੇ ਅੱਗੇ ਨਿਭ ਜਾਣ। ਉਸ ਵੇਲੇ ਗੁਰੂ ਮਹਾਰਾਜ ਤਖ਼ਤ ਤੋਂ ਆਪਣਾ ਸਥਾਨ ਤੋਂ ਉੱਠੇ, ਅੰਮ੍ਰਿਤ ਛਕਾਇਆ ਜਾ ਰਿਹਾ, ਪੰਜ ਨੇ ਫੇਰ ਸਕਿਆ, ਪੰਜ ਨੇ ਹੋਰ ਸਕਿਆ, ਵੀਹ ਨੇ ਫੇਰ ਸਕਿਆ, ਕਹਿੰਦੇ ਹੁਣ ਤੁਸੀਂ ਬਹਿ ਜਾਓ ਲਾ ਲਓ ਇੱਥੇ, ਤੁਸੀਂ ਸਾਰੇ ਪਿਆਰੇ ਬਣਦੇ ਜਾਂਦੇ ਹੋ, ਦਿਦਾਰੀ ਦਿਦਾਰੀ ਸਿੱਖ ਮੁਕਤੇ ਸਿੱਖ ਵਰਦਾਨ ਦਿੰਦੇ ਰਹੇ। 20,000 ਨੇ ਅੰਮ੍ਰਿਤ ਛਕਿਆ ਪਹਿਲੇ ਦਿਨ। ਇਹ ਗੁਲਾਮ ਮਹੀਉਦੀਨ ਰਿਪੋਰਟਰ ਸੀਗਾ, ਔਰੰਗਜ਼ੇਬ ਨੇ ਭੇਜਿਆ ਹੋਇਆ ਵੀ ਤੂੰ ਪਤਾ ਤਾਂ ਕਰ ਵੀ ਗੁਰੂ ਗੋਬਿੰਦ ਸਿੰਘ ਕਰ ਕੀ ਰਹੇ ਨੇ। CID ਦਾ ਬੰਦਾ ਸੀ ਉਹਨੇ ਲਿਖਿਆ ਕਿ ਮੈਂ ਹੈਰਾਨ ਹੋ ਗਿਆ ਕਿ ਪਹਿਲੀਆਂ ਰਸਮ ਰਿਵਾਜ ਜਾਤ ਪਾਤ ਜੋ ਹਿੰਦੂ ਧਰਮ ਦੇ ਅੰਦਰ ਸੰਗਲਾ ਮੰਗਣ ਬੰਨੀ ਬੈਠੇ ਸੀ ਇਹਨਾਂ ਨੂੰ, ਇਹ ਸ਼ੈਕਲ ਦੇ ਗੁਰੂ ਗੋਬਿੰਦ ਸਿੰਘ ਨੇ ਹੱਥ ਗੜੀਆਂ ਇੱਕ ਸ਼ਬਦ ਦੇ ਨਾਲ ਉਡਾ ਕੇ ਪਰੇ ਮਾਰੀਆਂ ਭਗਾਤੀਆਂ। ਮੈਂ ਦੇਖਿਆ ਇਕੱਠੇ ਹੀ ਖਾਣਾ ਸ਼ੁਰੂ ਕਰੇ ਨੇ, ਵਿਚੇ ਸ਼ੂਦਰ ਨੇ, ਵਿਚੇ ਦੂਏ ਨੇ, ਵਿਚੇ ਉੱਚੀਆਂ ਜਾਤਾਂ ਵਾਲੇ, ਪਰ ਫੇਰ ਵੀ ਅਭਿਮਾਨੀ ਬਹੁਤ ਸੀ, ਉੱਠ ਕੇ ਖੜੇ ਹੋ ਗਏ, ਕਹਿੰਦੇ ਆਹ ਛੋਕਰੇ ਦੀ ਗੱਲ ਅਸੀਂ ਨਹੀਂ ਮੰਨਣੀ, ਬੁਰਾ ਭਲਾ ਕਹਿਣ ਲੱਗ ਗਏ ਕਿ ਅਸੀਂ ਤਾਂ ਨਵਾਂ ਪਾਤਸ਼ਾਹ ਤਾਂ ਸਿੱਖ ਰਹਿਣਾ, ਦਸਵੇਂ ਅਸੀਂ ਨਹੀਂ ਧਾਰਨ ਕਰਨਾ, ਅਸੀਂ ਵੇਦਾਂ ਨੂੰ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੇਦਾਂ ਦੇ ਮੁਕਾਬਲੇ ਤੇ ਨਹੀਂ ਲੈ ਕੇ ਜਾਣਾ, ਅਸੀਂ ਤੀਰਥਾਂ ਨੂੰ ਮੰਨਣਾ, ਸਾਰੀਆਂ ਰਸਮਾਂ ਅਸੀਂ ਮਰਨੇ ਭਰਨੇ ਦੇ ਉਤੇ ਭਦਨ ਕਰਾਉਣਾ, ਕੇਸ ਵੀ ਕਟਾਉਣੇ ਨੇ, ਦਾੜੀਆਂ ਵੀ ਕਟਾਉਣੀਆਂ। ਇਹ ਕਹਿੰਦਾ ਦਾੜੀ ਕੇਸ ਨੂੰ ਹੱਥ ਨਾ ਲਾਇਓ, ਇਹ ਕਿਵੇਂ ਅਸੀਂ ਸੰਸਾਰ ਚ ਰਹਾਂਗੇ, ਅਸੀਂ ਤਾਂ ਆਈਸੋਲੇਟ ਹੋ ਜਾਵਾਂਗੇ, ਤੇ ਅਸੀਂ ਇਹਦੀ ਗੱਲ ਨਹੀਂ ਮੰਨਦੇ। ਕਹਿੰਦੇ ਬਹੁਤ ਸਾਰੇ ਐਸੇ ਵੀ ਸੀਗੇ ਪਰ 20,000 ਨੇ ਅੰਮ੍ਰਿਤ ਛਕ ਲਿਆ, ਤੇ ਮੈਂ ਕਹਿੰਦਾ ਹੈਰਾਨ ਹੋਈ ਜਾਵਾਂ, ਜਿਹੜਾ ਅੰਮ੍ਰਿਤ ਛਕ ਕੇ ਆਵੇ ਕਹਿੰਦਾ ਉਹਦੇ ਪੈਰ ਇਹਨਾਂ ਧਰਤੀ ਨਾਲ ਲੱਗਣ, ਉਹ ਹੋਰ ਹੀ ਬਣ ਜਾਵੇ। ਕਹਿੰਦੇ ਜਿਵੇਂ ਕੋਈ ਜੋਸ਼ ਭਰ ਦਿੱਤਾ ਹੁੰਦਾ, ਕੋਈ ਆਵੇ ਹਯਾਤ ਪਲਾਤਾ, ਕਹਿੰਦੇ ਗੁਰੂ ਗੋਬਿੰਦ ਸਿੰਘ ਨੇ, ਤੇ ਉਸ ਤੋਂ ਵੀ ਮੇਰੀ ਹੈਰਾਨੀ ਵੱਧ ਗਈ। ਉਹ ਕਹਿਣ ਲੱਗੇ ਭਾਈ ਦਿਆ ਸਿੰਘ, ਤੁਹਾਨੂੰ ਸਿੰਘ ਦਾ ਖਿਤਾਬ ਮਿਲ ਗਿਆ, ਭਾਈ ਧਰਮ ਸਿੰਘ ਤੁਸੀਂ ਧਰਮ ਦਾਸ ਨਹੀਂ ਰਹੇ, ਸਿੰਘ ਬਣ ਗਏ। ਹਿੰਮਤ ਰਾਏ ਜੀ ਤੁਸੀਂ ਹਿੰਮਤ ਸਿੰਘ ਬਣ ਗਏ, ਮੋਹਕਮ ਚੰਦ ਜੀ ਤੁਸੀਂ ਮੋਹਕਮ ਸਿੰਘ ਬਣ ਗਏ, ਤੇ ਸਾਹਿਬ ਚੰਦ ਜੀ ਤੁਸੀਂ ਸਾਹਿਬ ਸਿੰਘ ਬਣ ਗਏ, ਤੇ ਮੈਂ ਤਾਂ ਗੋਬਿੰਦ ਰਾਏ ਹੀ ਰਹਿ ਗਿਆ। ਜਿਵੇਂ ਮੈਂ ਤੁਹਾਨੂੰ ਉਪਦੇਸ਼ ਦਿੱਤਾ ਹੈ ਐਸੇ ਤਰ੍ਹਾਂ ਤੁਸੀਂ ਅੰਮ੍ਰਿਤ ਤਿਆਰ ਕਰੋ, ਤੇ ਮੈਂ ਤੁਹਾਡੇ ਅੱਗੇ ਖੜਾ ਹੋ ਕੇ ਅਰਦਾਸ ਕਰਦਾ ਕਿ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਉਸ ਵੇਲੇ ਦਾ ਜੋ ਨਜ਼ਾਰਾ ਸੀ ਉਸ ਨੂੰ ਤਾਜ਼ਾ ਰੱਖਣ ਵਾਸਤੇ ਭਾਈ ਗੁਰਦਾਸ ਜੀ ਦੂਜੇ ਲਿਖਦੇ ਹੈ ਕਿ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਬਾਬੂ ਬਾਬੂ ਗੋਬਿੰਦ
ਗੋਬਿੰਦ ਧਿਆਈ ਹੈ ਸਭ ਅੰਮ੍ਰਿਤ ਦੇ ਧਾਮ ਗੋਬਿੰਦ ਧਿਆਈ ਹੈ ਅੰਮ੍ਰਿਤ ਦੇ ਧਾਮ
ਖਾਲਸੇ ਦੇ ਅੱਗੇ ਉਹ ਗੁਰੂ ਜੋਤ ਜੋ ਕਿਸੇ ਅੱਗੇ ਨਹੀਂ ਕਦੇ ਝੁਕੀ ਸੀ ਅੱਜ ਖਾਲਸੇ ਦੇ ਅੱਗੇ ਅਰਦਾਸ ਕਰੀ ਹੈ ਕਿ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਦੀ ਦਾਤ। ਸੋ ਕੌਮ ਤਿਆਰ ਹੋ ਗਈ, ਅਰਸ਼ਾਂ ਦਾ ਜੋ ਆਦਰਸ਼ ਸੀ ਦੇਵਤਿਆਂ ਦੇ ਪਾਸ ਵੀ ਇਹ ਆਦਰਸ਼ ਨਹੀਂ ਹੈ, ਖਾਸ ਨਿਰੰਕਾਰ ਦੀ ਦਰਗਾਹ ਦਾ ਜੋ ਆਦਰਸ਼ ਸੀ ਉਹ ਮਨੁੱਖ ਚ ਲਿਆ ਕੇ ਭਰ ਦਿੱਤਾ, ਮਨੁੱਖ ਨੂੰ ਪਰਮੇਸ਼ਰ ਦਾ ਰੂਪ ਬਣਾ ਕੇ ਫਰਮਾਨ ਕਰਿਆ ਕਿ ਖਾਲਸਾ ਜੀ ਅੱਜ ਤੋਂ ਬਾਅਦ ਬਿਨ ਕਰਤਾਰ ਨਾ ਕਿਰਤਮ ਮੰਨੋ, ਕੀਤੇ ਹੋਏ ਨੂੰ ਨਹੀਂ ਮੰਨਣਾ, ਜੇ ਮੰਨਣਾ ਤਾਂ ਕੇਵਲ ਕਰਤਾਰ ਨੂੰ ਮੰਨਣਾ।
ਜਪੋ ਖਾਲਸਾ ਜਾ
ਬਿਨ ਕਰਤਾਰ ਨਾ ਕਿਰਤਮ ਮਨ ਆਹ ਜੋਤ ਜੋ ਤੁਹਾਡੇ ਆਲੇ ਦੁਆਲੇ ਚਾਰੇ ਪਾਸੇ ਫੈਲੀ ਹੋਈ ਹੈ ਇਹਨਾਂ ਅੱਖਾਂ ਨਾਲ ਨੀ ਦਿਸਦੀ ਅੰਦਰਲੀਆਂ ਅੱਖਾਂ ਖੁੱਲ ਜਾਣਗੀਆਂ ਫੇਰ ਨਿੱਚ ਆ ਜਾਏਗਾ ਉਸ ਜਾਗ੍ਰਿਤ ਜੋਤ ਨੂੰ ਜਿਸ ਨੂੰ ਵਾਹਿਗੁਰੂ ਕਹਿ ਕੇ ਅਸੀਂ ਜਪਾਇਆ ਇਹਨੂੰ ਜਪਣਾ ਤੁਸੀਂ ਬਾਕੀ ਕਿਸੇ ਵਹਿਮ ਚ ਕਿਸੇ ਭਰਮ ਚ ਕਿਸੇ ਚੀਜ਼ ਦਾ ਵਹਿਮ ਨੀ ਕਰਨਾ ਸਾਰੇ ਤੁਹਾਡੇ ਵਹਿਮ ਕੱਟ ਦਿੱਤੇ ਹੱਥਕੜੀਆਂ ਕੱਟ ਦਿੱਤੀਆਂ ਸਿੱਧਾ ਰਸਤਾ ਦੱਸਦਾ ਵੀ ਨਾਮ ਜਪਣਾ ਨੇਕ ਚਲਨ ਚੱਲਣਾ ਜੋ ਰਹਿਤਾਂ ਗੁਰੂ ਗ੍ਰੰਥ ਸਾਹਿਬ ਨੇ ਦੱਸੀਆਂ ਤੇ ਜੋ ਪੰਜ ਪਿਆਰਿਆਂ ਨੇ ਦੱਸੀਆਂ ਇਹਨਾਂ ਤੇ ਪਾਬੰਦ ਰਹਿਣਾ ਤੇ ਸੰਗਤ ਵੱਲ ਮੁਖਾਤਬ ਹੋਏ ਆਪ ਕਹਿਣ ਲੱਗੇ ਪਿਆਰਿਓ ਦੇਖਦੇ ਹੋ ਤੁਸੀਂ ਇਹਨਾਂ ਨੂੰ ਖੜਿਆਂ ਨੂੰ ਇਹ ਕੌਣ ਨੇ ਉਸ ਵੇਲੇ ਆਪਨੇ ਐਸਾ ਫਰਮਾਨ ਕਰਿਆ
ਭੇਦ ਕੋਈ ਜਾਣਿਓ ਨਾ ਖਾਲਸਾ ਰੂਪ ਹੈ ਮੇਰਾ ਭੇਦ ਕੋਈ ਜਾਣਿਓ ਨਾ ਖਾਲਸਾ ਰੂਪ ਹੈ ਮੇਰਾ ਆ ਕਾ ਮੇਰੂ ਮੁਖ ਹੈ ਅੰਗਾ ਕਰਦੇ ਕਿਉਂ ਸਭ ਸੰਗਾ ਕਾਕਾ ਮੇਰੂ ਇਸ ਸਿਰ ਕਾਕਾ ਮੇਰੂ ਸੰਗਤ ਨਿਰਮੋਲ
ਕਹਿਣ ਲੱਗੇ ਸਾਧ ਸਿੰਘ ਜੀ ਮੈਂ ਆਪਣਾ ਰੂਪ ਬਣਾਤਾ ਪੰਜੇ ਜਿੱਥੇ ਹੋਣਗੇ ਪੂਰਨ ਪੰਜ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਚੱਲਣ ਵਾਲੇ ਤੇ ਨਾਮ ਜਪਣ ਵਾਲੇ ਉੱਥੇ ਮੈਨੂੰ ਤੁਸੀਂ ਦੇਖੋ ਪੰਜਾਬ ਦੇ ਅੰਦਰ ਕਿਉਂਕਿ ਹੁਣ ਸਮਾਂ ਬਦਲ ਗਿਆ ਪਰ ਖਾਲਸਾ ਕੌਣ ਹੈ ਕਹਿੰਦੇ ਆਤਮ ਰਸ ਜੇ ਜਾਣਗੀ ਸੋ ਹੈ ਖਾਲਸ ਦੇਵ ਸ਼ਕਲ ਨੂੰ ਨੀ ਮੈਂ ਬਣਾਇਆ ਸ਼ਕਲ ਦਾ ਭੁਲੇਖਾ ਕੱਢ ਦਿੱਤਾ ਆਪਨੇ ਭਾਈ ਵਿਚਿੱਤਰ ਸਿੰਘ ਜੀ ਇੱਕ ਸ਼ੇਰ ਮਾਰ ਕੇ ਲਿਆਏ ਬਹੁਤ ਮਹਾਰਾਜ ਇੱਕ ਸ਼ੇਰ ਜੰਗਲ ਦੇ ਅੰਦਰ ਗਰੀਬਾਂ ਦੀਆਂ ਗਊਆਂ ਖਾ ਜਾਂਦਾ ਸੀ ਤੰਗ ਕਰਦਾ ਸੀ ਤੇ ਮੈਂ ਮਾਰ ਲਿਆਂਦਾ ਮਹਾਰਾਜ ਕਹਿੰਦੇ ਜੀ ਖਲ ਲਾ ਲੈ ਸਮਾਰ ਕੇ ਪਹੁੰਚਿਆਂ ਤੋਂ ਲੈ ਕੇ ਸਾਰੀ ਬਹੁਤ ਸਾਵਧਾਨੀ ਨਾਲ ਲਾ ਹੁਕਮ ਕਰਤਾ ਰਾਤ ਨੂੰ ਰੂੜੀਆਂ ਤੇ ਗਧੇ ਫਿਰਦੇ ਸੀ ਕਹਿੰਦੇ ਚੰਗਾ ਕਰਾਰਾ ਗਧਾ ਫੜ ਲਿਓ ਉਹਦੇ ਉੱਤੇ ਖਲ ਸਿਉਂ ਦਿੱਤੀ ਤੇ ਫਸਲਾਂ ਦੇ ਵਿੱਚ ਛੱਡ ਦਿੱਤਾ ਜਦ ਸਵੇਰ ਵੇਲੇ ਦੇਖਿਆ ਅਨੰਦਪੁਰ ਸਾਹਿਬ ਵਾਲਿਆਂ ਨੇ ਵੀ ਫਸਲਾਂ ਚ ਤਾਂ ਸ਼ੇਰ ਫਿਰਦਾ ਅੱਜ ਤੇ ਗਧਾ ਮੌਜ ਨਾਲ ਫਸਲਾਂ ਖਾਂਦਾ ਫਿਰਦਾ ਕੋਈ ਨੇੜੇ ਨੀ ਜਾਂਦਾ ਇੱਕ ਦਿਨ ਦੋ ਦਿਨ ਚਾਰ ਦਿਨ ਲੰਘੇ ਨਾ ਤਾਂ ਗਧਾ ਦੂਰ ਜਾਂਦਾ ਤੇ ਉੱਥੇ ਹੀ ਬੈਠਾ ਰਹਿੰਦਾ ਫਸਲਾਂ ਖਾਣ ਦੀ ਮੌਜ ਉਹ ਵੀ ਘਰ ਆ ਕੇ ਉਹਨੇ ਕੀ ਕਰਨਾ ਸੀ ਉਹ ਤਾਂ ਛੱਟੇ ਲੱਗਣੀ ਸੀ ਉਹ ਟੋਲਦਾ ਫਿਰਦਾ ਕੁਮਾਰ ਜੀ ਦਾ ਗਧਾ ਸੋ ਗਿਆ ਤੇ ਕਿੱਥੇ ਚਲੇ ਗਿਆ ਕਿਤੇ ਉਗ ਸੁਗ ਨੀ ਨਿਕਲਦੀ ਖਿਆਲ ਆਇਆ ਵੀ ਆ ਸ਼ੇਰ ਨੇ ਖਾ ਲਿਆ ਹੋਣਾ ਮੇਰਾ ਗਧਾ ਦੂਜਿਆਂ ਗਧਿਆਂ ਨੂੰ ਬਚਾਉਂਦਾ ਤੇ ਫਿਰਦਾ ਫਿਰਦਾ ਇਹ ਗਧਾ ਕਾਫੀ ਖੇਤਾਂ ਚ ਘੁੰਮਣ ਲੱਗ ਗਿਆ ਤੇ ਜਿੱਧਰ ਇਹਨੇ ਦੇਖਿਆ ਸੀ ਵੀ ਇਧਰਲੇ ਪਾਸੇ ਨੀ ਸ਼ੇਰ ਆਉਂਦਾ ਵੀ ਚੱਲ ਅਜੇ ਗਧੇ ਇਧਰ ਦੀ ਲਿਜਾ ਕੇ ਆਪਣਾ ਕੰਮ ਪੱਥਰ ਪੁੱਥਰ ਢੋ ਲੈਂਦੇ ਆ ਤੇ ਜਦ ਉੱਥੇ ਜਾਂਦਾ ਉਹ ਸ਼ੇਰ ਗਧਾ ਵੀ ਉੱਥੇ ਨੇੜੇ ਹੀ ਫਿਰਦਾ ਤੇ ਇਧਰਲੇ ਪਾਸਿਓ ਗਧੇ ਆਪਣੀ ਬੋਲੀ ਚ ਹੀਂਗਣ ਲੱਗ ਗਏ ਜਦ ਹੀਂਗਣ ਲੱਗੇ ਉਹ ਵੀ ਨਾਲ ਆਵਾਜ਼ਾਂ ਦੇਣੀਆਂ ਸ਼ੁਰੂ ਕਰਤੀਆਂ ਉਹਨੇ ਕਿਹਾ ਵੀ ਆਹ ਆਵਾਜ਼ ਕਿੱਧਰੋਂ ਆਉਂਦੀ ਹੈ ਤੇ ਧਿਆਨ ਨਾਲ ਸੁਣਿਆ ਵੀ ਆਹ ਸ਼ੇਰ ਦੇ ਮੂੰਹ ਚੋਂ ਆਉਂਦੀ ਹੈ ਜਦੇ ਸਮਝ ਗਿਆ ਵੀ ਆਹ ਤਾਂ ਖੱਲ ਪਾਈ ਹੋਈ ਹੈ ਗਧੇ ਦੇ ਉੱਤੇ ਖੋਤੇ ਤੇ ਮੇਰੇ ਦੇ ਸ਼ੇਰ ਦੀ ਨੇੜੇ ਆ ਗਿਆ ਉਹਨੇ ਗਧੇ ਨੇ ਕੀ ਕਹਿਣਾ ਸੀ ਕੋਈ ਝਪਟ ਮਾਰਨੀ ਸੀ ਤੇ ਫੜ ਲਿਆ ਕੰਨ ਤੋਂ ਪਹਿਲਾਂ ਤਾਂ ਕੁਟਾਈ ਕਰੀ ਦਸ ਪੰਦਰਾਂ ਦਿਨ ਹੋ ਗਏ ਤੈਨੂੰ ਮੱਛਰੇ ਹੋਏ ਬਹੁਤ ਕੁੱਟਿਆ ਗੁਰੂ ਮਹਾਰਾਜ ਕੋਲ ਲੈ ਆਇਆ ਕਹਿੰਦਾ ਸੱਚੇ ਪਾਤਸ਼ਾਹ ਆਹ ਸ਼ੇਰ ਨੀ ਇਹ ਤਾਂ ਗਧਾ ਹੈ ਗਧਾ ਦੀਵਾਨ ਲੱਗਿਆ ਹੋਇਆ ਸੀ ਬਹੁਤ ਭਾਰੀ ਹਜ਼ਾਰਾਂ ਦੀ ਗਿਣਤੀ ਚ ਸੰਗਤ ਬੈਠੀ ਸੀ ਬੜਾ ਹਾਸਾ ਪਿਆ ਕਹਿੰਦੇ ਲੈ ਬਾਈ ਅਖੀਰ ਜਿਹੜੇ ਸਿਆਣੇ ਗੁਰਸਿੱਖ ਸੀ ਖਲ ਲਾ ਲਈ ਗਈ ਗਧਾ ਅੰਦਰੋਂ ਨਿਕਲਿਆ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਕੌਤਕ ਹੈ ਸਾਨੂੰ ਕੀ ਸਮਝਾਇਆ ਕਹਿਣ ਲੱਗੇ ਖਾਲਸਾ ਜੀ ਮੈਂ ਮਨੁੱਖ ਨੂੰ ਆਤਮ ਰਸੀਆ ਬਣਾਇਆ ਤੇ ਉਹਦੇ ਅੰਦਰ ਨਾਮ ਅੰਮ੍ਰਿਤ ਪ੍ਰਵੇਸ਼ ਕੀਤਾ ਤੇ ਅੰਦਰਲੇ ਅੰਮ੍ਰਿਤ ਦੇ ਨਾਲ ਜੋੜਤਾ ਨਾਮ ਦੇ ਰਾਹੀਂ ਬਾਹਰੋਂ ਪਾ ਕੇ ਜਿਵੇਂ ਟਿਊਬਵੈਲ ਹੁੰਦਾ ਰਿਫਲੈਕਸ ਵਾਲ ਥਾਈ ਜੇ ਬਾਹਰੋਂ ਪਾਣੀ ਪਾ ਦੋ ਤਾਂ ਅੰਦਰਲਾ ਪਾਣੀ ਸੂਟਾ ਮਾਰ ਕੇ ਉੱਥੇ ਨਹੀਂ ਆ ਜਾਂਦਾ ਫੇਰ ਪਾ ਦੋ ਫੇਰ ਚੱਲਦਾ ਰਹਿੰਦਾ ਫੇਰ ਨੀ ਟੁੱਟਦਾ ਕਹਿੰਦੇ ਅੰਦਰਲੇ ਅੰਮ੍ਰਿਤ ਨੂੰ ਕੱਢਣ ਵਾਸਤੇ ਅਸੀਂ ਇਹ ਪਾਹੁਲ ਖੰਡੇ ਧਾਰ ਬਣਾਈ ਤੇ ਜਦ ਅੰਦਰਲਾ ਤੇ ਬਾਹਰਲਾ ਅੰਮ੍ਰਿਤ ਇੱਕ ਹੋ ਗਏ ਉਸ ਵੇਲੇ ਇਹ ਆਤਮ ਰਸੀਆ ਹੋ ਗਿਆ ਤੇ ਪਰਮੇਸ਼ਰ ਦੇ ਮੇਰੇ ਵਿੱਚ ਤੇ ਇਹਦੇ ਵਿੱਚ ਕੋਈ ਭੇਤ ਨਾ ਰਿਹਾ ਤੇ ਜੋ ਤੇਜ ਮੇਰੇ ਵਿੱਚ ਹੈ ਉਹ ਖਾਲਸੇ ਚ ਆ ਗਿਆ ਮੇਰੇ ਚ ਤੇ ਮੈਂ ਇਹ ਦੇ ਦਿੱਤਾ ਤੇਜ, ਲੇਕਿਨ ਨਾਲ ਸ਼ਰਤ ਹੈ, ਇਸ ਤਰ੍ਹਾਂ ਫਰਮਾਨ ਕਰਦੇ ਨੇ,
ਦਿੱਤਾ ਖਾਲਸਾ ਤੈਨੂੰ ਤੇਜ,
ਆਦਰਸ਼ ਲਿਆ ਤੁਹਾਨੂੰ, ਸੁਪਰਮੈਨ ਬਣਾਇਆ ਸਾਰੀ ਸ੍ਰਿਸ਼ਟੀ ਤੋਂ, ਸਰਦਾਰ ਬਣਾਇਆ, ਤੁਸੀਂ ਇਨਸਾਫ ਕਰਨਾ ਸਾਰੇ ਸੰਸਾਰ ਨੂੰ ਪ੍ਰਭੂ ਦੀ ਜੋਤ ਸਮਝਣਾ, ਵਹਿਮਾਂ ਚ ਨਹੀਂ ਪੈਣਾ, ਭਰਮਾਂ ਚ ਨਹੀਂ ਪੈਣਾ, ਇੱਕ ਅਕਾਲ ਪੁਰਖ ਨੂੰ ਮੰਨਣਾ, ਤੇ ਜਦ ਤੁਹਾਡਾ ਜਿੰਨਾ ਚਿਰ ਕਰੈਕਟਰ ਨਿਆਰਾ ਵੀ ਨਾ ਕਿਸੇ ਤੋਂ ਡਰਨਾ ਨਾ ਕਿਸੇ ਨੂੰ ਡਰਾਉਣਾ, ਪੈ ਕਾਹੂ ਕੋ ਦੇਤ ਨਹਿ ਪਾਏ ਮਾਨਤਾ, ਲਾਲਚ ਵਿਚ ਨਹੀਂ ਆਉਣਾ, ਕ੍ਰੋਧ ਵਿਚ ਨਹੀਂ ਆਉਣਾ, ਕਾਮ ਚ ਨਹੀਂ ਆਉਣਾ, ਹਿੰਸਾ ਚ ਨਹੀਂ ਆਉਣਾ, ਤੇ ਸਾਰਿਆਂ ਦੇ ਸੇਵਕ ਬਣ ਕੇ ਰਹਿਣਾ, ਇਨਸਾਫ਼ ਕਰਨਾ, ਆਪਣਾ ਵਿਗਾੜ ਕੇ ਵੀ ਦੂਜੇ ਦਾ ਸਹੀ ਕਰਨਾ, ਆਪਣਾ ਵਿਕਾਰ ਵਿਰਾਨਾ ਸੰਡ ਹੈ। ਮਹਾਰਾਜ ਕਹਿੰਦੇ ਆਪਣਾ ਵਿਛਕ ਵਿਗੜ ਜਾਵੇ, ਦੂਸਰੇ ਦਾ ਕੰਮ ਬਣਾ ਦੋ। ਤੇ ਤੁਸੀਂ ਸੱਚੇ ਰਹਿਣਾ, ਸੱਚ ਦੀ ਓਟ ਤੱਕਣੀ ਹੈ, ਸੱਚ ਦਾ ਜੀਵਨ ਜਿਉਣਾ, ਸਾਰਿਆਂ ਦਾ ਤੁਹਾਡੇ ਤੇ ਵਿਸ਼ਵਾਸ ਹੋ ਵੀ ਇਹ ਸੱਚੇ ਨੇ। ਤੁਹਾਨੂੰ ਸਾਰੀ ਸ੍ਰਿਸ਼ਟੀ ਪਿਆਰ ਕਰੇਗੀ, ਤੁਹਾਡੇ ਸੱਚ ਦੀ ਕਦਰ ਕਰੇਗੀ। ਪਰ ਜਦ ਤੁਸੀਂ ਇਹ ਗੱਲਾਂ ਛੱਡ ਕੇ ਫੇਰ ਉਹਨਾਂ ਚਲਾਕੀਆਂ ਚ ਖੁਦਗਰਜ਼ੀਆਂ ਦੇ ਅੰਦਰ ਭਰਾ ਮਾਰੂ ਗੱਲਾਂ ਕਰੋਗੇ, ਨਿੰਦਿਆ ਕਰੋਗੇ, ਚੁਗਲੀਆਂ ਕਰੋਗੇ, ਈਰਖਾ ਕਰੋਗੇ, ਵੈਰ ਭਾਵ ਦੇ ਵਿੱਚ ਆਓਗੇ, ਫਿਰ ਵਹਿਮਾਂ ਭਰਮਾਂ ਚ ਆਓਗੇ, ਉਹੀ ਪੱਥਰਾਂ ਨੂੰ ਮੱਥੇ ਟੇਕਣ ਲੱਗ ਜਾਓਗੇ, ਉਹੀ ਸੂਰਜ ਚੰਦਾ ਨੂੰ ਮਨਾਉਣ ਲੱਗ ਜਾਓਗੇ, ਉਹੀ ਗ੍ਰਹਿਆਂ ਦੀ ਪੂਜਾ ਕਰਨ ਲੱਗ ਜਾਓਗੇ, ਛਿਨਿਛਰ ਗ੍ਰਹਿ ਮੇਰੇ ਉੱਤੇ ਫਲਾਣੇ ਤੋਂ ਜਾਓ, ਕਹਿੰਦੇ ਫਿਰ ਮੈਂ ਤੇਜ ਵਾਪਸ ਖਿੱਚ ਲੈਣਾ, ਫਿਰ ਮੇਰੀ ਪ੍ਰਤੀਤ ਤੁਹਾਡੇ ਤੋਂ ਉੱਠ ਜਾਣੀ। ਕਹਿੰਦੇ ਖਾਲਸਾ ਜੀ, ਤੁਹਾਡੇ ਸਾਹਮਣੇ ਗੱਲ ਆਈ ਹੈ, ਗਧੇ ਦੇ ਉੱਤੇ ਕੇਵਲ ਸ਼ੇਰ ਦੀ ਖੱਲ ਪਾਈ ਹੈ, ਅਸੀਂ ਖੱਲ ਨਹੀਂ ਪਾਈ, ਸ਼ਸਤਰਧਾਰੀ ਨਹੀਂ ਕੀਤਾ, ਸੰਤ ਨੂੰ ਨਾਲ ਅੰਦਰ ਸੰਤ ਗੁਣਾ ਵੀ ਇਹਦੇ ਪੈਦਾ ਕੀਤਾ, ਅੰਮ੍ਰਿਤ ਛਕਾ ਕੇ ਅੰਦਰਲੇ ਨਾਮ ਨੂੰ ਪ੍ਰਗਟ ਕੀਤਾ, ਉਹ ਨਾਮ ਦੀ ਤਾਕਤ ਕਿੰਨੀ ਹੈ, ਅਥਾਹ ਤਾਕਤ ਹੈ, ਕੋਈ ਜਾਣ ਨਹੀਂ ਸਕਦਾ। ਤੇ ਇਹ ਐਸਾ ਅਸੀਂ ਆਦਰਸ਼ ਲਿਆਂਦਾ, ਜਿੰਨੀ ਦੇਰ ਤੱਕ ਇਹ ਨਿਰਪੱਖ ਰਹੇਗਾ, ਸੇਵਾਦਾਰ ਰਹੇਗਾ, ਸਾਰਿਆਂ ਨਾਲ ਪਿਆਰ ਕਰੇਗਾ, ਸ੍ਰਿਸ਼ਟੀ ਨੂੰ ਪਰਮੇਸ਼ਰ ਦੀ ਜੋਤ ਸਮਝੇਗਾ ਤੇ ਸ੍ਰਿਸ਼ਟੀ ਦੇ ਉੱਤੇ ਦਇਆ ਕਰੇਗਾ, ਕਿਸੇ ਦੇ ਨਾਲ ਈਰਖਾ ਨਹੀਂ ਕਰੇਗਾ, ਉਹਨਾਂ ਚਿਰ ਤੇਜ ਤੁਹਾਡਾ ਦਿਨੋ ਦਿਨ ਵੱਧਦਾ ਜਾਏਗਾ। ਜਦੋਂ ਤੁਸੀਂ ਇਹਨਾਂ ਅਸੂਲਾਂ ਤੋਂ ਗਿਰ ਜਾਓਗੇ, ਸ਼ਰਾਬਾਂ ਕਬਾਬਾਂ ਮਾਸ ਮੱਛੀਆਂ ਦੇ ਵਿੱਚ ਪੈ ਜਾਓਗੇ, ਨਿੰਦਿਆ ਚੁਗਲੀ ਈਰਖਾ ਬਖੀਲੀ ਪਰਸਪਰ ਬੈਰ ਚ ਪੈ ਜਾਓਗੇ, ਫਿਰ ਸੰਸਾਰ ਨੂੰ ਪਤਾ ਲੱਗ ਜਾਣਾ ਵੀ ਇਹ ਤਾਂ ਗਧੇ ਦੇ ਉੱਤੇ ਸ਼ੇਰ ਦੀ ਖੱਲ ਹੈ, ਫਿਰ ਡੰਡੇ ਪੈਣਗੇ। ਆ ਗਿਆ ਨਾ ਘੁਮਿਆਰ ਦੇ ਬਸ, ਕਹਿੰਦੇ ਹੁਣ ਉਹ ਛੱਤ ਫੇਰ ਇਹਦੇ ਤੇ ਲੱਭ ਦੇਣੀ ਹੈ। ਸਾਰਾ ਜਿੰਨਾ ਦੀਵਾਨ ਸੀ ਨਮਸਕਾਰਾਂ ਕਰਦਾ, ਪਾਤਸ਼ਾਹ ਇਹ ਤਾਂ ਗੱਲ ਸਾਡੇ ਤਾਂ ਯਾਦ ਰਹਿਣੀ ਹੋਈ ਹੈ, ਪਰ ਆਉਣ ਵਾਲੀਆਂ ਨਸਲਾਂ ਨੇ ਵੀ ਜਦ ਇਹ ਬਚਨ ਸੁਣਨਾ, ਉਹ ਵੀ ਜ਼ਰੂਰ ਸੋਚਣਗੇ ਵੀ ਕਿਤੇ ਮੈਂ ਗਧਾ ਹੀ ਕਰਨੀ ਹੈਗਾ, ਕੱਲ ਮੇਰੇ ਉੱਤੇ ਪਾਈ ਹੋਈ ਹੈ, ਸੱਚਮੁੱਚ ਮੇਰੇ ਅੰਦਰ ਸ਼ੇਰ ਦਾ ਸੁਭਾਅ ਹੈ। ਕੁਛ ਦਿਨ ਲੰਘੇ, ਉਹਦੇ ਬਾਅਦ ਮਹਾਰਾਜ ਕਹਿੰਦੇ ਅੱਜ ਸ਼ਿਕਾਰ ਚੱਲਣਾ, ਕੁੱਤੇ ਲੈ ਚਲੋ। ਕੁੱਤੇ ਲੈ ਗਏ, ਬਾਸਮਤੀ ਦੇ ਚੌਲ ਬਣਾ ਲਏ, ਬਹੁਤ ਵਧੀਆ, ਗੱਡੇ ਤੇ ਲੱਦ ਲਏ, ਜੰਗਲ ਚ ਘੁੰਮਦੇ ਰਹੇ, ਕੁੱਤੇ ਫਿਰਦੇ ਰਹੇ। ਦੁਪਹਿਰਾ ਹੋ ਗਿਆ, ਬੇਨਤੀ ਕੀਤੀ ਕਿ ਪਾਤਸ਼ਾਹ ਪ੍ਰਸ਼ਾਦੇ ਦਾ ਸਮਾਂ ਹੋ ਗਿਆ, ਹੁਕਮ। ਕਹਿੰਦੇ ਇੱਥੇ ਆ ਧਰਤੀ ਦੇ ਉੱਤੇ ਚੌਲ ਪਾ ਦੋ। ਮਹਾਰਾਜ ਨੰਗੀ ਧਰਤੀ ਤੇ, ਕਹਿੰਦੇ ਹਾਂ, ਕਿਸੇ ਦੀ ਸਮਝ ਨਹੀਂ ਆਉਂਦਾ, ਸਿਆਣੇ ਸਿਆਣੇ ਸਮਝਦੇ ਵੀ ਕੋਈ ਕੌਤਕ ਅੱਜ ਵਰਤੂ। ਮਹਾਰਾਜ ਨੇ ਬਾਸਮਤੀ ਦੇ ਚੌਲ ਧਰਤੀ ਤੇ ਕਿਉਂ ਰਖਾਉਣੇ, ਹੁਕਮ ਦੀ ਤਾਮੀਰ ਹੋ ਗਈ। ਕਹਿੰਦੇ ਛੱਡ ਦੋ, ਕੁੱਤਿਆਂ ਨੂੰ ਵਿਚਾਰੇ ਰੱਜ ਕੇ ਖਾ ਲੈਣ, 100 ਕੁੱਤਾ ਹੋਣਾ, 150 ਹੋਣਾ, ਸਾਰੇ ਹੀ ਛੱਡ ਤੇ। ਉਹ ਕੁੱਤਾ ਜਿਹੜਾ ਪਹਿਲਾਂ ਚਲਿਆ ਗਿਆ, ਦੂਏ ਨੂੰ ਨੇੜੇ ਨਹੀਂ ਆਉਣ ਦਿੰਦਾ, ਉਹ ਲਹੂ ਲਹਾਨ ਹੋ ਗਏ, ਚੌਲਾਂ ਦੇ ਵਿੱਚ ਲੱਥ ਪੱਥ ਹੋ ਗਏ, ਮਿੱਟੀ ਬਾਹਰੋਂ ਉੜ ਉੜ ਕੇ ਲੜਦਿਆਂ ਤੇ ਸਾਰੇ ਚੌਲ ਮਿੱਟੀ ਨਾਲ ਭਰ ਗਏ, ਹੁਣ ਕੁੱਤੇ ਖਾਂਦੇ ਨਹੀਂ ਹਨ। ਬੜਾ ਅਫਸੋਸ ਹੋਇਆ ਸਿੰਘਾਂ ਨੂੰ ਵੀ, ਸੱਚੇ ਪਾਤਸ਼ਾਹ ਬੜੀ ਰੀਝ ਦੇ ਨਾਲ ਲੰਗਰ ਤਿਆਰ ਹੋਇਆ ਸੀ, ਇਹ ਤਾਂ ਹੁਣ ਕੁੱਤੇ ਵੀ ਨਹੀਂ ਖਾਂਦੇ। ਮਹਾਰਾਜ ਅਸੀਂ ਭਾਵ ਨਹੀਂ ਸਮਝੇ ਆਪਦਾ, ਕਹਿੰਦੇ ਸਿੰਘੋ ਦੇਖੋ ਇਹ ਕੁੱਕਰ ਬਿਰਤੀ ਕਿੰਨੀ ਮਾੜੀ ਹੈ, ਜੇ ਰਲ ਕੇ ਖਾਂਦੇ ਸਾਰਿਆਂ ਨੇ ਖਾ ਲੈਣਾ ਸੀ, ਪਰ ਹੁਣ ਜਿਹੜਾ ਤਗੜਾ ਹੈ ਉਹ ਕਹਿੰਦਾ ਮਾੜੇ ਨੂੰ ਨਹੀਂ ਆਉਣ ਆਉਂਦਾ, ਉਹਨੂੰ 2 ਪੈ ਜਾਂਦੇ ਨੇ, ਜਿਹੜੇ 3 ਇੱਕ ਪਾਸੇ ਹੋ ਗਏ ਉਹਨਾਂ ਨੂੰ 5 ਪੈ ਜਾਂਦੇ, ਦੇਖੋ ਲਹੂ ਲਾਨ ਹੋਏ, ਮਰਨ ਵਾਲੇ ਹੋ ਗਏ, ਕੱਟ ਕੱਟ ਕੇ ਖਾ ਲਏ। ਕਹਿੰਦੇ ਖਾਲਸੇ ਕੋਲ ਤੇਜ ਪ੍ਰਤਾਪ ਆਉਣਾ, ਰਾਜ ਭਾਗ ਆਉਣਾ, ਇਹਦੀ ਇੱਜ਼ਤ ਆਉਣੀ ਹੈ, ਇਹ ਜੇ ਤਾਂ ਵੰਡ ਕੇ ਖਾ ਲੈਣਗੇ ਤਾਂ ਕਹਿੰਦੇ ਸਾਰਿਆਂ ਦੇ ਗੁਜ਼ਾਰੇ ਜੋਗਾ ਕੀ, ਸਾਰੇ ਸੰਸਾਰ ਨੂੰ ਰੋਟੀ ਦੇਣਗੇ, ਅੰਨ ਦੇਣਗੇ ਸਾਰੇ ਸੰਸਾਰ, ਸਾਰਾ ਸੰਸਾਰ ਝਾਕੂ ਬਈ ਪੰਜਾਬ ਤੋਂ ਕਣਕ ਆਵੇ, ਪੰਜਾਬ ਦੇ ਚੌਲ ਆਉਣ, ਪੰਜਾਬ ਤੋਂ ਕਪਾਹ ਆਵੇ। ਪਰ ਪ੍ਰੇਮੀਓ, ਜੇ ਇਹਨਾਂ ਨੇ ਇਸ ਤਰ੍ਹਾਂ ਨਾਲ ਕੀਤਾ, ਨਾ ਆਪ ਖਾ ਸਕਣਗੇ, ਨਾ ਸੰਸਾਰ ਦੀ ਪਾਲਣਾ ਕਰ ਸਕਣਗੇ। ਕਹਿੰਦੇ ਕੁੱਤਿਆਂ ਤੋਂ ਸਬਕ ਲਿਓ, ਲੜਿਓ ਨਾ ਆਪਸ ਵਿੱਚ। ਹੋਰ ਇੱਕ ਦਿਨ ਕੌਤਕ ਦਿਖਾਤਾ, ਪ੍ਰਸ਼ਾਦ ਕੜਾ ਪ੍ਰਸ਼ਾਦ ਬਣਾ ਲਿਆ। ਮਹਾਰਾਜ ਬੜੇ ਪਿਆਰ ਦੇ ਮੂਡ ਚ ਆ ਗਏ, ਕਹਿਣ ਲੱਗੇ ਗੁਰਸਿੱਖੋ ਅੱਜ ਅਸੀਂ ਵਰਤਾਉਣਾ ਨੀ, ਛਕ ਲਓ ਜਿੰਨਾ ਛਕ ਉਹਨੇ, ਸਾਰੇ ਨੱਠ ਕੇ ਪੈ ਗਏ, ਦੌੜੇ ਜਾਂਦੇ ਨੇ, ਕੋਈ ਉਹਦੇ ਮੂਹਰੇ ਕੋਈ ਉਹਦੇ ਮੂਹਰੇ ਪ੍ਰਸ਼ਾਦ ਪਾਈ ਜਾਂਦੇ ਨੇ, ਬਰਤਨਾ ਚ ਪਾ ਲਿਆ ਵੀ ਅੱਜ ਹੁਣ ਵੀ ਖਾਵਾਂਗੇ, ਕੱਲ ਨੂੰ ਵੀ ਖਾਵਾਂਗੇ, ਰਾਤ ਨੂੰ ਵੀ ਖਾਵਾਂਗੇ, ਚੀਜ਼ੇ ਵਧੀਆ ਹੁੰਦੀ ਹੈ। ਬਾਬੇ ਬੁੱਢੇ ਕੇ ਬੈਠੇ ਰਹੇ, 10-20 ਸਿੰਘ ਨਾਲ ਬੈਠੇ ਰਹੇ, ਚੁੱਪ ਕਰਕੇ, ਮਹਾਰਾਜ ਕਹਿੰਦੇ ਤੁਸੀਂ ਨੀ ਜਾਂਦੇ, ਕਹੇ ਸੱਚੇ ਪਾਤਸ਼ਾਹ ਆਪ ਦੇ ਪ੍ਰਮਾਣ ਹੈ, ਬਿਨਾਂ ਸੰਤੋਖ ਨਹੀਂ ਕੋਈ ਰਾਜ, ਸੁਭਨ ਮਨੋਰਥ ਬਿਰਥੇ ਸਭ ਹੈ, ਆਪਨੇ ਸੰਤੋਖ ਦਿੱਤਾ ਹੈ, ਜੇ ਬਚ ਰਿਹਾ ਤਾਂ ਖਾ ਲਾਂਗੇ, ਨਾ ਬਚਿਆ ਤਾਂ ਠੀਕ ਹੈ। ਮਹਾਰਾਜ ਕਹਿਣ ਲੱਗੇ ਸਿੰਘੋ ਤੁਸੀਂ 20 ਰੱਖ ਲਿਆ, 20 ਮੇਰੇ ਸਿੱਖ ਸੰਤੋਖੀ ਹੋਣਗੇ, ਲੰਗਰ ਚਲਾਉਣਗੇ, ਸਾਰੇ ਪਦਾਰਥ ਵਧੀਆ ਤੋਂ ਵਧੀਆ ਬਣਾ ਕੇ ਸੰਗਤਾਂ ਨੂੰ ਛਕਾਉਣਗੇ, ਆਪ ਜੇ ਬਚ ਗਿਆ ਖਾ ਲੈਣਗੇ ਤੇ ਨਹੀਂ ਬਰਤਨ ਪੂੰਝ ਕੇ ਪ੍ਰਸ਼ਾਦਾ ਛਕ ਲੈਣਗੇ, ਉਹਦਾ ਕੋਈ ਰੋਸ ਨੀ ਉਹਨਾਂ ਨੇ ਕਰਨਾ। ਬੜੀ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਕਿ ਮੇਰੇ ਪੰਥ ਦੇ ਅੰਦਰ ਏਡੇ ਏਡੇ ਸੰਤੋਖੀ ਵੀ ਹੈਗੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਬੜੇ ਉਪਦੇਸ਼ ਦਿੱਤੇ, ਇੱਕ ਉਪਦੇਸ਼ ਦਿੱਤਾ ਕਿ ਭਜਨ ਬੰਦਗੀ ਕਰਨੀ ਹੈ, ਸੇਵਾ ਕਰਨੀ ਹੈ, ਲੇਖੇ ਚਲਾ ਲਓ ਸਰੀਰ ਨੂੰ, ਐਂ ਪੜ੍ਹ ਲਓ,
ਤੇਰੀ ਦੇਈ ਨੇ ਖਾਕ ਬਣ ਜਾਣ, ਲੇਖੇ ਵਿੱਚ ਲਾ ਲੈ
ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ, ਜਿਹੜਾ ਹਰ ਵੇਲੇ ਯੁੱਧ ਦੀ ਬਾਤ ਵਿਚਾਰਦਾ ਰਹਿੰਦਾ ਵੀ ਮੇਰੇ ਤੇ ਕਾਮਨਾ ਸਵਾਰ ਹੋ ਜਾਵੇ, ਕ੍ਰੋਧ ਨਾ ਸਵਾਰ ਹੋ ਜਾਵੇ, ਲੋਭ ਨਾ ਸਵਾਰ ਹੋ ਜਾਵੇ, ਮੋਹ ਨਾ ਹੋ ਜਾਵੇ, ਈਰਖਾ ਨਾ ਆ ਜਾਵੇ, ਨਿੰਦਿਆ ਨਾ ਆ ਜਾਵੇ, ਚੁਗਲੀਆਂ ਨਾ ਆ ਜਾਣ, ਬੈਰ ਭਾਵ ਨਾ ਆ ਜਾਵੇ, ਖੁਦਗਰਜੀ ਨਾ ਆ ਜਾਏ। ਹਰ ਵਕਤ ਜਿਹੜਾ ਚਿੱਤ ਦੇ ਵਿੱਚ ਯੁੱਧ ਵਿਚਾਰਦਾ ਵੀ ਇਹਨਾਂ ਚੋਰਾਂ ਦੇ ਨਾਲ ਬਾਹਰਲਿਆਂ ਨਾਲ ਲੜਾਈ ਕੀ ਔਖੀ ਹੁੰਦੀ ਹੈ। ਮਹਾਰਾਜ ਕਹਿੰਦੇ ਸੋ ਸੂਰਾ ਬਰਿਆਮ ਜਿਨ ਦੁਸ਼ਟ ਅਹੰਕਾਰ ਨੂੰ ਮਾਰਿਆ, ਸੂਰਮਾ ਉਹ ਹੈ ਜਿਹਨੇ ਅਹੰਕਾਰ ਨੂੰ ਮਾਰ ਲਿਆ। ਹਰ ਵਕਤ ਇਹਨਾਂ ਪੰਜਾਂ ਚੋਰਾਂ ਨਾਲ, ਪੰਜਾਂ ਠੱਗਾਂ ਦੇ ਨਾਲ, ਪੰਜਾਂ ਵਿਸ਼ਿਆਂ ਦੇ ਨਾਲ ਜਿਹੜਾ ਯੁੱਧ ਵਿਚਾਰਦਾ ਰਹਿੰਦਾ ਹੈ। ਕਹਿੰਦੇ ਧੰਨ ਹੈ ਉਹਨੂੰ, ਦੇਹ ਨਿਤਨਾ ਨਿਤਰ ਹੈ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਸੇਵਾ ਕਰ ਲੈ ਜਸ ਦੀ ਨੌਕਾ ਤੇ ਚੜ ਜਾ। ਧੀਰਜ ਧਾਮ ਬਣਾਏ ਹੈ ਤਨ, ਇਹ ਸਰੀਰ ਨੂੰ ਧੀਰਜ ਦਾ ਘਰ ਬਣਾ ਲੈ, ਕਾਲੀ ਦਾ ਨਾ ਬਣਾਈ। ਬੁੱਧ ਸੋ ਦੀਪ ਕਿਉਂ ਜ਼ਿਆਰ ਹੈ, ਬੁੱਧ ਦੇ ਵਿੱਚ ਜਿਵੇਂ ਦੀਵਾ ਜਲਦਾ ਹੁੰਦਾ ਇਸ ਤਰ੍ਹਾਂ ਰੋਸ਼ਨੀ ਲਾਇਆ। ਰੋਸ਼ਨੀ ਲਿਆ ਕੇ ਫੇਰ ਕੀ ਨਜ਼ਰ ਆਉਂਦਾ ਵੀ ਇੱਥੇ ਸਭ ਵਾਹਿਗੁਰੂ ਹੈ, ਸੋਝੀ ਆ ਜਾਂਦੀ ਹੈ। ਗਿਆਨ ਕੀ ਵੱਢਣੀ ਮਨੋ ਹੱਥ ਲੈ, ਕਹਿੰਦੇ ਗਿਆਨ ਦੀ ਝਾੜੂ ਹੱਥ ਲੈ ਕੇ ਕਾਤਰਤਾ ਕੁਤਵਾਰ ਵਿਹਾਰ ਹੈ, ਬਾਹਰ ਸੁੱਟਦੇ ਕਹਿੰਦੇ ਫਾਲਤੂ ਜਿਹੜੀਆਂ ਚੀਜ਼ਾਂ ਨੇ ਹੂੰਜ ਹੂੰਜ ਕੇ ਬਾਹਰ ਸੁੱਟਦੇ, ਫੇਰ ਉਹਦੀ ਥਾਂ ਤੇ ਕੀ ਕਰਨਾ ਹੈ। ਕਹਿੰਦੇ ਸ੍ਰਿਸ਼ਟੀ ਨੂੰ ਪਰਮੇਸ਼ਰ ਦੀ ਜਾਣੀ
ਕਰਨਾ ਪਿਆਰ ਦੀ ਦੁਨੀਆ ਸਭ ਸਾਡੀ, ਕਰਨਾ ਪਿਆਰ
ਐਸੇ ਅਨੇਕ ਉਪਦੇਸ਼ ਗੁਰੂ ਮਹਾਰਾਜ ਨੇ ਅੱਜ ਦੇ ਦਿਨ ਖਾਲਸੇ ਨੂੰ ਦਿੱਤੇ। ਕਿੰਨਾ ਸਮਾਂ ਹੋ ਗਿਆ, ਕਿੰਨੀ ਉਮਰ ਹੋ ਗਈ ਖਾਲਸੇ ਦੀ, ਵਿਚਾਰ ਕਰੋ। ਬਰਥਡੇ ਮਨਾਉਂਦੇ ਨੇ ਸਾਰੇ ਕਿ ਮੇਰਾ ਬਰਥਡੇ ਹੈ, ਬਹੁਤ ਦੁਨੀਆ ਆਉਂਦੀ ਹੈ ਬਰਥਡੇ ਤੇ, ਗਿਫਟ ਲੈ ਕੇ ਆਉਂਦੇ ਨੇ, ਤੋਹਫੇ ਲੈ ਕੇ ਆਉਂਦੇ ਨੇ। ਕੀ ਗੱਲ ਹੈ, ਸਾਡੇ ਬਰਥਡੇ ਤੇ ਕੋਈ ਹੋਰ ਕੌਮ ਕਿਉਂ ਨਹੀਂ ਆਉਂਦੀ? ਸਾਡੀ ਸਾਂਝ ਖਤਮ ਹੋ ਗਈ ਉਹਨਾਂ ਦੇ ਨਾਲੋਂ, ਜ਼ਰੂਰ ਕਿਤੇ ਨਾ ਕਿਤੇ ਡਿਫੈਕਟ ਪੈ ਗਿਆ। ਇਹ ਪ੍ਰਮਾਤਮਾ ਦੀ ਫੌਜ ਦੀ ਲੋੜ ਨਹੀਂ ਰਹੀ, ਕੋਈ ਫਰਕ ਪੈ ਗਿਆ ਕਿਤੇ। ਵਿਚਾਰੋ ਆਪਣੇ ਅੰਦਰ, ਝਾਤੀ ਮਾਰੋ, ਕਿੰਨੇ ਔਗਣਾਂ ਨੇ ਆ ਕੇ ਘੇਰ ਲਏ ਅਸੀਂ, ਕਿੰਨੀਆਂ ਕਮਜ਼ੋਰੀਆਂ ਸਾਡੇ ਵਿੱਚ ਪੈ ਗਈਆਂ, ਕਿੱਥੇ ਗੁਰੂ ਮਹਾਰਾਜ ਸਾਨੂੰ ਲੈ ਕੇ ਗਏ। ਅੱਜ ਦੇ ਦਿਨ ਸੰਸਾਰ ਦੇ ਇਤਿਹਾਸ ਦੇ ਅੰਦਰ ਇੱਕ ਐਸੀ ਘਟਨਾ, ਵਿਚਿੱਤਰ ਘਟਨਾ ਹੋਈ ਕਿ ਪੂਰਨ ਸਮਰੱਥ ਗੁਰੂ, ਜਿਸ ਨੂੰ ਇਹ ਕਿਹਾ ਗਿਆ ਸਮੁੰਦ ਬਰੋਲ ਸ੍ਰੀ ਰਾਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਉਹਨੇ ਆਪਣਾ ਰੂਪ ਬਣਾ ਲਿਆ ਸਧਾਰਨ ਮਨੁੱਖਾਂ ਨੂੰ। ਸੋ ਇਸ ਕਰਕੇ ਅਸੀਂ ਅੱਜ ਵਿਸਾਖੀ ਦੇ ਦਿਨ ਤੇ ਬੜੇ ਧੂਮਧਾਮ ਦੇ ਨਾਲ ਸਾਰੀ ਉਹ ਕੌਮ ਆਪਣਾ ਜਨਮ ਦਿਨ ਮਨਾਉਂਦੀ ਹੈ, ਪਰ ਲੇਖਾ ਪੱਤਾ ਕਰੋ ਭਾਈ ਵੀ ਪਿਛਲੇ ਸਾਲ ਨਾਲੋਂ ਅਸੀਂ ਕੁਛ ਤਰੱਕੀ ਕਰੀ ਹੈ, ਕੋਈ ਨਾਮ ਚ ਤਰੱਕੀ ਹੋਈ ਹੈ, ਕੋਈ ਬਾਣੀ ਵੱਧ ਯਾਦ ਕੀਤੀ ਹੈ, ਕਿਸੇ ਦੁਸ਼ਮਣ ਨੂੰ ਮਨਾਇਆ, ਰੁੱਸੇ ਹੋਏ ਨੂੰ ਆਪਣੇ ਨੇੜੇ ਲਿਆਂਦਾ। ਗਿਣੋ ਆਪਣੇ ਆਪ ਨੂੰ, ਆਪਣੀਆਂ ਕਮਜ਼ੋਰੀਆਂ ਦੇਖੋ, ਫੇਰ ਜਦ ਅਸੀਂ ਇਸ ਤਰ੍ਹਾਂ ਨਾਲ ਚੱਲਾਂਗੇ ਗੁਰੂ ਮਹਾਰਾਜ ਸਾਡੇ ਤੇ ਪ੍ਰਸੰਨ ਹੋਣਗੇ, ਫੇਰ ਸਾਡਾ ਆਪਣਾ ਜਨਮ ਦਿਨ ਮਨਾਇਆ ਹੋਇਆ ਸਫਲ ਹੈ। ਐਵੇਂ ਢੀਂਗਾ ਮਾਰੀ ਜਾਣੇ ਅਸੀਂ, ਆਹ ਅਸੀਂ ਆਹ ਵਿੱਚੋਂ ਕੁਛ ਵੀ ਨਹੀਂ ਹੈ, ਖਾਲੀ ਫਿਰ ਰਹੇ ਨਾ। ਸਤਸੰਗ ਜੀ ਵਿਚਾਰੋ, ਵਿਚਾਰਨ ਦਾ ਦਿਨ ਆਉਂਦਾ ਅੱਜ ਦਾ ਦਿਨ, ਜਿੱਥੇ ਖੁਸ਼ੀਆਂ ਹੈ ਨਵਾਂ ਸਾਲ ਸ਼ੁਰੂ ਕਰੋ, ਜਿਨ੍ਹਾਂ ਦੇ ਨਿਤਨੇਮ ਟੁੱਟੇ ਹੋਏ ਨੇ ਨਿਤਨੇਮ ਸ਼ੁਰੂ ਕਰੋ, ਜਿਹੜੇ ਨਾਮ ਸਿਮਰਨ ਤੋਂ ਹਟੇ ਹੋਏ ਨੇ ਨਾਮ ਸਿਮਰਨ ਕਰਨਾ ਸ਼ੁਰੂ ਕਰੋ, ਜਿਨ੍ਹਾਂ ਦਾ ਪਿਆਰ ਗੁਰੂ ਨਾਲੋਂ ਘੱਟ ਗਿਆ ਪਿਆਰ ਵਿੱਚ ਆਓ, ਜਿਹੜੇ ਸੰਗਤ ਨਾਲੋਂ ਟੁੱਟ ਗਏ ਸੰਗਤ ਚ ਆਉਣਾ ਸ਼ੁਰੂ ਕਰੋ, ਜਿਹੜੇ ਸੇਵਾ ਤੋਂ ਦੂਰ ਹੋ ਗਏ ਸੇਵਾ ਕਰੋ, ਅਗਲੇ ਸਾਲ ਨੂੰ ਉਤਸ਼ਾਹ ਦੇ ਨਾਲ ਮਨਾਓ, ਸਾਰਾ ਸਾਲ ਗੁਰੂ ਦੀ ਮਿਹਰ ਦੇ ਅੰਦਰ ਸੁੱਖਾਂ ਦਾ ਭਰਿਆ ਹੋਇਆ ਲੰਘੇਗਾ, ਚੜ੍ਹਦੀ ਕਲਾ ਹੋਏਗੀ ਤੇ ਸੁਨੇਹਾ ਪਿਆਰ ਦਾ ਲੈ ਕੇ ਆਏਗਾ ਅਗਲਾ ਸਾਲ। ਇਸ ਕਰਕੇ ਸਤਸੰਗ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਨਾਇਆ, ਤੇ ਇਸ ਕਰਕੇ ਸਤਸੰਗ ਜੀ ਆਪਣਾ ਜੀਵਨ ਉੱਚਾ ਕਰੋ, ਉਹਨਾਂ ਲਾਈਨਾਂ ਤੇ ਚੱਲੋ ਜੋ ਗੁਰੂ ਮਹਾਰਾਜ ਦੱਸ ਗਏ ਨੇ, ਕਿਸੇ ਦਾ ਬੁਰਾ ਨਾ ਚਿਤਵੋ, ਕਿਸੇ ਦਾ ਬੁਰਾ ਨਾ ਕਰੋ, ਵਾਹਿਗੁਰੂ ਦੇ ਪਾਣੀ ਦੇ ਪਾਣੀ ਦੇ ਅੰਦਰ ਨਾਮ ਜਪੋ, ਬੰਦਗੀ ਕਰੋ, ਆਪਣੇ ਜੀਵਨ ਨੂੰ ਉੱਚਾ ਕਰੋ, ਵਾਹਿਗੁਰੂ ਆਪ ਰਾਖੀ ਕਰਦਾ, ਜਿਹੜੇ ਉਹਦੇ ਹੋ ਜਾਂਦੇ ਨੇ ਉਹਨਾਂ ਦਾ ਰਾਖਾ ਆਪ ਹੋ ਜਾਇਆ ਕਰਦਾ। ਹੁਣ ਸਾਰੇ ਪ੍ਰੇਮੀ ਇਹਨਾਂ ਸਾਫ਼ ਬੋਲੋ।